ਸਤਿ ਸ਼੍ਰੀ ਅਕਾਲ ਸਾਰੇ ਹੀ ਮਿੱਤਰ ਪਿਆਰਿਆਂ ਨੂੰ, ਅੱਜ ਦਾ ਪੰਜਾਬ ਪ੍ਰੋਗਰਾਮ ਸੁਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। 3:50 ਹੋ ਚੁੱਕੇ ਨੇ, ਮਾਫ਼ ਕਰਨਾ, ਸਟੂਡੀਓ ਦੀ ਘੜੀ ਦੇ ਉੱਤੇ, ਔਰ 26 ਤਰੀਕ ਹੋ ਚੁੱਕੀ ਹੈ, 26 ਮਾਰਚ। ਔਰ ਇੱਕ ਧਾਰਮਿਕ ਗੀਤ ਤੁਹਾਡੇ ਲਈ ਪੇਸ਼ ਕਰੀਏ, ਮੁਹੰਮਦ ਸਦੀਕ ਹੁਣਾਂ ਦੀ ਆਵਾਜ਼ ਦੇ ਵਿੱਚ ਇੱਕ ਨਵਾਂ ਧਾਰਮਿਕ ਗੀਤ ਸਾਡੇ ਕੋਲ ਪਹੁੰਚਿਆ। ਉਸ ਦੀ ਫਰਮਾਇਸ਼ ਵੀ ਕੁਝ ਮਿੱਤਰਾਂ ਦੀ ਆਈ ਸੀ ਸ਼ੁਰੂਆਤ ਦੇ ਵਿੱਚ ਹੀ, ਸੋ ਬਹੁਤ ਮਿਹਰਬਾਨੀ, ਜ਼ਰੂਰ ਉਸ ਨੂੰ ਪੇਸ਼ ਕਰਾਂਗੇ। ਫਿਰ ਉਸ ਤੋਂ ਬਾਅਦ ਸਵਰਨ ਟਹਿਣ ਹੋਣ ਦੇ ਨਾਲ ਪੰਜਾਬ ਤੋਂ ਲਾਈਵ ਗੱਲਬਾਤ ਜਿਹੜੀ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਤੁਹਾਡਾ, ਹਾਣੀਆਂ ਦਾ, ਤੀਆਂ ਤਿਆਣੀਆਂ ਦਾ, ਬਜ਼ੁਰਗਾਂ ਦਾ, ਖਾਸ ਕਰ ਬੱਚਿਆਂ ਦਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ। ਚਲੋ ਇਸ ਗੀਤ ਵੱਲ ਚਾਤ ਮਾਰਦੇ, ਫਿਰ ਚੱਲਦੇ ਹਾਂ ਸਵਰਨ ਟਹਿਣਾ ਤੋਂ ਜਲੰਧਰ ਤੋਂ, ਜਿਹੜੀ ਖਾਸ ਗੱਲਬਾਤ ਹੈ ਉਹਨਾਂ ਦੇ ਨਾਲ ਜ਼ਰੂਰ ਅਸੀਂ ਕਰਦੇ ਚੱਲਾਂਗੇ।
ਦੱਸ ਕਿਉਂ ਕੀਤੀ ਏ ਦੇਰ, ਮੈਂ ਅਰਜ਼ ਗੁਜ਼ਾਰਾਂ ਮੈਂ ਕਰਾਂ ਪੁਕਾਰਾਂ, ਮੈਂ ਅਰਜ਼ ਗੁਜ਼ਾਰਾਂ ਮੈਂ ਕਰਾਂ ਪੁਕਾਰਾਂ, ਮੈਂ ਆਖਾਂ ਬਾਬੇ ਨਾਨਕ ਨੂੰ ਹੁਣ ਮੁੜ ਕੇ ਫੇਰਾ ਪਾ, ਦਾਤਿਆ ਮੁੜ ਕੇ ਫੇਰਾ ਪਾ, ਹੁਣ ਭਟਕ ਗਿਆ ਇਨਸਾਨ ਡੋਲ ਗਿਆ, ਸਭ ਦਾ ਦੀਨ ਇਮਾਨ ਇਹ ਦੁਨੀਆ ਭੁੱਲ ਗਈ ਰੱਬ ਦਾ ਰਾਹ, ਮੈਂ ਅਰਜ਼ ਗੁਜ਼ਾਰਾਂ ਮੈਂ ਕਰਾਂ ਪੁਕਾਰਾਂ, ਨੱਚ ਰਿਹਾ ਹਰ ਦਿਲ ਵਿੱਚ ਵਸਦਾ ਹੈ ਚੋਰ, ਜ਼ਮਾਨਾ ਹੋ ਗਿਆ ਹੋਰ ਦਾ ਹੋਰ, ਇਹੋ ਜਿਹੀ ਚੱਲੀ ਬੁਰੀ ਹਵਾ, ਦਾਤਿਆ ਚੱਲੀ ਬੁਰੀ ਹਵਾ, ਹੁਣ ਭਟਕ ਗਿਆ ਇਨਸਾਨ ਡੋਲ ਗਿਆ, ਸਭ ਦਾ ਦੀਨ ਇਮਾਨ ਇਹ ਦੁਨੀਆ ਭੁੱਲ ਗਈ ਰੱਬ ਦਾ ਰਾਹ, ਮੈਂ ਅਰਜ਼ ਗੁਜ਼ਾਰਾਂ ਮੈਂ ਕਰਾਂ ਪੁਕਾਰਾਂ, ਜਦ ਪਹਿਲਾਂ ਇੱਥੇ ਗੋਰਾ ਨੇਰਾ ਛਾਇਆ ਸੀ, ਤੂੰ ਉਦੋਂ ਵੀ ਤਾਂ ਰਹਿਬਰ ਬਣ ਕੇ ਆਇਆ ਸੀ, ਤੂੰ ਉਦੋਂ ਵੀ ਤਾਂ ਰਹਿਬਰ ਬਣ ਕੇ ਆਇਆ ਸੀ, ਹੁਣ ਧਰਤੀ ਲਹੂ ਰੁਹਾਨ ਹੋ ਗਿਆ ਕਾਲਾ ਸ਼ਾ ਅਸਮਾਨ, ਫੇਰ ਕਿਉਂ ਦਿੱਤੀ ਦੇਰ ਲਗਾ, ਦਾਤਿਆ ਦਿੱਤੀ ਦੇਰ ਲਗਾ, ਗਿਆ ਇਨਸਾਨ ਡੋਲ ਗਿਆ, ਸਭ ਦਾ ਦੀਨ ਇਮਾਨ ਇਹ ਦੁਨੀਆ ਭੁੱਲ ਗਈ ਰੱਬ ਦਾ ਰਾਹ, ਮੈਂ ਅਰਜ਼ ਗੁਜ਼ਾਰਾਂ ਮੈਂ ਕਰਾਂ ਪੁਕਾਰਾਂ, ਅੱਜ ਦੁਨੀਆ ਨੂੰ ਹਨ ਲੋੜਾਂ ਪਹਿਲਾਂ ਦਿੱਤੇ ਉਸ ਪੈਗਾਮ ਦੀਆਂ, ਆਪਣੀ ਰਹਿਮਤ ਨਾਲ ਤੂੰ ਦਿੱਤੀਆਂ ਜਦੋਂ ਬਲਾਵਾਂ ਟਾਲ ਜਗ ਤੈਨੂੰ ਆਉਣਾ ਸੁਖ ਦਾ ਸਾ ਜਗ ਤੈਨੂੰ
ਜੀ ਬਿਲਕੁਲ ਦੋਸਤੋ ਮੁਹੰਮਦ ਸਦੀਕ ਹੁਣਾਂ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਸਾਂ ਧਾਰਮਿਕ ਗੀਤ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਸੋ ਦੋ ਸ਼ਖਸੀਅਤਾਂ ਜੀ ਸਰਦਾਰ ਪਰਮਿੰਦਰ ਸਿੰਘ ਜੀ ਤੇ ਨਾਲ ਨਾਲ ਸਵਰਨ ਟਹਿਣਾ ਜੀ ਉਹਨਾਂ ਨੂੰ ਵੀ ਅਸੀਂ ਜ਼ਰੂਰ ਫੋਨ ਤੇ ਰਾਬਤਾ ਕਰਾਂਗੇ ਲੇਕਿਨ ਸਰਦਾਰ ਪਰਮਿੰਦਰ ਸਿੰਘ ਜੀ ਸਟੂਡੀਓ 'ਚ ਹਾਜ਼ਰ ਨੇ ਪਰਮਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਵੀਰ ਅਮਰੀਕ ਸਿੰਘ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਅਮਰੀਕ ਭਾਅ ਜੀ ਨੂੰ ਬਸੰਤੀ ਚੀਰੇ ਦੇ ਵਿੱਚ ਤੇ ਨਾਲ ਰੇਬੈਨ ਦੀਆਂ ਸੈਕਟਰ 17 ਦੇ ਵਿੱਚੋਂ ਖਰੀਦੀਆਂ ਐਨਕਾਂ ਲਾ ਕੇ ਵੀਕਐਂਡ ਦੇ ਟੂਰਨਾਮੈਂਟ ਚ ਨਹੀਂ ਦੇਖਿਆ ਉਹਨਾਂ ਸਾਰੇ ਹੀ ਅਣਦੇਖੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਵਿੱਚ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਬੜੀ ਮਾੜੀ ਘਟਨਾ ਵਾਪਰੀ
ਜੀ
ਅਨਫੋਰਚੁਨੇਟਲੀ ਅਸੀਂ ਆਪੋ ਆਪਣੇ ਨਿੱਜੀ ਰੁਝੇਵਿਆਂ ਦੇ ਕਾਰਨ ਦੋਵੇਂ ਪਿਛਲੇ ਮੰਗਲਵਾਰ ਹਾਜ਼ਰੀ ਨਹੀਂ ਲਵਾ ਇਸ ਮੰਗਲਵਾਰ ਅਸੀਂ ਪੂਰੀ ਕੋਸ਼ਿਸ਼ ਚ ਹਾਂ ਕਿ ਜਿੰਨਾ ਕੁ ਫੋਲੋ ਅਪ ਉਸ ਮੁੱਦੇ ਨੂੰ ਲੈ ਕੇ ਹੋ ਸਕਦਾ ਉਸ ਨੂੰ ਜ਼ਰੂਰ ਤੁਹਾਡੇ ਤੱਕ ਹਾਜ਼ਰ ਕਰੀਏ ਪੁਲਿਸ ਵੱਲੋਂ ਸਰਜੰਟ ਗੁਰਪ੍ਰੀਤ ਅਰੋੜਾ ਹੁਣਾਂ ਨੂੰ ਅਸੀਂ ਔਨ ਏਅਰ ਲੈਣ ਦੀ ਕੋਸ਼ਿਸ਼ ਚ ਹਾਂ ਕਿਉਂਕਿ ਉਹ ਕਾਫੀ ਦਿਨਾਂ ਤੋਂ ਉੱਥੇ ਰੁਕੇ ਹੋਏ ਸਨ ਮਨਦੀਪ ਕੌਰ ਸਿੱਧੂ ਪੰਜਾਬੀ ਮੂਲ ਦੀ ਕਾਂਸਟੇਬਲ ਤੇ ਨਾਲ ਨਾਲ ਸਰਜੰਟ ਗੁਰਪ੍ਰੀਤ ਅਰੋੜਾ ਕਮਿਊਨਿਟੀ ਲੀਜ਼ਨ ਆਫਿਸਰ ਵੱਖ ਵੱਖ ਭਾਸ਼ਾਵਾਂ ਦੇ ਜਿਹੜੇ ਪਾਕਿਸਤਾਨ ਜਾਂ ਭਾਰਤੀ ਮੂਲ ਦੇ ਜਿਹੜੇ ਆਫਿਸਰ ਸਨ
ਜੀ
ਉਹਨਾਂ ਨੂੰ ਸਰਕਾਰੀ ਮਹਿਕਮਿਆਂ ਦੇ ਵੱਲੋਂ ਉੱਥੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਸੋ ਵਾਪਸ ਆ ਚੁੱਕੇ ਨੇ ਜੀ ਸੋ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਜਾਂ ਅਪਡੇਟਸ ਨੇ ਉਹ ਤੁਹਾਡੇ ਤੱਕ ਜ਼ਰੂਰ ਸਾਂਝੀਆਂ ਕਰਾਂਗੇ ਘੱਟ ਗਿਣਤੀ ਨਹੀਂ ਮੈਂ ਦੁਨੀਆਂ ਦੀ ਸਭ ਤੋਂ ਵੱਡੀ ਬਹੁ ਗਿਣਤੀ ਨਾਲ ਸੰਬੰਧ ਰੱਖਦਾ ਹਾਂ ਬਹੁ ਗਿਣਤੀ ਜੋ ਉਦਾਸ ਹੈ ਖਾਮੋਸ਼ ਹੈ ਔਰ ਇੰਨੇ ਚਸ਼ਮਿਆਂ ਦੇ ਬਾਵਜੂਦ ਵੀ ਪਿਆਸੀ ਹੈ ਇੰਨੇ ਚਾਨਣਾਂ ਦੇ ਬਾਵਜੂਦ ਵੀ ਹਨੇਰੇ 'ਚ ਹੈ ਸੋ ਜ਼ਿੰਦਗੀ ਦਾ ਕਾਫਲਾ ਅੱਗੇ ਜ਼ਰੂਰ ਵੱਧਦਾ ਰਹਿਣਾ ਜੀ ਸਿਰਫ ਇੱਕ ਨਫ਼ਰਤ ਦਾ ਪ੍ਰਚਾਰ ਕਰਦੇ ਕਾਤਲ ਦੀ ਗੱਲ ਨੂੰ ਬਹੁਤਾ ਵਜ਼ਨ ਦੇ ਕੇ ਅਸੀਂ ਜ਼ਿੰਦਗੀ ਦੇ ਇਸ ਕਾਫਲੇ ਨੂੰ ਛੋਟਾ ਨਹੀਂ ਦਿਖਾਉਣਾ ਚਾਹੁੰਦੇ ਬੁਰਾਈ ਦੇ ਬਰਾਬਰ ਚੰਗੀ ਵਾਲੀ ਜਿਹੜੀ ਲਾਈਨ ਹੈ ਚੰਗਿਆਈ ਦੀ ਲਾਈਨ ਹੈ ਉਸ ਨੂੰ ਲੰਬਾ ਖਿੱਚਿਆ ਜਾਵੇਗਾ ਸੋ ਜ਼ਰੂਰ ਇਸ ਦੇ ਵਿੱਚ ਤੁਹਾਡਾ ਵੀ ਸਹਿਯੋਗ ਰਹੇਗਾ ਅਸੀਂ ਪ੍ਰੋਗਰਾਮ ਨੂੰ ਲਗਭਗ ਪਹਿਲਾਂ ਵਾਲੀ ਰਫ਼ਤਾਰ ਦੇ ਨਾਲ ਹੀ ਤੁਹਾਡੇ ਤੱਕ ਪੇਸ਼ ਕਰਦੇ ਚੱਲਾਂਗੇ ਜਿਵੇਂ ਭਾਅ ਜੀ ਨੇ ਜ਼ਿਕਰ ਕੀਤਾ ਸਵਰਨ ਸਿੰਘ ਟਹਿਣਾ ਜਲੰਧਰ ਤੋਂ ਪੰਜਾਬ ਦੀ ਖ਼ਬਰਸਾਰ ਲੈ ਕੇ ਬਹੁਤ ਜਲਦ ਹਾਜ਼ਰ ਹੋ ਰਹੇ ਨੇ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਹਰੇਕ ਮੰਗਲਵਾਰ 3:50 ਤੋਂ ਲੈ ਕੇ 5:50 ਤੱਕ ਸਾਡਾ ਤੇ ਤੁਹਾਡਾ ਇਹ ਰਾਬਤਾ ਪ੍ਰੋਗਰਾਮ ਨੱਚਦਾ ਪੰਜਾਬ ਦੇ ਰਾਹੀਂ ਹੁੰਦਾ ਔਰ ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਸੁਣਨਾ ਹੋਵੇ ਜਾਂ ਡਾਊਨਲੋਡ ਕਰਨਾ ਹੋਵੇ www.planet.org.nz/nachdapanjab ਅਤੇ ਜੇਕਰ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਹੋਣ ਤੇ ਯਾਦ ਰੱਖਣਾ 09 ਕੋਡ ਲਗਾਉਣਾ ਹੋਵੇਗਾ ਜੇਕਰ ਔਕਲੈਂਡ ਦੇ ਬਾਹਰੋਂ ਕਾਲ ਕਰ ਰਹੇ ਹੋ ਨਹੀਂ ਤਾਂ 815-8100 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਮੌਸਮ ਦੀਆਂ ਜਾਣਕਾਰੀਆਂ ਵੀ ਤੁਹਾਡੇ ਨਾਲ ਬਹੁਤ ਜਲਦ ਸਾਂਝੀਆਂ ਕਰਦੇ ਚੱਲਾਂਗੇ ਬਹਿਰਾਲ ਮੁਹੰਮਦ ਸਦੀਕ ਹੁਣਾਂ ਨੇ ਧਾਰਮਿਕ ਗੀਤ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਸ਼ੁਰੂਆਤ ਕੀਤੀ ਹੈ ਉੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਵਧੀਆ ਸੰਗੀਤ ਦੇ ਨਾਲ ਸੁਰਬੱਧ ਕੀਤੇ ਗਏ ਗੀਤਾਂ ਨੂੰ ਤੁਹਾਡੇ ਤੱਕ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਮਿਊਨਿਟੀ ਨਾਲ ਸੰਬੰਧਿਤ ਜਾਣਕਾਰੀਆਂ ਨੂੰ ਵੀ ਤੁਹਾਡੇ ਤੱਕ ਜ਼ਰੂਰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਜ਼ਰੂਰ ਆਪਣਾ ਖਿਆਲ ਰੱਖਣਾ ਅਤੇ ਜੇਕਰ ਤੁਸੀਂ ਇਸ ਵਕਤ ਟਰੱਕ ਚਲਾ ਰਹੇ ਹੋ ਟੈਕਸੀ ਚਲਾ ਰਹੇ ਹੋ ਆਪਣਾ ਸਹਿਯੋਗ ਜਿਹੜਾ ਜ਼ਰੂਰ ਸਾਡੇ ਨਾਲ ਲਾਜ਼ਮੀ ਤੌਰ 'ਤੇ ਜਾਰੀ ਰੱਖਣਾ 4 ਵਜੇ ਵਾਲੀ ਚਾਹ ਦੇ ਕੱਪ ਜਿਹੜੇ ਆ ਉਹ ਜ਼ਰੂਰ ਤੁਸੀਂ ਆਪਣੇ ਹੱਥਾਂ 'ਚ ਫੜ ਕੇ ਚੁਸਕੀਆਂ ਲੈ ਰਹੇ ਹੋਵੋਗੇ ਮੰਗਲਵਾਰ ਇੱਕ ਹਵਾ ਹਰੀ ਜੀ ਬਾਅਦ ਦੁਪਹਿਰ ਦੀ ਇੱਕ ਸ਼ਾਨਦਾਰ ਜਿਹੜੀ ਸ਼ਾਮ ਵੱਲ ਨੂੰ ਵਧਣ ਦੀ ਤਿਆਰੀ ਚੱਲ ਰਹੀ ਹੈ ਜੀ ਸੋ ਨੱਚਦਾ ਪੰਜਾਬ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਬੱਚੇ ਵੀ ਸਕੂਲਾਂ ਤੋਂ ਪਰਤ ਆਏ ਹੋਣਗੇ ਔਰ ਸਵਾਣੀਆਂ ਨੇ ਵੀ ਸ਼ਾਮ ਨੂੰ ਪਲੈਨਿੰਗ ਕਰ ਲਈ ਹੋਣੀ ਹੈ ਵੀ ਅੱਜ ਸ਼ਾਮ ਨੂੰ ਦਾਲ ਬਣਨੀ ਹੈ ਜਾਂ ਫਿਰ ਸਬਜ਼ੀ ਬਣਨੀ ਹੈ ਜੇ ਸੁੱਕੀ ਸਬਜ਼ੀ ਬਣਨੀ ਹੈ ਤੇ ਨਾਲ ਫਿਰ ਪਕੌੜੀਆਂ ਵਾਲਾ ਖੱਟਾ ਵੀ ਜ਼ਰੂਰ ਬਣਾ ਲਿਓ ਸੋ ਇਹ ਸਾਰਾ ਕੁਝ ਜਿਹੜਾ ਸਾਡੀ ਆਮ ਜ਼ਿੰਦਗੀ ਆਮ ਰੂਟੀਨ ਦੇ ਵਿੱਚ ਜਿਹੜਾ ਉਹ ਵਾਪਰ ਰਿਹਾ ਅਸੀਂ ਇਹੀ ਅਰਦਾਸ ਕਰਦੇ ਹਾਂ ਜਿੱਥੇ ਕਿਤੇ ਵੀ ਕੋਈ ਆਪੋ ਆਪਣੇ ਕਾਰਜ ਖੇਤਰ ਦੇ ਵਿੱਚ ਸਰਗਰਮ ਹੈ ਰਾਜ਼ੀ ਖੁਸ਼ੀ ਰਹੇ ਹੱਸਦਾ ਖੇਡਦਾ ਦਿਸੇ ਔਰ ਪਰਿਵਾਰ ਜਿਹੜੇ ਨੇ ਉਹ ਮਹਿਕਦੇ ਟਹਿਕਦੇ ਚਹਿਕਦੇ ਰਹਿਣ ਸੋ ਕਾਰੋਬਾਰ ਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਦੁਆ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਨਿੱਘੀ ਜੀ ਹਾਂ
ਜੀ ਬਹੁਤ ਧੰਨਵਾਦ ਸੋ ਲਓ ਫਿਰ ਅਸੀਂ ਜ਼ਰੂਰ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਵਰਨ ਟਹਿਣਾ ਹੋਣ ਦੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਜੇ ਅਸੀਂ ਰਾਬਤੇ ਦੇ ਵਿੱਚ ਸਵਰਨ ਟੈਨ ਹੋਣ ਦੇ ਨਾਲ ਰਾਬਤਾ ਨਹੀਂ ਹੋ ਸਕਿਆ ਕਿਸੇ ਵਜ੍ਹਾ ਦੇ ਕਾਰਨ, ਜਦ ਤੱਕ ਸੁਣਦੇ ਹਾਂ ਇਹ ਗੀਤ ਜਿਹੜਾ ਕਿ ਗੋਲਡਨ ਸਟਾਰ ਮਲਕੀਤ ਸਿੰਘ ਹੋਣਾਂ ਦੀ ਆਵਾਜ਼ ਦੇ ਵਿੱਚ ਹੈ ਜੀ, ਸੁਣਦੇ ਹਾਂ ਇਸ ਗੀਤ ਨੂੰ, ਫਿਰ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਰਾਬਤਾ ਕਰਨ ਦੇ ਲਈ। ਬਹੁਤ ਮਿਹਰਬਾਨੀ।
ਸਾਰੇ ਦਿਨ ਦੁਆਵਾਂ ਬਈ ਅੱਜ ਸੋਹਣੀ ਜੋੜੀ ਨੂੰ, ਸਾਰੇ ਦਿਨ ਦੁਆਵਾਂ ਬਈ ਅੱਜ ਸੋਹਣੀ ਜੋੜੀ ਨੂੰ, ਆਵੇ ਇੱਕ ਬਾਬੀਆਂ ਨੱਚਣਾ ਬਈ, ਵੇਖ ਬਾਬੀਆਂ ਨੱਚਣਾ ਕਰ ਕਰ ਉੱਚੀਆਂ ਬਾਹਾਂ ਨੂੰ, ਹਰ ਪਾਸੇ ਹਰ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਨੂੰ, ਪਾਸੇ ਹਰ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਨੂੰ, ਖੁਸ਼ੀ ਦੇ ਵੇਖ ਸਾਰੇ ਅੱਜ ਭੱਜੇ ਫਿਰਦੇ ਆ, ਚਾਚੇ ਤਾਏ ਮਾਸੜ ਸਾਰੇ ਰੱਜੇ ਫਿਰਦੇ ਆ, ਚਾਚੇ ਤਾਏ ਮਾਸੜ ਸਾਰੇ ਰੱਜੇ ਫਿਰਦੇ ਆ, ਭੂਆ ਫੁੱਫੜ ਬੈਠੇ ਭੂਆ ਫੁੱਫੜ ਪਾਸੇ ਬੈਠੇ ਕਰਨ ਸਲਾਹਾਂ ਨੂੰ, ਹਰ ਪਾਸੇ ਹਰ ਜਾ ਕਾਕਾ ਮੈਂ ਪੈਸੇ ਸੁੱਟਣੇ ਤਾਹਨੂੰ, ਹਰ ਪਾਸੇ ਹਰ ਜਾ ਮੁੰਡਿਆਂ ਮੈਂ ਪੈਸੇ ਸੁੱਟਣੇ ਤਾਹਨੂੰ,
ਜੀ ਬਿਲਕੁਲ ਦੋਸਤੋ। ਗੋਲਡਨ ਸਟਾਰ ਮਲਕੀਤ ਸਿੰਘ ਹੋਣਾ ਸੁਣ ਰਹੇ ਸੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਸੋ ਜਿਵੇਂ ਪਹਿਲਾਂ ਜ਼ਿਕਰ ਹੋਇਆ ਜੀ, ਪੰਜਾਬ ਦੀ ਤਾਜ਼ਾ ਖਬਰ ਲੈ ਕੇ ਸਵਰਨ ਟਹਿਣਾ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਸੋ ਉਹਨਾਂ ਦਾ ਵੀ ਸਤਿਕਾਰ ਕਰੀਏ। ਉਹਨਾਂ ਨੂੰ ਵੀ ਜੀ ਆਖੇ। ਟਹਿਣਾ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਜੀ ਬਿਲਕੁਲ, ਸੋ ਜ਼ਰੂਰ ਜਾਣਨਾ ਚਾਹਾਂਗੇ ਅੱਜ ਦਾ ਮਾਹੌਲ, ਅੱਜ ਦੀ ਸਵੇਰ ਕਿਵੇਂ ਚੜੀ ਫਿਰ ਪੰਜਾਬ ਦੇ ਵਿੱਚ?
ਦੇਖੋ ਜੀ, ਜੇ ਤਾਂ ਅੱਗੇ ਰਾਜਨੀਤਿਕ ਸਵੇਰ
ਜੀ,
ਤਾਂ ਫੇਰ ਤਾਂ ਹਰ ਰੋਜ਼ ਹੋ ਹੱਲੇ ਵਾਲੀ ਹੁੰਦੀ ਆ, ਕੁੱਕੜ ਖੇਹ ਵਾਲੀ ਹੁੰਦੀ ਆ, ਅੱਕੜੀਆਂ ਕਰੇਲੇ ਹੁੰਦੀਆਂ, ਪਾਰਟੀਆਂ ਵਾਲੀ ਹੁੰਦੀ ਆ
ਜੀ।
ਪਰ ਜੇਕਰ ਮੌਸਮ ਦੇ ਮਿਜਾਜ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਗਰਮੀ ਬਹੁਤ ਵੱਧ ਗਈ ਆ। ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਸੂਰਜ ਦੀ ਟਿੱਕੀ ਚੰਗਾ ਰੰਗ ਦਿਖਾਉਂਦੀ ਆ
ਜੀ,
ਤੇ ਹੁਣ ਪੱਖੇ ਵੀ ਚੱਲਣ ਲੱਗ ਪਏ ਆ ਤੇ ਠੰਡ ਬਿਲਕੁਲ ਖਤਮ ਹੋ ਗਈ ਆ, ਤੇ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਿਹਾ ਤਾਂ ਧੁੱਪ ਨਿਕਲਣੀ ਸ਼ੁਰੂ ਹੋ ਚੁੱਕੀ ਹੈ।
ਕਿਆ ਬਾਤ
ਜੀ ਜੀ। ਅੱਛਾ ਟਹਿਣਾ ਜੀ, ਪੰਜਾਬ ਦੇ ਵਿੱਚ ਧੱਕੇ ਨਾਲ ਮਾਝੇ ਦੇ ਜਰਨੈਲ ਕਹਾਉਣ ਵਾਲੇ ਸਾਲਾ ਸਾਹਿਬ ਤੇ ਨਾਲ ਉਹਨਾਂ ਦੇ ਜੀਜਾ ਜੀ ਕਹਿੰਦੇ ਕੇਸਾਂ ਤੋਂ ਡਰਦੇ ਨੀ, ਵਾਕਈ?
ਦੇਖੋ ਜੀ, ਪਿਛਲੇ ਦਿਨੀ ਵੱਡੇ ਬਾਦਲ ਸਾਹਿਬ ਨੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ, ਕਹਿੰਦੇ ਜੀ ਪਰਚਾ ਪੁਰਚਿਆਂ ਦਾ ਕੀ ਹੁੰਦਾ, ਪਰਚਿਆਂ ਨੂੰ ਕੌਣ ਪੁੱਛਦਾ, ਐਵੇਂ ਪਰਚਿਆਂ ਤੋਂ ਬੜਾ ਡਰਿਆ ਨਾ ਕਰੋ, ਸਰਕਾਰਾਂ ਬਦਲਦੀਆਂ ਇਹ ਹੁੰਦੇ ਹੀ ਆ।
ਅੱਛਾ ਜੀ,
ਮੇਰੇ ਉੱਤੇ ਬੜੇ ਪਰਚੇ ਦਰਜ ਹੋਏ, ਉਹਨਾਂ ਨੇ ਕਿਹਾ ਕਹਿੰਦੇ ਵੀ ਆਹ ਦੇਖ ਲਓ ਸੁਖਬੀਰ ਦੇ ਉੱਤੇ ਕਿੰਨੇ ਪਰਚੇ ਦਰਜ ਹੋਏ ਆ, ਸਾਡੇ ਫਲਾਣੇ ਫਲਾਣੇ ਬੰਦਿਆਂ ਦੇ ਉੱਤੇ ਕਿੰਨੇ ਦਰਜ ਹੋਏ ਆ, ਕਹਿੰਦੇ ਵੀ ਮੇਰੇ ਉੱਤੇ ਪਰਚੇ ਦਰਜ ਹੁੰਦੇ ਰਹੇ ਆ, ਇਸੇ ਕਰਕੇ ਮੈਂ ਮੁੱਖ ਮੰਤਰੀ ਬਣ ਗਿਆ, ਉੱਦਾਂ ਮੈਂ ਕਿਹੜਾ LLB ਕੀਤੀ ਆ, ਇਹ ਪਰਚਿਆਂ ਦੀ ਕਿਰਪਾ ਕਰਕੇ ਬਣਿਆ। ਹੁਣ ਵੱਡੇ ਬਾਦਲ ਸਾਹਿਬ ਨੇ ਆਪਣਿਆਂ ਨੂੰ ਆਪਣੇ ਨਿਆਣਿਆਂ ਨੂੰ ਤਾਂ ਚਲੋ ਇਹ ਗੱਲ ਕਹਿ ਕੇ ਤੇ ਸ਼ਹਿ ਦੇਤੀ ਵੀ ਭਾਈ ਚਲੋ ਉਹਨਾਂ ਦਾ ਚੱਲਦਾ ਵੀ ਆ, ਸਰਦਾ ਵੀ ਆ, ਪਰ ਜੇਕਰ ਇਸ ਗੱਲ ਨੂੰ ਫੋਲੋ ਕਰਨਗੇ ਆਮ ਲੋਕ ਤਾਂ ਉਹਨਾਂ ਦਾ ਵੱਟਿਆ ਕੁਛ ਨੀ ਜਾਣਾ, ਇੱਥੇ ਤਾਂ ਕਿਸੇ ਦਾ 7-5 ਦਾ ਪਰਚਾ ਦਰਜ ਹੋ ਜੇ ਬਾਅਦ ਦੇ ਵਿੱਚ ਗੁੱਲੀਆਂ ਵਿਕ ਜਾਂਦੀਆਂ, ਇਸ ਕਰਕੇ ਬਾਦਲ ਸਾਹਿਬ ਦੇ ਬਾਹਲਾ ਮਗਰ ਲੱਗਣ ਦੀ ਲੋੜ ਨੀ, ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ, ਵੱਡੇ ਵਕੀਲ ਹੁੰਦੇ ਆ, ਕਚਹਿਰੀਆਂ ਆਪਦੀਆਂ ਹੁੰਦੀਆਂ, ਜੱਜ ਸਾਹਿਬ ਤੱਕ ਸਭ ਕੁਛ ਚੱਲਦਾ, ਇਸ ਕਰਕੇ ਬਾਦਲ ਸਾਹਿਬ ਨੇ ਜਿਹੜੀ ਗੱਲ ਕਹੀ ਉਹਦੇ ਕਰਕੇ ਜਿਹੜੇ ਛੋਟੇ ਬਾਦਲ ਸਾਹਿਬ ਆ ਜਿਹੜੇ ਉਹ ਵੀ ਹੌਸਲੇ ਚ ਹੋਣਗੇ, ਜਦੋਂ ਬਾਪੂ ਸਿਰ ਦੇ ਉੱਤੇ ਆ ਤੇ ਫਿਰ ਮੌਜਾਂ ਹੀ ਆ, ਫਿਰ ਕਾਹਦੀ ਚਿੰਤਾ ਹੈਗੀ ਆ। ਸੋ ਜਿਹੜੇ ਹੈਗੇ ਵਿਕਰਮ ਸਿੰਘ ਮਜੀਠੀਆ ਹੋਰੀ, ਉਹਨਾਂ ਦੇ ਉੱਤੇ ਵੀ ਸਮੇਂ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਕੇਸਾਂ ਦੀ ਗੱਲ ਚੱਲੀ ਹੈ, ਪਰ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਆਮ ਲੋਕਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਨਾ ਚਾਹੀਦਾ।
ਅੱਛਾ, ਜਦੋਂ ਕੇਸਾਂ ਦੀ ਗੱਲ ਚੱਲੀ ਹੈ ਫਿਰ ਮੰਤਾਰ ਬਰਾੜ ਦਾ ਜ਼ਿਕਰ ਬਹੁਤ ਮੱਲੋ ਮੱਲੀ ਆ ਜਾਂਦਾ ਜੀ, ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਚੋਣਾਂ ਦੇ ਦੌਰਾਨ ਤਰੁੱਪ ਦਾ ਪੱਤਾ ਸਾਬਤ ਹੋ ਸਕਦੀ ਕਾਂਗਰਸ ਦੇ ਲਈ?
ਦੇਖੋ ਜੀ, ਕਾਂਗਰਸ ਨੂੰ ਇਹਦਾ ਕੋਈ ਬਾਹਲਾ ਲਾਭ ਨਹੀਂ ਹੋਣਾ ਗਾ, ਕਿਉਂਕਿ ਕਾਂਗਰਸ ਨੂੰ ਜਿੰਨਾ ਕੁ ਲਾਭ ਹੋਣਾ ਉਹ ਬਿਨਾਂ ਕਿਸੇ ਗੱਲ ਦੀ ਹੋਈ ਜਾਂਦਾ। ਇਹ ਮੈਂ ਇਸ ਕਰਕੇ ਕਹਿਣਾ ਕਿਉਂਕਿ ਅਕਾਲੀ ਦਲ ਖਿੰਡਿਆ ਪਿਆ, ਅਕਾਲੀ ਦਲ ਜਿਹੜੀ ਥਾਂ ਦੇ ਉੱਤੇ ਪਹੁੰਚ ਚੁੱਕਿਆ ਉਹਦਾ ਉਭਰਨਾ ਹਾਲ ਦੀ ਘੜੀ ਕੁੱਝ ਕੁ ਮਹੀਨਿਆਂ ਦੇ ਵਿੱਚ ਬੜਾ ਔਖਾ ਕੰਮ ਹੈ। ਆਮ ਆਦਮੀ ਪਾਰਟੀ ਦੇ ਪਿੜ ਪੱਲੇ ਕੁੱਝ ਨੀ, ਪੰਜਾਬ ਡੈਮੋਕਰੇਟਿਕ ਅਲਾਇੰਸ ਹੈ ਜਿਹੜਾ ਉਹ ਹੁਣੇ ਹੁਣੇ ਬਣਿਆ, ਇਸ ਕਰਕੇ ਜਿਹੜੀਆਂ ਚਾਰ ਪੰਜ ਛੇ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਅਸੀਂ ਕਦੇ ਬਾਹਲਾ ਕੋਈ ਚਮਤਕਾਰ ਕਰਨ ਲਈ ਆਸ ਨਹੀਂ ਲੈ ਕੇ ਚੱਲਦੇ। ਇਸ ਹਾਲਾਤ ਦੇ ਵਿੱਚ ਕੁੱਝ ਨਾ ਕਰਨ ਦੇ ਬਾਵਜੂਦ ਕਾਂਗਰਸ ਦਾ ਪਲੜਾ ਹਾਲ ਦੀ ਘੜੀ ਪੰਜਾਬ ਦੇ ਵਿੱਚ ਭਾਰੀ ਹੈ। ਮਨਤਾਰ ਬਰਾੜ ਦੇ ਉੱਤੇ ਭਾਵੇਂ ਕੱਲ ਨੂੰ ਕੇਸ ਦਰਜ ਹੋ ਜੇ ਤੇ ਭਾਵੇਂ ਚਾਰ ਮਹੀਨੇ ਠਹਿਰ ਕੇ ਹੋ ਜੇ, ਬੇਸ਼ੱਕ ਉਹਨਾਂ ਦੀ ਗ੍ਰਿਫਤਾਰੀ ਕੱਲ ਨੂੰ ਹੋ ਜੇ ਤੇ ਬੇਸ਼ੱਕ ਦੋ ਹਫ਼ਤੇ ਠਹਿਰ ਕੇ ਹੋ ਜੇ, ਉਹਦੇ ਨਾਲ ਕਾਂਗਰਸ ਨੂੰ ਮੈਨੂੰ ਜਾਪਦਾ ਨਿੱਜੀ ਤੌਰ ਦੇ ਉੱਤੇ ਬਾਹਲਾ ਲਾਭ ਨਹੀਂ ਹੋਣਾ। ਪਰ ਹਾਂ, ਅਕਾਲੀ ਦਲ ਦਾ ਨੁਕਸਾਨ ਹੋਰ ਹੋਣਾ ਕੁਦਰਤੀ ਹੈ ਕਿਉਂਕਿ ਉਹਨਾਂ ਦੇ ਇੱਕ ਸੀਨੀਅਰ ਆਗੂ, ਉਹਨਾਂ ਦੇ ਇੱਕ ਸਾਬਕਾ ਕੋਟਕਪੂਰੇ ਦੇ MLA ਦੀ ਗ੍ਰਿਫਤਾਰੀ ਜੇਕਰ ਹੋਊਗੀ, ਮੀਡੀਆ ਦੇ ਵਿੱਚ ਚਰਚਾ ਛਿੜੂਗੀ, ਇੱਕ ਦੋਸ਼ ਆ ਜਿਹੜਾ ਹੁਣ ਤੱਕ ਲੱਗਦਾ ਰਿਹਾ ਉਹਦੇ ਵਿੱਚ ਪਹਿਲੀ ਵੱਡੀ ਰਾਜਨੀਤਿਕ ਵਿਅਕਤੀ ਦੀ ਗ੍ਰਿਫਤਾਰੀ ਮੰਨੀ ਜਾਊਗੀ ਜੇਕਰ ਇਹ ਹੋ ਜਾਂਦਾ ਤਾਂ। ਪਰ ਜੇਕਰ ਕਾਂਗਰਸ ਕਵੇ ਕਿ ਸਾਨੂੰ ਸਿਆਸੀ ਤੌਰ ਦੇ ਉੱਤੇ ਲਾਹਾ ਹੋ ਜਾਣਾ, ਉਹ ਤਾਂ ਉਹਨਾਂ ਦੇ ਕੋਲ ਹੁਣ ਵੀ ਹੈਗਾ। ਅਕਾਲੀ ਦਲ ਦਾ ਹੁਣ ਕਿਹੜਾ ਬਹੁਤ ਉਤਲਾ ਗਰਾਫ ਆ ਵੀ ਜਿਹੜਾ ਮਨਤਾਰ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਥੱਲੇ ਆ ਜਾਣਾ।
ਟਿੰਡਾ ਸਾਹਿਬ, ਤੁਸੀਂ ਮਿੱਟੀ ਨਾਲ ਜੁੜੇ ਹੋਏ ਹੋ, ਸਾਡੇ ਵਾਂਗੂ ਤੁਸੀਂ ਪਿੰਡਾਂ ਦੀ ਜ਼ਿੰਦਗੀ ਨੂੰ ਬਹੁਤ ਲਾਗਿਓਂ ਵੇਖਿਆ। ਕਿਸਾਨਾਂ ਦੀ ਜਿਹੜਾ ਬਕਾਇਆ ਅਦਾਇਗੀ ਨਹੀਂ ਹੋ ਰਹੀ, ਨਾ ਹੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵਾਲਾ ਕ੍ਰਿਸ਼ਮਾ ਜਿਹੜਾ ਮੰਡੀਆਂ ਦੇ ਵਿੱਚੋਂ ਫਸਲ ਚੱਕੇ ਜਾਣ ਵਾਲੀ ਗੱਲ ਮਸ਼ਹੂਰੀ ਖੱਟ ਗਈ ਸੀ ਮਾਲਵੇ ਦੇ ਵਿੱਚ, ਨਾ ਹੀ ਉਹ ਇਸ ਵਾਰ ਨਿਭਾ ਸਕੇ, ਨਾ ਹੀ ਗੁਟਕਾ ਸਾਹਿਬ ਤੇ ਚੱਕੀ ਗਈ ਸਹੁੰ ਜਿਹੜੀ ਹੈ ਉਹਨੂੰ ਕਿਸੇ ਖੂੰਜੇ ਲਾ ਸਕੇ, ਕਿਸੇ ਬੰਨੇ ਕੰਢੇ ਲਾ ਸਕੇ। ਤੁਸੀਂ ਕੀ ਸਮਝਦੇ ਹੋ ਵੀ ਲੋਕਾਂ ਦੇ ਕੋਲ ਜੇ ਕੋਈ ਹੋਰ ਬਦਲ ਨਹੀਂ, ਇਹਨਾਂ ਹਾਲਾਤਾਂ ਦੇ ਵਿੱਚ ਕਾਂਗਰਸ ਵਧੀਆ ਕਾਰਗੁਜ਼ਾਰੀ ਨਾ ਕਰਨ ਦੇ ਬਾਵਜੂਦ ਵੀ ਜਿੱਤੇਗੀ?
ਬਿਲਕੁਲ ਜੀ, ਇਹ ਗੱਲ 101 ਫੀਸਦੀ ਤੈਅ ਆ। ਮੈਂ ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਪੰਜਾਬ ਦੇ ਵਿੱਚ 8 ਤੋਂ ਲੈ ਕੇ 10 ਸੀਟਾਂ ਘੱਟੋ ਘੱਟ ਕਾਂਗਰਸ ਲੈ ਕੇ ਜਾਊਗੀ। ਹੋ ਸਕਦਾ ਕੋਈ ਬੰਦਾ ਇਹ ਕਵੇ ਜੀ ਤਾਂ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਦੇ ਆ, ਮੈਂ ਬਿਲਕੁਲ ਕਾਂਗਰਸ ਦੇ ਹੱਕ 'ਚ ਨਹੀਂ ਭੁਗਤਦਾ, ਕਿਸੇ ਸਿਆਸੀ ਪਾਰਟੀ ਦੇ ਨਾਲ ਸਾਡਾ ਕੋਈ ਦੂਰਲਾ ਗੇੜਲਾ ਰਿਸ਼ਤਾ ਨਹੀਂ ਆ, ਪਰ ਜੋ ਪੰਜਾਬ ਦੇ ਹਾਲਾਤ ਆ ਮੈਂ ਉਹਦੇ ਮੁਤਾਬਕ ਗੱਲ ਕਰਦਾ। ਕਿਉਂਕਿ ਜਦੋਂ 17 ਦੇ ਵਿੱਚ 70 ਸੀਟਾਂ ਲਿਜਾ ਸਕਦੀ ਆ ਵਿਧਾਨ ਸਭਾ ਦੇ ਵਿੱਚ ਕਾਂਗਰਸ, ਉਸ ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਲਗਾਤਾਰ ਥੱਲੇ ਗਿਆ। ਇਹ ਕਿਸੇ ਨੇ ਨਹੀਂ ਕੀਤਾ, ਇਹ ਆਪਣੀਆਂ ਕਾਰਕਰਦਗੀਆਂ ਦੇ ਕਰਕੇ ਥੱਲੇ ਗਿਆ। ਇਸ ਕਰਕੇ ਕੁੱਝ ਵੀ ਨਾ ਕਰਨ ਦੇ ਬਾਵਜੂਦ ਕਾਂਗਰਸ ਦਾ ਪਲੜਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਅੰਦਰ ਭਾਰੀ ਹੈ। ਇਹੀ ਕਾਰਨ ਹੈ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਹਾਲੇ ਤੱਕ ਉਮੀਦਵਾਰ ਨਹੀਂ ਲੱਭ ਰਹੇ ਵੀ ਜਿਹੜੇ ਸੀਟ ਜਿਤਾ ਸਕਣ, ਤੇ ਕਾਂਗਰਸ ਦੇ ਕੋਲੇ ਇੱਕ ਇੱਕ ਸੀਟ ਤੋਂ 15-15 20-30 ਦਾਅਵੇਦਾਰ ਹੈਗੇ ਆ। ਇਸੇ ਕਰਕੇ ਉਹ ਆਪਣੇ ਹਾਲੇ ਤੱਕ ਉਮੀਦਵਾਰ ਐਲਾਨ ਨਹੀਂ ਕਰਦੇ ਵੀ ਕਿਤੇ ਬਗਾਵਤ ਨਾ ਖੜੀ ਹੋ ਜੇ। ਸੋ ਕਾਂਗਰਸ ਆ ਜਿਹੜੀ ਉਹਦੇ ਵੱਲੋਂ ਐਤਕੀ ਮੈਨੂੰ ਲੱਗਦਾ ਵੀ ਹੋ ਸਕਦਾ ਪੂਰੇ ਭਾਰਤ ਦੇ ਵਿੱਚ ਤਾਂ ਬੜਾ ਚੰਗਾ ਪ੍ਰਦਰਸ਼ਨ ਨਹੀਂ ਹੋਣਾ ਗਾ। ਅਸੀਂ ਕਹਿ ਲਈਏ ਵੀ ਜੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਮਾਲ ਹੋ ਗਈ ਹੈ, ਇਹ ਗੱਲਾਂ ਤਾਂ ਨਹੀਂ ਹੈਗੀਆਂ, ਪਰ ਪੰਜਾਬ ਦੇ ਅੰਦਰ ਕਾਂਗਰਸ ਚੰਗਾ ਪ੍ਰਦਰਸ਼ਨ ਕਰੂਗੀ ਅੱਜ ਦੀ ਤਰੀਕ ਦੇ ਵਿੱਚ, ਇਹ ਲੱਗਦਾ।
ਜੀ ਟਾਣਾ ਸਾਹਿਬ, ਜੇ ਅਸੀਂ ਗੱਲ ਕਰੀਏ ਜਿਵੇਂ ਕਲਾਕਾਰ ਨੇ ਕੁਛ ਕੁ ਜਿਹੜੇ ਨੇ ਮੈਦਾਨ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੀਆਂ ਪਾਰਟੀਆਂ ਚਾਹੁੰਦੀਆਂ ਕਿ ਉਹਨਾਂ ਦਾ ਉਮੀਦਵਾਰ ਉੱਥੇ ਨਹੀਂ ਵੋਟਾਂ ਲੈ ਸਕਦਾ, ਲੱਗਦਾ ਕਿ ਐਸੇ ਜਿਹੇ ਕਲਾਕਾਰ ਹੈ ਜਿਹੜੇ ਉਹਨਾਂ ਦਾ ਵੀ ਸਹਾਰਾ ਲਿਆ ਜਾ ਸਕਦਾ, ਇਹ ਅਫਵਾਹ ਹੈ ਜਾਂ ਸੱਚੀ ਗੱਲ ਹੈ?
ਦੇਖੋ ਜੇ ਤਾਂ ਗੱਲ ਕਰੀਏ ਜੀ ਅਸੀਂ ਨੈਸ਼ਨਲ ਲੈਵਲ ਦੇ ਉੱਤੇ
ਜੀ,
ਫਿਰ ਤਾਂ ਕਲਾਕਾਰਾਂ ਦੇ ਨਾਂ ਦੇ ਉੱਤੇ 10 ਸਿਆਸੀ ਪਾਰਟੀਆਂ ਖੇਡਦੀਆਂ ਹੁੰਦੀਆਂ। ਆ 3 ਦਿਨਾਂ ਤੋਂ ਪਖੰਡ ਜਾਂ ਨਵਾਂ ਸ਼ੁਰੂ ਹੋਇਆ ਜਿਹੜਾ ਸਪਨਾ ਚੌਧਰੀ ਵਾਲਾ
ਜੀ,
ਉਹ ਕਾਂਗਰਸ ਚ ਆ ਸਕਦੀ ਹੈ, ਡਾਂਸ ਕਰਦੀ ਕਰਦੀ ਉਹ ਭਾਜਪਾ ਚ ਜਾ ਸਕਦੀ ਹੈ, ਇੱਦਾਂ ਕਰਦੀ ਕਰਦੀ ਫਲਾਨ ਟਿੰਗ, ਇਹ ਐਵੇਂ ਪਖੰਡ ਜੇ ਹੋਈ ਜਾਂਦੇ ਆ। ਜੇਕਰ ਕਿਸੇ ਵਿਅਕਤੀ ਨੇ ਕਿਸੇ ਸਿਆਸੀ ਪਾਰਟੀ ਨਾਲ ਜੁੜਨਾ ਇਹ ਉਹਦੀ ਨਿੱਜੀ ਮਰਜ਼ੀ ਹੈ, ਪਰ ਨਿੱਤ ਕੋਈ ਆਪਦਾ ਇਹ ਦੇਖਦੇ ਰਹਿਣਾ ਵੀ ਭਾਈ ਬਹਿਣ ਨੂੰ ਕਿਹੜੀ ਪਾਰਟੀ ਕਿੰਨਾ ਕੁ ਹੁੰਗਾਰਾ ਦਿੰਦੀ ਆ, ਕੀ ਮੈਨੂੰ ਉਤਸ਼ਾਹ ਦੇ ਨਾਲ ਆਪਣੇ ਨਾਲ ਜੋੜਦੇ ਜਾਂ ਨਹੀਂ, ਇਹ ਐਵੇਂ ਪਰਖ ਜੀ ਕਰਨ ਵਾਲੀ ਗੱਲ ਹੈ। ਪਰ ਜੇਕਰ ਓਦਾਂ ਗੱਲ ਕਰੀਏ, ਮੇਰੀ ਪਰਸੋਂ ਜੱਸੀ ਜਸਰਾਜ ਨਾਲ ਗੱਲ ਹੋਈ ਸੀ, ਉਹ ਪਾਵੇ ਵਾਲਾ ਕਲਾਕਾਰ ਜਿਹੜਾ
ਜੀ,
ਉਹ ਕਹਿੰਦਾ ਜੀ ਮੈਂ ਸੰਗਰੂਰ ਤੋਂ ਭਗਵੰਤ ਮਾਨ ਦੇ ਖਿਲਾਫ ਚੋਣ ਲੜਨ ਵਾਸਤੇ ਤਿਆਰ ਬਰ ਤਿਆਰ ਹਾਂ, ਜੇਕਰ ਖਹਿਰੇ ਹੋਰੀ ਹਰੀ ਝੰਡੀ ਦੇ ਦੇਣ ਤਾਂ ਹੁਣੇ ਵਕਤ ਦੱਸੂਗਾ ਵੀ ਦਿੰਦੇ ਕਿ ਨਹੀਂ। ਪਰ ਜੇ ਤੁਸੀਂ 17 ਦੀ ਗੱਲ ਕਰੋ ਤੇ ਜਾਂ 14 ਦੀ ਗੱਲ ਕਰੋ ਜਾਂ ਉਸ ਤੋਂ ਪਿਛਲੀਆਂ ਚੋਣਾਂ ਦੀ ਗੱਲ ਕਰੋ, ਪਿਛਲੇ 10-15 ਕੁ ਸਾਲਾਂ ਦੇ ਵਿੱਚ ਪੰਜਾਬ ਦੇ ਕਲਾਕਾਰਾਂ ਦੇ ਅੰਦਰ ਰਾਜਨੀਤੀ ਦੇ ਵਿੱਚ ਕਿਸਮਤ ਅਜ਼ਮਾਈ ਦਾ ਵਾਹਵਾ ਚਾਅ ਜਿਹਾ ਚੜਿਆ ਸੀ, ਪਰ ਐਤਕੀ ਉਹ ਚਾਅ ਦਿਸ ਨਹੀਂ ਰਿਹਾ। ਸ਼ਾਇਦ ਕਲਾਕਾਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਜਿਹੜਾ ਕੰਮ ਅਸੀਂ ਕਰਦੇ ਹਾਂ ਉਹ ਕਰੀ ਦੇ ਕੇ ਜਦੋਂ ਅਸੀਂ ਹਾਰ ਜਾਂਦੇ ਹਾਂ ਗੱਲ ਨਹੀਂ ਬਣਦੀ, ਉਸ ਤੋਂ ਬਾਅਦ ਨਾ ਉਧਰ ਜੋਗੇ ਰਹਿੰਦੇ ਨਾ ਉਧਰ ਜੋਗੇ ਰਹਿੰਦੇ ਆ। ਹੰਸ ਰਾਜ ਹੰਸ ਨੇ ਚੋਣ ਲੜੀ ਕੀ ਖੱਟਿਆ, ਪੂਜਾ ਭਾਜਪਾ ਚ ਸ਼ਾਮਲ ਹੋਈ ਕੀ ਖੱਟਿਆ, ਮੁਹੰਮਦ ਸਦੀਕ ਹੋਰੀ ਇੱਕ ਵਾਰ ਜਿੱਤੇ ਇੱਕ ਵਾਰੀ ਹਾਰ ਗਏ, ਭਗਵੰਤ ਮਾਨ ਹੋਰੀ ਇੱਕ ਵਾਰ ਜਿੱਤੇ ਦੂਜੀ ਵਾਰ ਕਿਸੇ ਨੂੰ ਅਜ਼ਮਾਈ ਕਰ ਰਹੇ ਆ, ਹੋਰ ਬਲਕਾਰ ਸਿੱਧੂ ਨੇ ਕੀ ਖੱਟਿਆ, ਸਤਵਿੰਦਰ ਬੱਟੀ ਨੇ ਕੀ ਖੱਟਿਆ। ਸਹੀ ਇਹ ਸੂਚੀ ਦੇ ਵਿੱਚ ਹੋਰ ਵੀ ਆ, ਕੁਲਦੀਪ ਮਾਨਕ ਹੋਰਾਂ ਨੇ ਵੀ ਇੱਕ ਵਾਰ ਚੋਣ ਲੜੀ ਸੀ ਪਰ ਉਹਨਾਂ ਨਾਲ ਬਹੁਤ ਮਾੜੀ ਹੋਈ ਸੀ, ਬਾਅਦ ਦੇ ਵਿੱਚ ਕਦੇ ਉਹ ਰਾਜਨੀਤੀ ਵੱਲ ਮੂੰਹ ਨਹੀਂ ਕੀਤਾ ਸੀ ਉਹਨਾਂ ਨੇ। ਇਸ ਕਰਕੇ ਜਿਹੜੇ ਪੰਜਾਬ ਦੇ ਕਲਾਕਾਰ ਆ ਉਹ ਤਾਂ ਐਤਕੀ ਰਾਜਨੀਤੀ ਦੇ ਵਿੱਚ ਦਿਲਚਸਪੀ ਨਹੀਂ ਲੈ ਰਹੇ, ਬਿਲਕੁਲ ਵੀ ਨਹੀਂ ਲੈ ਰਹੇ, ਪਰ ਜਿਹੜੀ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ ਉੱਥੋਂ ਖ਼ਬਰਾਂ ਆ ਰਹੀਆਂ ਵੀ ਸ਼ਾਇਦ ਫਲਾਣੇ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ ਜਾਵੇ। ਪਹਿਲਾਂ ਖ਼ਬਰਾਂ ਆਉਂਦੀਆਂ ਸੀ ਕਿ ਅੰਮ੍ਰਿਤਸਰ ਤੋਂ ਹੋ ਸਕਦਾ ਜਿਹੜੀ ਭਾਜਪਾ ਉਹ ਸੰਨੀ ਦਿਓਲ ਨੂੰ ਲੈ ਕੇ ਆਵੇ, ਫਿਰ ਖ਼ਬਰ ਆਈ ਵੀ ਸ਼ਾਇਦ ਹਰਭਜਨ ਸਿੰਘ ਭੱਜੀ ਨੂੰ ਲੈ ਕੇ ਆਵੇ, ਪਿੱਛੇ ਖ਼ਬਰਾਂ ਆ ਗਈਆਂ ਵੀ ਅਕਸ਼ੇ ਕੁਮਾਰ ਨੂੰ ਲੈ ਕੇ ਆ ਸਕਦੇ ਆ,
ਗੌਤਮ ਗੰਭੀਰ ਹੋਣੀ ਭਾਜਪਾ ਚ ਹੋਏ
ਕਲਾਕਾਰ ਤੇ ਉਹ ਕਲਾਕਾਰ ਉਤਰਦੇ ਆ ਜਿਨ੍ਹਾਂ ਦੀ ਪਰਲੇ ਪਾਸੇ ਦੁਕਾਨਦਾਰੀ ਬੰਦ ਹੋਣ ਦੇ ਕੱਢੇ ਹੁੰਦੀ ਆ, ਉਹ ਨਵੇਂ ਸਿਰੇ ਤੋਂ ਵੱਖਰੇ ਤੌਰ ਤੇ ਸ਼ੁਰੂ ਕਰਨਾ ਚਾਹੁੰਦੇ।
ਬਿਲਕੁਲ ਟਹਿਣਾ ਸਾਹਿਬ, 13 ਦੀਆਂ 13 ਲੋਕ ਸਭਾ ਚੋਣਾਂ ਦੇ ਹਲਕੇ ਤੇ ਨਾਲ ਨਾਲ ਚੰਡੀਗੜ੍ਹ, ਇਸ ਦੇ ਉੱਤੇ ਸਾਰਿਆਂ ਦੀ ਪੱਤਰਕਾਰਾਂ ਦੀ ਨਜ਼ਰ ਰਹਿਣੀ ਹੈ, ਲੇਕਿਨ ਪੰਜਾਬ ਦੇ ਕੁੱਲ 5 ਹਲਕੇ ਲੱਕੜ ਟੁਕੜ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਜ਼ਿਆਦਾ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਪੰਥਕ ਪਤਾ ਉਹ ਕਾਫ਼ੀ ਹੱਦ ਤੱਕ ਸਫਲ ਹੋ ਸਕਦਾ। ਖਡੂਰ ਸਾਹਿਬ ਜਿਹੜਾ ਹਲਕਾ, ਖਾਸ ਤੌਰ 'ਤੇ ਪੰਥ ਲਈ ਬਹੁਤ ਵੱਡੀ ਕੁਰਬਾਨੀ, ਲਗਭਗ 20 ਵਰੇ ਪਹਿਲਾਂ ਵੀ ਇਲੈਕਸ਼ਨ ਦੇ ਵਿੱਚ ਉਮੀਦਵਾਰੀ ਕਰ ਚੁੱਕੇ ਬੀਬੀ ਖਾਲੜਾ ਨੂੰ 40,000 ਵੋਟਾਂ ਮਿਲੀਆਂ ਸਨ। 20 ਸਾਲ ਬਾਅਦ ਹਾਲਾਤ ਕੀ ਨੇ, ਇਹਦੇ ਉੱਤੇ ਨਜ਼ਰਸਾਨੀ ਜ਼ਰੂਰ ਕਰੋ।
ਦੇਖੋ ਇਸ ਵਕਤ 3 ਉਮੀਦਵਾਰ ਉੱਥੇ ਮੈਦਾਨ ਦੇ ਵਿੱਚ ਹੈ ਤੇ ਚੌਥਾ ਉਮੀਦਵਾਰ ਹਾਲੇ ਤੱਕ ਖਡੂਰ ਸਾਹਿਬ ਤੋਂ ਕਾਂਗਰਸ ਨੇ ਐਲਾਨਿਆ ਨਹੀਂ। ਜੇ ਜੇ ਸਿੰਘ ਹੈਗੇ ਆ ਟਕਸਾਲੀ ਦਲ ਦੇ ਉਮੀਦਵਾਰ, ਬੀਬੀ ਖਾਲੜਾ ਹੈਗੇ ਆ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਪਾਰਟੀ ਦੇ ਵੱਲੋਂ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਤੇ ਬੀਬੀ ਜਗੀਰ ਕੌਰ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਝੋਟ ਦੇ ਉਮੀਦਵਾਰ। ਅਸਲ ਸਥਿਤੀ ਤਾਂ ਵੀ ਉਦੋਂ ਪਤਾ ਲੱਗਣੀ ਹੈ ਜਦੋਂ ਕਾਂਗਰਸ ਨੇ ਵੀ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਭੇਜਤਾ। ਹਾਲਾਂਕਿ ਅੰਦਾਜ਼ਾ ਇਸ ਗੱਲ ਦਾ, ਅੰਦਾਜ਼ਾ ਮੈਂ ਤਾਂ ਕਿਹਾ ਪੱਕਾ ਨਹੀਂ ਵੀ ਸ਼ਾਇਦ ਜਸਵੀਰ ਸਿੰਘ ਡਿੰਪਾ ਕਾਂਗਰਸ ਦੇ ਵੱਲੋਂ ਉਮੀਦਵਾਰ ਹੋਣ, ਪਰ ਜੇਕਰ ਅੱਜ ਤਿੰਨਾਂ ਉਮੀਦਵਾਰਾਂ ਦੇ ਵਿੱਚੋਂ ਮੈਂ ਸਥਿਤੀ ਦੀ ਗੱਲ ਕਰਨੀ ਹੋਵੇ ਤਾਂ ਇਸ ਵਕਤ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਦਾ ਪਲੜਾ ਭਾਰੀ ਹੈ। ਉਹ ਜਜ਼ਬਾਤੀ ਤੌਰ ਦੇ ਉੱਤੇ ਵੀ ਹੈ, ਉਹ ਕੁਰਬਾਨੀ ਨੂੰ ਸਜਦਾ ਕਰਨ ਦੇ ਤੌਰ ਦੇ ਉੱਤੇ ਵੀ ਹੈ। ਇਸ ਕਰਕੇ ਲੋਕਾਂ ਦੇ ਮਨ ਦੇ ਅੰਦਰ ਜਿਹੜੇ ਬਲਬਲੇ ਆ ਉਹ ਅਸਲ ਦੇ ਵਿੱਚ ਹਾਲ ਦੀ ਘੜੀ ਜੋ ਉੱਥੇ ਸਥਿਤੀ ਹੈ ਉਹ ਦੋ ਬੀਬੀਆਂ ਦਾ ਚੋਣ ਮੁਕਾਬਲਾ ਨਹੀਂ ਸਗੋਂ ਦੋ ਕਿਰਦਾਰਾਂ ਦੇ ਮੁਕਾਬਲੇ ਦੇ ਤੌਰ ਤੇ ਗੱਲ ਦੇਖੀ ਜਾ ਰਹੀ ਹੈ।
ਜੀ ਜੀ, ਤੇ ਬਹੁਤੇ ਲੋਕ ਹੁਣ ਇਹ ਮੰਨਣ ਲੱਗ ਪਏ ਵੀ ਆਮ ਆਦਮੀ ਪਾਰਟੀ ਸਿਰਫ ਸੰਗਰੂਰ ਤੱਕ ਸੀਮਿਤ ਹੋ ਕੇ ਰਹਿ ਜਾਏਗੀ, ਲੱਗਦਾ ਇੱਦਾਂ?
ਹਾਂ ਬਿਲਕੁਲ ਜੀ, ਮੈਨੂੰ ਏਦਾਂ ਲੱਗਦਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹਦੇ ਪਿੜ ਪੱਲੇ ਐਤਕੀ ਪੈਣ ਦੀ ਕੁਝ ਬੜਾ ਸੰਭਾਵਨਾ ਨਹੀਂ। ਇੱਕ ਗੱਲ ਮੈਂ ਥੋੜੀ ਜਿਹੀ ਵਿਸਥਾਰ ਚ ਦੱਸਣੀ ਚਾਹੁੰਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਉਹਨਾਂ ਦੇ ਆਪ ਹੁਦਰੇ ਫੈਸਲਿਆਂ ਦੇ ਕਰਕੇ ਹੀ ਪਾਰਟੀ ਦਾ ਪਹਿਲਾਂ ਨੁਕਸਾਨ ਹੋਇਆ ਤੇ ਹੁਣ ਵੀ ਹੋ ਰਿਹਾ। ਦੇਖੋ ਕੇਜਰੀਵਾਲ ਹੋਰੀ ਹਾਲੇ ਵੀ ਹਾੜੇ ਕੱਢਦੇ ਆ, ਉਹ ਵਾਰ ਵਾਰ ਕਹਿ ਰਹੇ ਆ ਦਿੱਲੀ ਦੇ ਵਿੱਚ ਕਿ ਜੇਕਰ ਅਸੀਂ ਭਾਵੇਂ ਉਹਨਾਂ ਨੇ ਵੈਸੇ ਹਰ ਥਾਂ ਦੇ ਉੱਤੇ ਉਮੀਦਵਾਰ ਐਲਾਨਤੇ ਆ ਪਰ ਕੇਜਰੀਵਾਲ ਹੋਈ ਹਾਲੇ ਵੀ ਕਹਿ ਰਹੇ ਆ ਕਿ ਜੇਕਰ ਕਾਂਗਰਸ ਸਾਡੇ ਨਾਲ ਗੱਠਜੋੜ ਕਰ ਲਵੇ ਤਾਂ ਅਸੀਂ ਸੀਟਾਂ ਨੀ ਵੰਡਦਾ ਰੌਲਾ ਨੀ ਪੈਣ ਦਿਆਂਗੇ। ਉਹ ਵਾਰ ਵਾਰ ਕਹਿੰਦੇ ਜੀ ਜੇਕਰ ਹਰਿਆਣੇ ਦੇ ਵਿੱਚ ਸਾਡੀ ਗੱਲ ਮੰਨੀ ਜਾਵੇ ਤਾਂ ਅਸੀਂ ਕਾਂਗਰਸ ਨਾਲ ਗੱਠਜੋੜ ਨੂੰ ਤਿਆਰ ਆ। ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਵੀ ਚਾਹੁੰਦੇ ਸੀ ਵੀ ਕਾਂਗਰਸ ਨਾਲ ਗੱਠਜੋੜ ਹੋ ਜਾਵੇ ਪਰ ਇੱਥੇ ਕੈਪਟਨ ਹੋਰਾਂ ਨੇ ਪੈਰ ਨਹੀਂ ਲਾਏ। ਹੁਣ ਭਗਵੰਤ ਮਾਨ ਹੋਰਾਂ ਦਾ ਕਿਸੇ ਪਾਸੇ ਕੋਈ ਦਾਅ ਨਹੀਂ ਚੱਲਿਆ, ਨਾ ਤਾਂ ਟਕਸਾਲੀ ਦਲ ਦੇ ਨਾਲ ਗੱਠਜੋੜ ਹੋਇਆ, ਨਾ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਹਿੱਸੇਦਾਰ ਬਣੇ, ਨਾ ਇਕੱਲੇ ਬਸਪਾ ਨੂੰ ਆਪਣੇ ਨਾਲ ਜੋੜ ਕੇ ਚੋਣ ਲੜ ਸਕੇ ਆ। ਇਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲਿਆਂ ਜੇ ਪੈ ਗਈ ਆ। ਆ ਪਰਸੋਂ ਜਸਟਿਸ ਜ਼ੋਰਾ ਸਿੰਘ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ, ਆਪ ਵਾਲਿਆਂ ਨੇ, ਇੱਥੇ ਵੀ ਬਗਾਵਤ ਸ਼ੁਰੂ ਹੋ ਗਈ ਆ। ਇੱਥੇ ਡਾਕਟਰ ਸ਼ਿਵਦਿਆਲ ਸਿੰਘ ਮਾਲੀ ਆ ਜਿਹਨਾਂ ਨੂੰ ਟਿਕਟ ਦੀ ਆਸ ਸੀ ਤੇ ਜ਼ਿਲ੍ਹੇ ਦੇ ਪ੍ਰਧਾਨ ਆ, ਉਹਨਾਂ ਦੀ ਥਾਂ ਦੇ ਉੱਤੇ ਜ਼ੋਰਾ ਸਿੰਘ ਬਾਹਰੋਂ ਉਮੀਦਵਾਰ ਲਿਆ ਕੇ ਇੱਥੇ ਖੜੇ ਕਰਤੇ। ਇਸ ਕਰਕੇ ਇਹ ਵੀ ਫੈਸਲਾ ਗਲਤ ਹੋ ਜਾਣਾ। ਸੋ ਆਮ ਆਦਮੀ ਪਾਰਟੀ ਇਸ ਵਕਤ ਜਿਹੜੀ ਸਥਿਤੀ ਵਿੱਚੋਂ ਨਿਕਲ ਰਹੀ ਹੈ, ਜਿਹੜੇ ਹਾਲਾਤ ਚੋਂ ਨਿਕਲ ਰਹੀ ਹੈ, ਉਹ ਕੋਈ ਬਾਹਲੇ ਚੰਗੇ ਹੈ ਜੀ।
ਅੱਛਾ, ਕਾਫੀ ਚਰਚਾ ਚ ਰਹਿੰਦੇ ਨੇ ਸੁਖਪਾਲ ਖਹਿਰਾ, ਉਹਨੀ ਫੇਰ ਲਲਕਾਰੇ ਮਾਰਨੇ ਸ਼ੁਰੂ ਕਰਤੇ ਵੀ ਨੰਨੀ ਛਾਂ ਬਾਦਲ ਤੋਂ ਜਿਹੜਾ ਬਠਿੰਡੇ ਤੋਂ ਆ ਕੇ ਮੇਰੇ ਖਿਲਾਫ ਲੜੇ, ਹਾਲਾਂਕਿ ਉਹਨਾਂ ਨੂੰ ਆਪਣਾ ਇਹ ਪੱਤਾ ਪਹਿਲਾਂ ਹੀ ਖੋਲਣਾ ਪਿਆ, ਪਤਾ ਨਹੀਂ ਕੀ ਮਜਬੂਰੀ ਸੀ। ਕਾਂਗਰਸ ਨੇ ਵੀ ਪੱਤੇ ਹਲੇ ਘੱਟ ਖੋਲੇ ਨੇ ਤੇ ਅਕਾਲੀ ਦਲ ਬਾਦਲ ਨੇ ਵੀ ਘੱਟ ਖੋਲੇ ਨੇ। ਜਿਨ੍ਹਾਂ ਹਾਲਾਤਾਂ ਦੇ ਵਿੱਚ ਨੰਨੀ ਛਾਂ ਬਠਿੰਡੇ ਦੀ ਬਜਾਏ ਫਿਰੋਜ਼ਪੁਰ ਤੋਂ ਲੜਦੀ ਹੈ, ਉਹਨਾਂ ਹਾਲਾਤਾਂ ਦੇ ਵਿੱਚ ਸੁਖਪਾਲ ਖਹਿਰਾ ਬਠਿੰਡੇ ਤੋਂ ਜਿੱਤ ਸਕਦੇ ਨੇ?
ਦੇਖੋ ਮੈਨੂੰ ਇਉਂ ਲੱਗਦਾ ਕਿ ਸੁਖਪਾਲ ਖਹਿਰਾ ਜਿੱਤ ਤਾਂ ਨਹੀਂ ਸਕਦੇ ਪਰ ਹਰਾ ਕਿਸੇ ਨੂੰ ਜ਼ਰੂਰ ਸਕਦੇ ਆ। ਜੇਕਰ ਅਸੀਂ ਕਹੀਏ ਵੀ 4-5 ਮਹੀਨੇ ਪਹਿਲਾਂ ਬਣੀ ਕੋਈ ਵੀ ਪਾਰਟੀ ਉਹ ਜੇਤੂ ਰੂਪ ਦੇ ਵਿੱਚ ਸਾਹਮਣੇ ਆਜੂਗੀ ਤਾਂ ਏਦਾਂ ਗੱਲ ਸੰਭਵ ਨਹੀਂ ਹੈ ਜੀ। ਨਾਲੇ ਇੱਕ ਗੱਲ ਹੋਰ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਭੈਣਾਂ ਵੀਰ ਵਸਦੇ ਆ ਨਾ, ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ, ਐਤਕੀ ਉਹਨਾਂ ਦੀ ਰਾਜਨੀਤੀ ਦੇ ਵਿੱਚ ਬਾਹਲੀ ਦਿਲਚਸਪੀ ਹੈ ਨਹੀਂ ਗੀ। ਜਿਵੇਂ ਅਸੀਂ 17 ਤੇ 14 ਦੀਆਂ ਚੋਣਾਂ ਦੇ ਮੌਕੇ ਦਿਲਚਸਪੀ ਦੇਖਦੇ ਸੀ ਵੀ ਪੈਸੇ ਵੀ ਭੇਜੇ ਤੇ ਫੋਨ ਕਰ ਕਰਕੇ ਵੀ ਕਿਹਾ ਵੀ ਝਾੜੂ ਦਾ ਬਟਨ ਦਬਾ ਕੇ ਆਇਓ, ਐਤਕੀ ਕਿਸੇ ਪਾਰਟੀ ਦੇ ਪ੍ਰਤੀ ਕੋਈ ਦਿਲਚਸਪੀ ਹੈ ਨਹੀਂ ਤੇ ਇਹਨਾਂ ਲੋਕਾਂ ਨੇ ਆਪ ਹੀ ਘਟਾਈ ਆ ਰਾਜਨੀਤਿਕ ਲੋਕਾਂ ਨੇ। ਸੋ ਸੁਖਪਾਲ ਖਹਿਰਾ ਜਿਹੜੇ ਉਹ ਇਸ ਗੱਲ ਦੇ ਲਈ ਆਸਵੰਦ ਆ ਕਿ ਅਸੀਂ ਕੋਈ ਚਮਤਕਾਰ ਪੇਸ਼ ਕਰਾਂਗੇ ਪਰ ਹਾਲ ਦੀ ਘੜੀ ਜਾਪਦਾ ਨਹੀਂ। ਪਰ ਹਾਂ ਉਹ ਟੱਕਰ ਜ਼ਰੂਰ ਬਣਾ ਸਕਦੇ ਆ ਕਿਉਂਕਿ ਉਹ ਬੁਲਾਰੇ ਵੀ ਵਧੀਆ, ਉਹਨਾਂ ਦੇ ਵਿੱਚ ਊਰਜਾ ਵੀ ਹੈਗੀ ਹੈ। ਪਰ ਇੱਕ ਗੱਲ ਹੋਰ ਵੀ ਹੈ ਵੀ ਕੱਲ੍ਹ ਉਹਨਾਂ ਨੇ ਮਾਨਸੇ ਦੇ ਵਿੱਚ ਰੋਡ ਸ਼ੋਅ ਕੱਢਿਆ, ਰੋਡ ਸ਼ੋਅ ਦੇ ਵਿੱਚ ਠੀਕ ਠੀਕ ਇਕੱਠ ਸੀਗਾ, ਕੋਈ ਬਾਹਲਾ ਵੱਡਾ ਵੀ ਨਹੀਂ ਸੀ ਤੇ ਬਿਲਕੁਲ ਘੱਟ ਵੀ ਨਹੀਂ ਸੀ। ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋਏ ਸੀਗੇ, ਇਕੱਠ ਹੋਇਆ ਸੀਗਾ। ਦੋ ਉਹਨਾਂ ਦੇ ਬਾਗੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀ ਅਤੇ ਜਗਦੇਵ ਸਿੰਘ ਕਮਾਲੂ ਵੀ ਨਾਲ ਸੀਗੇ। ਸੋ ਇਸ ਸਥਿਤੀ ਦੇ ਵਿੱਚ ਮੁਕਾਬਲਾ ਰੌਚਕ ਬਠਿੰਡੇ ਤੋਂ ਜ਼ਰੂਰ ਬਣੂਗਾ। ਭਗਵੰਤ ਮਾਨ ਹੋਰੀ ਕਹਿੰਦੇ ਆ ਵੀ ਖਹਿਰਾ ਤਾਂ ਬਠਿੰਡੇ ਤੋਂ ਹਰਸਿਮਰਤ ਕੌਰ ਨੂੰ ਜਿਤਾਉਣਾ ਆ, ਤੇ ਖਹਿਰੇ ਨੇ ਕੱਲ ਇਹ ਗੱਲ ਕਹੀ ਆ ਵੀ ਅਸਲ ਦੇ ਵਿੱਚ 1917 ਦੇ ਵਿੱਚ ਸੁਖਬੀਰ ਬਾਦਲ ਨੂੰ ਜਿਤਾਉਣ ਵਾਸਤੇ ਭਗਵੰਤ ਮਾਨ ਜਲਾਲਾਬਾਦ ਤੋਂ ਖੜਾ ਸੀਗਾ। ਹੁਣ ਬੀਬੀ ਜਗੀਰ ਕੌਰ ਦਾ ਬਠਿੰਡੇ ਤੋਂ ਚੋਣ ਲੜਨਾ 101% ਤੈਅ ਆ, ਤੇ ਭਵਿੱਖ ਦੇ ਵਿੱਚ ਮੰਨਿਆ ਜਾ ਸਕਦਾ ਵੀ ਸੁਖਬੀਰ ਸਿੰਘ ਬਾਦਲ ਸ਼ਾਇਦ ਫਿਰੋਜ਼ਪੁਰ ਤੋਂ ਚੋਣ ਲੜ ਲੈਣ।
ਠੀਕ ਹੈ ਜੀ, ਫਿਰ ਸ਼ੇਰ ਸਿੰਘ ਘੁਬਾਇਆ ਜਿਹੜੇ ਨੇ ਉਸ ਆਹਮੋ ਸਾਹਮਣੇ ਹੋਣਗੇ ਆਪਣੇ ਸਾਬਕਾ ਬਿਗ ਬੋਸ ਦੇ।
ਬਿਲਕੁਲ ਜੀ, ਇਹ ਹੋ ਸਕਦਾ ਕਿ ਉਹ ਆਹਮੋ ਸਾਹਮਣੇ ਹੋਣ, ਪਰ ਕਾਂਗਰਸ ਇਸ ਮਸਲੇ ਦੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿਉਂਕਿ 19% ਵੋਟਾਂ ਰਾਏ ਸਿੱਖ ਭਾਈਚਾਰੇ ਦੀ ਫਿਰੋਜ਼ਪੁਰ ਖੇਤਰ ਦੇ ਵੱਲ, ਜਿਹਦੇ ਕਰਕੇ ਘੁਬਾਇਆ ਜਾਂ ਉਹਨਾਂ ਦੇ ਮਿੱਤਰ ਬੇਲੀ ਹਮੇਸ਼ਾ ਜਿੱਤਦੇ ਰਹੇ ਹੈ। ਪਰ ਉਹ 19% ਵੋਟ ਉਦੋਂ ਵੰਡੀ ਗਈ ਹੈ ਜਦੋਂ ਘੁਬਾਇਆ ਹੋਰੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਚ ਆ ਗਏ। ਜਿਹੜੇ ਕਾਂਗਰਸ ਦੇ ਉੱਥੋਂ ਦੇ ਸੀਨੀਅਰ ਨੇਤਾ ਫਿਰੋਜ਼ਪੁਰ ਦੇ ਜਿਹੜੇ ਟਿਕਟ ਦੀ ਆਸ ਲਾਈ ਬੈਠੇ ਸੀ, ਉਹਨਾਂ ਨੂੰ ਇਹ ਡਰ ਪਿਆ ਵੀ ਜੇਕਰ ਘੁਬਾਇਆ ਨੂੰ ਟਿਕਟ ਮਿਲ ਗਈ ਤਾਂ ਸਾਡਾ ਤਾਂ ਭਵਿੱਖ ਖਤਮ ਹੋ ਜਾਣਾ, ਇਸ ਕਰਕੇ ਬੇੜੀਆਂ ਚ ਵੱਟੇ ਉਹਨਾਂ ਨੇ ਆਪਣੇ ਦੀ ਪਾ ਦੇਣੀ ਹੈ। ਇਸ ਕਰਕੇ ਅੰਦਰੋਂ ਖਬਰ ਇਹ ਆ ਰਹੀ ਹੈ ਵੀ ਜੇਕਰ ਘੁਬਾਇਆ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ ਤੇ ਇੱਥੋਂ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਵੇ ਤਾਂ ਵੀ ਚੱਲ ਸਕਦਾ। ਪਰ ਘੁਬਾਇਆ ਹੋਰੀ ਇਸ ਜਿੱਦ ਦੇ ਉੱਤੇ ਅੜੇ ਹੋਏ ਆ ਕਿ ਮੈਂ ਟਿਕਟ ਦੇ ਲਈ ਆਇਆ ਸੀ ਤੇ ਤੁਸੀਂ ਮੇਰੇ ਨਾਲ ਟਿਕਟ ਦਾ ਵਾਅਦਾ ਕੀਤਾ, ਨਹੀਂ ਤਾਂ ਜੇ ਨਾ ਕਰੋਗੇ ਵਾਅਦਾ ਪੂਰਾ ਫਿਰ ਮੈਂ ਕਿਸੇ ਵੀ ਪਾਰਟੀ ਵੱਲੋਂ ਜਾਂ ਆਜ਼ਾਦ ਵੀ ਚੋਣ ਲੜ ਸਕਦਾ।
ਅੱਛਾ, ਤੁਸੀਂ ਜ਼ਿੱਦ ਤੇ ਅੜੇ ਹੋਣ ਦੀ ਜਦੋਂ ਗੱਲ ਕੀਤੀ ਤੇ ਮੱਲੋ ਮੱਲੀ ਵੀਰ ਦਵਿੰਦਰ ਸਿੰਘ ਤੇ ਜਗਮੀਤ ਬਰਾੜ ਦਾ ਚੇਤਾ ਆ ਗਿਆ, ਉਹ ਵੀ ਆਪੋ ਆਪਣੀਆਂ ਜਿੱਦਾਂ ਤੇ ਅੜੇ ਹੋਏ ਜੀ ਜਾਂ ਪਹਿਲਾਂ ਨਾਲੋਂ ਸੁਭਾਅ ਥੋੜਾ ਬਦਲ ਲਿਆ ਉਹਨਾਂ ਨੇ?
ਦੇਖੋ ਜੀ, ਜਿਹੜੀਆਂ ਨਾ ਆਦਤਾਂ ਦਹਾਕਿਆਂ ਦੇ ਵਿੱਚ ਪੈਂਦੀਆਂ ਉਹ ਆਦਤਾਂ ਦਿਨਾਂ ਦੇ ਵਿੱਚ ਕਦੇ ਨਹੀਂ ਜਾਂਦੀਆਂ, ਭਾਵੇਂ ਉਹ ਚੰਗੀਆਂ ਹੋਣ ਤੇ ਭਾਵੇਂ ਮਾੜੀਆਂ ਹੋਣ। ਮੈਂ ਅਕਸਰ ਇਹ ਗੱਲ ਸੋਚਦਾ ਹੁੰਦਾ ਕਿ ਜਗਮੀਤ ਸਿੰਘ ਬਰਾੜ ਤੇ ਵੀਰ ਦਵਿੰਦਰ ਸਿੰਘ ਵਧੀਆ ਬੰਦੇ ਹੋਣ ਦੇ ਬਾਵਜੂਦ ਜੇਕਰ ਰਾਜਨੀਤੀ ਦੇ ਵਿੱਚ ਉਸ ਮੁਕਾਮ ਤੱਕ ਨਹੀਂ ਪਹੁੰਚੇ ਤਾਂ ਇਹਦੇ ਪਿੱਛੇ ਇਹਨਾਂ ਦੀਆਂ ਆਪਣੀਆਂ ਗਲਤੀਆਂ ਵੀ ਹੋਣਗੀਆਂ। ਹੁਣ ਕਈ ਬੰਦਿਆਂ ਦੀ ਆਦਤ ਹੁੰਦੀ ਆ ਵੀ ਜਿਹੜੀ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਆ ਉਹਦੇ ਵਿੱਚ ਕਸੂਰ ਨਜ਼ਰ ਆਉਣ ਲੱਗ ਜਾਂਦੇ ਆ, ਤੇ ਜਿਹੜੀ ਪਾਰਟੀ ਦੇ ਵਿੱਚੋਂ ਨਿਕਲੇ ਹੁੰਦੇ ਆ ਉਹ ਠੀਕ ਲੱਗਣ ਲੱਗ ਜਾਂਦੀ ਆ। ਵੀਰ ਦਵਿੰਦਰ ਸਿੰਘ ਇਸ ਵਕਤ ਆਨੰਦਪੁਰ ਸਾਹਿਬ ਤੋਂ ਟਕਸਾਲੀਆਂ ਦੇ ਉਮੀਦਵਾਰ ਆ, ਇਸ ਗੱਲ ਦੀ ਆਸ ਨਹੀਂ ਕਰਨੀ ਚਾਹੀਦੀ ਵੀ ਬਹੁਤ ਕਮਾਲਾਂ ਕਰ ਦੇਣਗੇ ਉਹ, ਬਾਕੀ ਵਕਤ ਦੱਸੂਗਾ। ਜਗਮੀਤ ਬਰਾੜ ਹੋਈ ਬਿਲਕੁਲ ਸ਼ਾਂਤ ਆ, ਪਿਛਲੇ ਦਿਨੀ ਖ਼ਬਰ ਆਈ ਸੀ ਵੀ ਸ਼ਾਇਦ ਗੰਢ ਪੱਪ ਉਹਨਾਂ ਦੀ ਕਾਂਗਰਸ ਨਾਲ ਫੇਰ ਹੋ ਜੇ, ਪਰ ਕਿਉਂਕਿ ਰਾਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਦੀ ਦਾਲ ਬਿਲਕੁਲ ਨਹੀਂ ਗੱਲ ਦੀ ਜਗਮੀਤ ਬਰਾੜ ਦੇ ਨਾਲ, ਇਸ ਕਰਕੇ ਰਾਹ ਪੱਧਰਾ ਨਹੀਂ ਹੋਇਆ ਉਹਨਾਂ ਦਾ।
ਜੀ ਜੀ, ਅੱਛਾ ਟੈਣਾ ਜੀ, ਖੇਡਾਂ ਦੀ ਜੇਕਰ ਗੱਲ ਕਰੀਏ, ਜਿਵੇਂ ਗਾਜਰਾਂ ਗੋਭੀ ਵਿਕਦੀ ਹੈ ਇੱਦਾਂ ਮੰਡੀ ਦੇ ਵਿੱਚ ਮੁੱਲ ਪੈਂਦਾ ਤੇ ਮੁੱਲ ਪੈ ਕੇ ਫਿਰ IPL ਦੇ ਵਿੱਚ ਖਿਡਾਰੀ ਜਿਹੜੇ ਆ ਉਹ ਆਪਣਾ ਖੂਨ ਸੀਨਾ ਇੱਕ ਕਰਦੇ ਆ। ਪੰਜਾਬ ਨੇ ਕਹਿੰਦੇ ਪਹਿਲਾਂ ਮੈਚ ਜਿੱਤ ਲਿਆ ਜੀ।
ਬਿਲਕੁਲ ਜੀ, ਦੇਖੋ ਕ੍ਰਿਕਟ ਦੀ ਦੁਨੀਆਂ ਦੇ ਵੱਖਰੇ ਵਾਰੇ ਨਿਆਰੇ ਆ, ਅਸੀਂ ਤਾਂ ਕਿਉਂਕਿ ਕਬੱਡੀ ਦੀ ਗੱਲ ਕਰਦੇ ਰਹਿੰਦੇ ਹਾਂ, ਅਸੀਂ ਤਾਂ ਰਵਾਇਤੀ ਖੇਡਾਂ ਨਾਲ ਜੁੜੇ ਆ, ਪਰ ਜਿਹੜੀ ਇਹ ਕ੍ਰਿਕਟ ਖੇਡ ਆ ਇਹਦੇ ਨਾਲ ਵੀ ਦੁਨੀਆਂ ਵੱਡੀ ਗਿਣਤੀ ਦੇ ਵਿੱਚ ਜੁੜੀ ਆ। IPL ਦਾ ਪਹਿਲਾ ਮੈਚ ਜਿੱਤ ਲਿਆ, ਹਾਲੇ ਕਈ ਮੈਚ ਹੋਰ ਹੋਣੇ ਆ, ਪਰ ਇੱਕ ਗੱਲ ਜ਼ਰੂਰ ਆ ਵੀ ਜਦੋਂ ਆ ਚੋਣ ਮੌਸਮ ਆ ਇਹਦੇ ਵਿੱਚ ਕ੍ਰਿਕਟ ਦੀ ਕਵਰੇਜ ਆ ਜਿਹੜੀ ਉਹ TV ਚੈਨਲਾਂ ਦੇ ਵੱਲੋਂ ਪਹਿਲਾਂ ਜਿੰਨੇ ਪੱਧਰ ਦੇ ਉੱਤੇ ਨਹੀਂ ਕੀਤੀ ਜਾ ਰਹੀ। ਪਹਿਲਾਂ ਤਾਂ ਇਉਂ ਲੱਗਦਾ ਹੁੰਦਾ ਸੀ ਵੀ ਦੇਸ਼ ਬਚੇ ਹੀ ਤਾਂ ਕਿਉਂਕਿ ਕੱਲ੍ਹ ਚੌਕਾ ਲੱਗ ਗਿਆ, ਦੇਸ਼ ਨੇ ਤਾਂ ਖਤਮ ਹੋ ਜਾਣਾ ਸੀ ਜੇਕਰ ਕੱਲ੍ਹ ਛੱਤਾਂ ਦੇ ਲਾਉਂਦਾ ਫਲਾਨਾ। ਉਹ ਇਸ ਕਰਕੇ ਐਤਕੀ ਉਹ ਜਲਵਾ ਘਟਿਆ ਮੀਡੀਆ ਦੇ ਰੂਪ ਦੇ ਵਿੱਚ, ਪਰ ਉਹਦਾ ਜਿਹੜੇ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਆ ਉਹਨਾਂ ਦਾ ਪਿਆਰ ਸਤਿਕਾਰ ਨਾਲ ਹਾਲੇ ਵੀ ਜੁੜਿਆ।
ਮੈਂ ਸਮਝਦਾ ਜੀ, ਤੇ ਆਖਿਰ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਪੇਂਡੂ ਓਲੰਪਿਕਸ ਦੇ ਤੌਰ ਦੇ ਉੱਤੇ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਉੱਤੇ ਦੋ ਗਰੁੱਪਾਂ ਦੀ ਆਪਸੀ ਖਹਿਬਾਜ਼ੀ ਦਾ ਮਾੜਾ ਪਰਛਾਵਾਂ ਪੈਣ ਲੱਗਿਆ, ਕੀ ਸੋਚਦੇ ਹੋ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਭਵਿੱਖ ਕੀ ਹੋਏਗਾ?
ਦੇਖੋ, ਪੰਜਾਬ ਦੇ ਵਿੱਚ ਭਾਵੇਂ ਧਰਮ ਦੀ ਗੱਲ ਹੋਵੇ, ਭਾਵੇਂ ਗਲੀ ਗਵਾਂਢ ਦੀ ਗੱਲ ਹੋਵੇ, ਭਾਵੇਂ ਗੁਰਦੁਆਰੇ ਦੀ ਪ੍ਰਧਾਨਗੀ ਦੀ ਗੱਲ ਹੋਵੇ, ਹੁਣ ਤਾਂ ਸ਼ਮਸ਼ਾਨ ਘਾਟਾਂ ਦੀਆਂ ਪ੍ਰਧਾਨਗੀਆਂ ਦਾ ਵੀ ਚਾਪਾ ਪੈ ਜਾਂਦਾ।
ਵਾਹ ਜੀ ਵਾਹ,
ਇਹ ਅਸਲ ਦੇ ਵਿੱਚ ਸਾਨੂੰ ਸਾਡੀ ਮੁਕਾਬਲੇਬਾਜ਼ੀ ਨਾਲ ਆਪਣੀ ਮੁਕਾਬਲੇਬਾਜ਼ੀ ਨੇ ਮਾਰ ਲਿਆ। ਸਾਡਾ ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਥੋੜੀ ਕੀਤਾ, ਹੁਣ ਤਾਂ ਅਸੀਂ ਆਪਦਾ ਨੁਕਸਾਨ ਆਪੇ ਕਰ ਲੈਂਦੇ ਹਾਂ, ਸਾਡੇ ਚ ਇੰਨੀ ਕਿਰਪਾ ਹੈਗੀ ਆ, ਅਸੀਂ ਬਹੁਤ ਇਹੋ ਜਿਹੇ ਬੰਦੇ ਹੈਗੇ ਕਮਾਲ ਦੇ। ਸੋ ਜਿਹੜੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ, ਇੱਥੇ ਵੀ ਇਹੋ ਜਿਹੀ ਮਾੜੀ ਰਾਜਨੀਤੀ ਦਾ ਪਰਛਾਵਾਂ ਹੈਗਾ, ਇੱਥੇ ਪ੍ਰਧਾਨਗੀ ਚੌਧਰ ਰਾਜਨੀਤੀ ਦਾ ਚੱਕਰ ਪਿਆ ਹੋਇਆ। ਸੋ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹਨਾਂ ਨੂੰ ਅਸੀਂ ਕਿਸੇ ਵੇਲੇ ਮਿੰਨੀ ਓਲੰਪਿਕ ਕਹਿੰਦੇ ਹਾਂ, ਜਿਹਨਾਂ ਦਾ ਗ੍ਰਾਫ ਥੋੜਾ ਜਿਹਾ ਥੱਲੇ ਗਿਆ ਕਿਉਂਕਿ ਬਲਦਾਂ ਦੀਆਂ ਦੌੜਾਂ ਬੰਦ ਹੋ ਗਈਆਂ ਸੀ, ਸਰਕਾਰ ਕਹਿੰਦੀ ਦੁਬਾਰਾ ਸ਼ੁਰੂ ਕਰ ਦੇਣੀਆਂ, ਪਰ ਉਹ ਸ਼ੁਰੂ ਹੋਣ ਜਾਂ ਨਾ ਹੋਣ, ਜੇਕਰ ਪਿੰਡ ਚ ਕਰਨਾ ਇਹੋ ਜਿਹੇ ਲੋਕ ਪਾਈ ਰੱਖਣਗੇ ਤਾਂ ਫਿਰ ਇਹਨਾਂ ਦਾ ਮਾਣ ਸਤਿਕਾਰ ਕਿਵੇਂ ਬਹਾਲ ਰਹਿਣਾ? ਇਸ ਕਰਕੇ ਜੇਕਰ ਕੋਈ ਸਿਆਣੇ ਬੰਦੇ ਹੈਗੇ ਆ ਉਹਨਾਂ ਨੂੰ ਵਿੱਚ ਪੈ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ, ਨਹੀਂ ਤਾਂ ਕਿਲ੍ਹਾ ਰਾਏਪੁਰ ਵਰਗੀਆਂ ਖੇਡਾਂ ਦੇ ਉੱਤੇ ਰਾਜਨੀਤਿਕ ਪਰਛਾਵਾਂ ਪੈਣਾ, ਇੱਥੇ ਕਾਟੋ ਕਲੇਸ਼ ਦੀਆਂ ਖ਼ਬਰਾਂ ਆਉਣੀਆਂ ਆਮ ਖੇਡ ਪ੍ਰੇਮੀਆਂ ਦੇ ਮਨਾਂ ਦੇ ਉੱਤੇ ਕੋਈ ਚੰਗਾ ਪ੍ਰਭਾਵ ਪਾਉਣ ਵਾਲੀ ਗੱਲ ਹੈ ਜੀ।
ਜੀ ਟਣਾ ਸਾਹਿਬ, ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ। ਸ਼ੁਭ ਸ਼ਾਮਾ। ਸੋ ਅਗਲੇ ਹਫ਼ਤੇ ਫਿਰ ਇੱਕ ਮੁਲਾਕਾਤ ਹੋਏਗੀ ਇਸੇ ਫੋਨ ਦੇ ਜ਼ਰੀਏ। ਬਹੁਤ ਮਿਹਰਬਾਨੀ,
ਸ਼ੁਕਰੀਆ,
ਮਿਹਰਬਾਨੀ
ਜੀ।
ਤੁਸੀਂ ਸਾਨੂੰ ਸੁਣ ਸਿੰਘ ਟਹਿਣਾ ਪੰਜਾਬ ਤੋਂ ਸ਼ਹਿਰ ਜਲੰਧਰ ਦੇ ਸਟੂਡੀਓ ਤੋਂ ਖਾਸ ਤੌਰ ਤੇ ਮੁਖਾਤਬ ਹੋ ਰਹੇ ਸਨ। ਤੇ ਨਾਲ ਨਾਲ ਜੇਕਰ ਗੱਲ ਕਰੀਏ, ਪਾਤਰ ਸਾਹਿਬ ਨੇ ਬਹੁਤ ਖੂਬ ਲਿਖਿਆ ਸੀ ਕਿ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹਤ ਹੈ, ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹਤ ਹੈ, ਜੇ ਹੋਰ ਨਹੀਂ ਹੈ ਦਰ ਕੋਈ ਤਾਂ ਲਫ਼ਜ਼ਾਂ ਦੀ ਦਰਗਾਹ ਤਾਂ ਹੈ। ਸੋ ਇਹਨਾਂ ਲਫ਼ਜ਼ਾਂ ਦੇ ਇਸ ਓਟ ਆਸਰੇ ਨਾਲ ਤੁਹਾਡੇ ਤੱਕ ਆਪਣੀ ਪਹੁੰਚ ਬਣਾਉਣ ਦੇ ਵਿੱਚ ਅਸੀਂ ਸਫਲ ਰਹੇ ਹਾਂ। ਔਰ ਦੂਜੀ ਗੱਲ ਹੈ, ਕਾਫ਼ੀ ਸਾਰੀ ਫੀਡਬੈਕ ਜਿਹੜੀ ਉਹ ਵੀ ਆਉਂਦੀ ਰਹਿੰਦੀ ਹੈ, ਜਿਹੜੇ ਬੀਤੇ ਹਫ਼ਤੇ ਅੰਤ ਦੌਰਾਨ ਟੂਰਨਾਮੈਂਟ ਹੋ ਕੇ ਗਏ ਨੇ, ਉਸ ਦੇ ਲਈ ਵੀ ਦੋਨੇ ਹੀ ਜਿਹੜੇ ਟੂਰਨਾਮੈਂਟ ਹੋਏ, ਇੱਕ ਚੱਕਰਣੀ ਸਕੂਲ ਦੇ ਵਿੱਚ ਜਿਹੜਾ ਗਰਾਊਂਡ ਦੇ ਵਿੱਚ ਖਾਸ ਤੌਰ 'ਤੇ ਕਬੱਡੀ ਮੁਕਾਬਲੇ ਹੋਏ, ਉਹ ਵੀ ਬਹੁਤ ਗਹਿਗਾ 'ਚ ਮੁਕਾਬਲੇ ਸਨ। ਅਤੇ ਇੱਧਰ ਪਾਪਾ ਟੋਇਟ ਰੀਕ੍ਰੀਏਸ਼ਨ ਗਰਾਊਂਡਸ ਦੇ ਵਿੱਚ ਜਿਹੜੇ ਰਵਾਇਤੀ ਮੁਕਾਬਲੇ ਹੋਏ, ਉਹਨਾਂ ਦਾ ਵੀ ਪ੍ਰਦਰਸ਼ਨ ਬੜਾ ਸ਼ਾਨਦਾਰ ਰਿਹਾ। ਸੋ ਸਾਰੇ ਖਿਡਾਰੀਆਂ ਅਤੇ ਸਹਿਯੋਗੀਆਂ ਨੂੰ ਅਸੀਂ ਮੁਬਾਰਕਬਾਦ ਦੇਣੀ ਚਾਹਾਂਗੇ। ਅਤੇ ਨਾਲ ਨਾਲ ਸਟੂਡੀਓ ਦੇ ਵਿੱਚ ਜਿੱਥੇ ਅਸੀਂ ਕੋਸ਼ਿਸ਼ 'ਚ ਰਹਿੰਦੇ ਹਾਂ ਕਿ ਸਰਕਾਰੀ ਮਹਿਕਮੇ ਦੇ ਨਾਲ ਜੁੜੇ ਸਾਡੇ ਪੰਜਾਬੀ ਮੂਲ ਦੇ ਨੌਜਵਾਨ ਜਿਹੜੇ ਨੇ ਜਾਂ ਮੁਟਿਆਰਾਂ ਨੇ, ਉਹਨਾਂ ਦੇ ਨਾਲ ਜ਼ਰੂਰ ਤੁਹਾਡੇ ਤੱਕ ਰਾਬਤਾ ਬਣਾ ਕੇ ਰੱਖੀਏ। ਸੋ ਫੋਨ ਦੇ ਉਸ ਪਾਰ ਅਸੀਂ ਜੀ ਆਇਆਂ ਨੂੰ ਕਹਿਣਾ ਚਾਹਾਂਗੇ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਪੰਜਾਬੀ ਭਾਈਚਾਰਾ ਨਾਲ ਜੁੜੇ ਪਟਿਆਲੇ ਦੇ ਨੌਜਵਾਨ ਇੱਥੋਂ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਨਿਭਾ ਰਹੇ ਸਰਜੰਟ ਗੁਰਪ੍ਰੀਤ ਅਰੋੜਾ ਫੋਨ ਦੇ ਉਸ ਪਾਰ ਮੌਜੂਦ ਨੇ। ਗੁਰਪ੍ਰੀਤ, ਪਹਿਲਾਂ ਤਾਂ ਤੁਹਾਨੂੰ ਅਸੀਂ ਸ਼ਾਬਾਸ਼ ਦੇਣੀ ਚਾਹਾਂਗੇ ਆਪਣੀ ਪੂਰੀ ਕਮਿਊਨਿਟੀ ਵੱਲੋਂ, ਜਿੰਨੇ ਅਣਥੱਕ ਪੱਧਰ ਦੇ ਉੱਤੇ ਤੁਹਾਨੂੰ ਕ੍ਰਾਈਸਟਚਰਚ ਕਾਂਡ ਦੇ ਵਿੱਚ ਕੰਮ ਕਰਨਾ ਪਿਆ, ਔਰ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਆਪਣਾ ਰੋਲ ਨਿਭਾਇਆ, ਉਹਦੇ ਲਈ ਸ਼ਾਬਾਸ਼।
ਨਹੀਂ, ਥੈਂਕ ਯੂ ਸਾਰਿਆਂ ਦਾ, ਕਮਿਊਨਿਟੀ ਦੇ ਧੰਨਵਾਦੀ ਹਾਂ, ਕਿਉਂਕਿ ਕਮਿਊਨਿਟੀ ਨੂੰ ਲੋੜ ਸੀ ਤਾਂ ਕਮਿਊਨਿਟੀ ਦੀ ਸਪੋਰਟ ਨਾਲ ਹਿੰਮਤ ਮਿਲੀ, ਜਿਹਦੇ ਨਾਲ ਅਸੀਂ ਉਹ ਕੰਮ ਕਰ ਪਾਏ ਹਾਂ।
ਜੀ ਗੁਰਪ੍ਰੀਤ ਜੀ, ਜਿਹੜੀ ਅਪਡੇਟਸ ਕੁਛ ਤੁਹਾਡੇ ਕੋਲ ਪਹੁੰਚੀਆਂ ਨੇ ਇਸ ਮਸਲੇ ਨੂੰ ਲੈ ਕੇ, ਹੁਣ ਤੱਕ ਉਦੋਂ ਦੀ ਜਿਹੜੀ ਟ੍ਰੈਜਡੀ ਹੋਈ ਆ, ਹੁਣ ਤੱਕ ਦੀ ਕੋਈ ਅਪਡੇਟ ਹੈ ਤੁਹਾਡੇ ਕੋਲ?
ਹਾਂਜੀ, ਦੇਖੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਸ ਬਾਰੇ ਜਿਹੜੀ ਫਾਰਮਲ ਕਮੈਂਟ ਹੈ ਉਹ ਸਾਡੀ ਸੀਨੀਅਰ ਲੀਡਰਸ਼ਿਪ ਹੀ ਕਰੇਗੀ। ਬਟ ਇਹ ਹੈ ਵੀ ਸਾਡਾ ਬੇਸਿਕਲੀ ਧਿਆਨ ਅਸੀਂ ਇਹ ਵੀ ਆਪਣਾ ਕਮਿਊਨਿਟੀ ਨੂੰ ਰੀਅਸ਼ੋਰ ਕਰਨਾ ਚਾਹੁੰਦੇ
ਜੀ,
ਤੇ ਉਸ ਪੱਖੋਂ ਅਸੀਂ ਸਾਡਾ ਜ਼ੋਰ ਇਸ ਟਾਈਮ ਕਮਿਊਨਿਟੀ ਨੂੰ ਰੀਅਸ਼ੋਰ ਕਰਨ ਤੇ ਹੈ। ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ ਉਹ ਸਪੈਸ਼ਲਾਈਜ਼ ਟੀਮ ਨੂੰ ਉਹ ਆਪਣਾ ਉਹਦੇ ਤੇ ਵਰਕ ਕਰ ਰਹੇ ਨੇ, ਤੇ ਜਿਵੇਂ ਵੀ ਉਹਦੇ ਤੇ ਕੋਈ ਅਪਡੇਟ ਹੋਈ ਉਹ ਸੀਨੀਅਰ ਲੀਡਰਸ਼ਿਪ ਸਾਡਾ ਉਹਨਾਂ ਤੇ ਕਮੈਂਟ ਕਰਨਗੇ।
ਦੇਖੋ ਅਸੀਂ ਉਸ ਡਿਟੇਲ 'ਚ ਨਹੀਂ ਜਾਵਾਂਗੇ ਕਿ ਤੁਹਾਨੂੰ ਇਮੋਸ਼ਨਲੀ ਬਹੁਤ ਅਪਸ ਐਂਡ ਡਾਊਨਸ ਦੇ ਵਿੱਚੋਂ ਗੁਜ਼ਰਨਾ ਪਿਆ ਹੋਏਗਾ ਜਦੋਂ ਤੁਸੀਂ ਇਹ ਸਾਰੇ ਕੇਸਾਂ ਨੂੰ ਇਹ ਨਹੀਂ ਲਾਗਿਓ ਨਜ਼ਰ ਰੱਖ ਰਹੇ ਸੀ, ਇਨਫੋਰਮੇਸ਼ਨ ਜਿਹੜੀ ਹੈ ਉਸ ਨੂੰ ਲੇਅਜ਼ਨ ਕਰ ਰਹੇ ਸੀ। ਇਸ ਸਾਰੇ ਵਰਤਾਰੇ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਪੁਲਿਸ ਵੱਲੋਂ ਆਮ ਲੋਕਾਂ ਨੂੰ ਜੇਕਰ ਤੁਸੀਂ ਅਹਤਿਆਤ ਦੇ ਤੌਰ ਦੇ ਉੱਤੇ ਜਿਹੜੀਆਂ ਹਦਾਇਤਾਂ ਦੇਣੀਆਂ ਹੋਣ ਤਾਂ ਉਹ ਕੀ ਹੋਣਗੀਆਂ?
ਹਾਂਜੀ, ਦੇਖੋ ਬੇਸਿਕਲੀ ਤੁਸੀਂ ਦੇਖਿਆ ਹੋਏਗਾ ਕਿ ਅੱਜ ਆਪਣੇ ਭਾਈਚਾਰੇ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਮੌਜੂਦਗੀ ਜ਼ਿਆਦਾ ਹੋ ਗਈ ਹੈ ਅੱਜ ਕੱਲ੍ਹ, ਤੇ ਤੁਸੀਂ ਇਹ ਵੀ ਦੇਖ ਰਹੇ ਹੈਗਾ ਕੁਛ ਪੁਲਿਸ ਆਫਿਸਰਸ ਕੋਲ ਹਥਿਆਰ ਨੇ, ਤੇ ਇਹ ਬੇਸਿਕਲੀ ਇੱਕ ਜਸਟ ਐਜ ਅ ਪ੍ਰੀਕੋਸ਼ਨਰੀ ਮੈਜਰ ਹੈ ਕ੍ਰਾਈਸਿਸ ਜਿਹੜੇ ਇੰਸੀਡੈਂਟ ਨੂੰ ਲੈ ਕੇ, ਇਟਸ ਜਸਟ ਫੋਰ ਮੇਕਿੰਗ ਸ਼ੋਰ ਕਿ ਆਪਣਾ ਸਾਰੇ ਜਿਹੜੇ ਸੇਫ ਫੀਲ ਕਰ ਸਕਣ, ਤੇ ਆਪਣੇ ਮੁਸਲਿਮ ਭਾਈਚਾਰੇ ਨੂੰ ਵੀ ਸੁਰੱਖਿਅਤ ਫੀਲ ਕਰਨ ਲਈ ਉਹਨਾਂ ਨੂੰ ਸੁਰੱਖਿਆ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਉਹਨਾਂ ਦੀ ਮੋਸਕ ਜਿਹੜੀ ਮਸਜਿਦਾਂ ਤੇ ਇਸਲਾਮਿਕ ਸੈਂਟਰ ਤੇ ਅਸੀਂ ਜਿਹੜੇ ਇਸ ਟਾਈਮ ਪੁਲਿਸ ਆਫਿਸ ਤੈਨਾਤ ਕੀਤੇ ਹੋਏ ਨੇ, ਤੇ ਬਸ ਬੇਸਿਕਲੀ ਇਹੀ ਹੈ ਵੀ ਕਮਿਊਨਿਟੀ ਨੂੰ ਅਸੀਂ ਰੀਅਸ਼ੋਰ ਇਹ ਕਰਨਾ ਚਾਹੁੰਦੇ ਹਾਂ ਵੀ ਪੁਲਿਸ ਆਪਣਾ ਪੂਰਾ ਜ਼ੋਰ ਲਾ ਰਹੀ ਹੈ, ਜਿੰਨੇ ਵੀ ਰਿਸੋਰਸਿਸ ਸਾਡੇ ਕੋਲ ਹੈਗੇ ਨੇ ਵੀ ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਹਾਂ ਤਾਂ ਕਿ ਵੀ ਵਾਂਟ ਟੂ ਮੇਕ ਸ਼ੋਰ ਕਿ ਆਪਣਾ ਜਿਹੜੀ ਕਮਿਊਨਿਟੀ ਹੈ ਉਹ ਆਪਣਾ ਫੀਲ ਸੇਫ ਕਰ ਸਕੇ ਤੇ ਆਪਣੀ ਨੋਰਮਲ ਲਾਈਫ ਜੀ ਸਕਣ ਹਰ ਕੋਈ, ਤੇ ਐਟ ਦੀ ਐਂਡ ਸਾਡਾ ਮੈਸੇਜ ਸਿਰਫ ਸਾਰਿਆਂ ਨੂੰ ਹੈਗੀ ਹੈ ਵੀ ਆਪਣਾ ਵਿਜੀਲੈਂਟ ਰਹੋ, ਧਿਆਨ ਰੱਖੋ ਹਰ ਇੱਕ ਨਿਗ੍ਹਾ ਤੇ, ਜਿਹੜਾ ਵੀ ਤੁਹਾਨੂੰ ਕੋਈ ਕਿਸੇ ਸ਼ੱਕੀ ਕਾਰਵਾਈ ਸ਼ੱਕੀ ਐਕਟੀਵਿਟੀ ਕੋਈ ਸ਼ੱਕੀ ਬੰਦਾ ਕੋਈ ਸ਼ੱਕੀ ਕਾਰ ਕੁਛ ਵੀ ਇਹੋ ਜਿਹਾ ਦਿਖਦਾ ਤਾਂ ਪਲੀਜ਼ 111 ਤੇ ਕਾਲ ਕਰੋ
ਜੀ।
ਠੀਕ ਹੈ ਜੀ। ਤੇ ਨਾਲ ਨਾਲ ਇਹ ਵੀ ਪਤਾ ਹੈ ਕਿ ਅੱਜ ਸ਼ਾਮ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਜੀ, ਕਮਿਊਨਿਟੀ ਮੀਟਿੰਗ ਜਿਹੜੀ 7 ਵਜੇ ਮੁਨਕਦ ਕੀਤੀ ਜਾ ਰਹੀ ਹੈ ਨੰਬਰ 57 ਹਿੱਲ ਸਾਈਡ ਰੋਡ ਪਾਪਾ ਟੋਇਟੋ ਦੇ ਵਿੱਚ। ਔਰ ਬਹੁਤ ਸਾਰੇ ਨਿੱਜੀ ਤੌਰ ਤੇ ਸਵਾਲ ਨੇ ਧਾਰਮਿਕ ਅਦਾਰਿਆਂ ਦੇ ਨਾਲ ਜੁੜੇ ਪ੍ਰਬੰਧਕਾਂ ਦੇ, ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ, ਜਾਂ ਵਲੰਟੀਅਰ ਕੰਮ ਕਰ ਰਹੇ ਸੇਵਾ ਨਿਭਾ ਰਹੇ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਨੇ, ਉਹਨਾਂ ਦੇ ਬਹੁਤ ਸਾਰੇ ਨਿੱਜੀ ਸਵਾਲ ਹੋਣਗੇ। ਸੋ ਮੈਂ ਉਮੀਦ ਕਰਦਾ ਜੀ ਅੱਜ ਸ਼ਾਮ ਨੂੰ ਆਪਾਂ ਜ਼ਰੂਰ ਉਹਨਾਂ ਦੇ ਉੱਤੇ ਜਿੱਥੇ ਵਿਚਾਰ ਚਰਚਾ ਕਰਾਂਗੇ ਉੱਥੇ ਜਿਹੜੇ ਐਕਸ਼ਨ ਪੁਆਇੰਟਸ ਨੇ ਆਉਂਦੇ ਭਵਿੱਖ ਦੇ ਲਈ ਉਹਨਾਂ ਉੱਤੇ ਵੀ ਚਰਚਾ ਹੋਵੇਗੀ।
ਠੀਕ ਹੈ ਜੀ, ਬਿਲਕੁਲ
ਭਾਈਚਾਰਕ ਤੌਰ ਤੇ ਜ਼ਰੂਰ ਸਾਂਝੀਆਂ ਕਰਨਾ ਚਾਹਾਂਗੇ ਕਿ ਬੱਚਿਆਂ ਦੇ ਮਨਾਂ ਦੇ ਉੱਤੇ ਬੜਾ ਅਜੀਬ ਪ੍ਰਭਾਵ ਪਿਆ ਇਹ ਸਾਰੇ ਵਰਤਾਰੇ ਦਾ, ਕਿਉਂਕਿ ਨਿਊਜ਼ੀਲੈਂਡ ਦੇ ਖਾਸ ਤੌਰ ਤੇ ਛੋਟੇ ਬੱਚੇ ਤੇ ਟੀਨੇਜਰ ਜਿਹੜੇ ਸਨ ਉਹ ਇਸ ਦੇ ਲਈ ਬਿਲਕੁਲ ਤਿਆਰ ਨਹੀਂ ਸਨ, ਹਾਲਾਂਕਿ ਵੱਡਿਆਂ ਦੇ ਮਨਾਂ ਤੇ ਵੀ ਬਹੁਤ ਪ੍ਰਭਾਵ ਪਿਆ। ਸੋ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜਿੱਥੇ ਪੁਲਿਸ ਹੁਣ ਤੱਕ ਕਮਿਊਨਿਟੀ ਪੁਲਿਸਿੰਗ ਦਾ ਕਨਸੈਪਟ ਜਿਹੜਾ ਉਸਨੂੰ ਦਿਲ ਦੇ ਵਿੱਚ ਵਸਾ ਕੇ ਇਸ ਗੈਪ ਨੂੰ ਬ੍ਰਿਜ ਕਰਦੀ ਆਈ ਹੈ ਜਿਹੜੀ ਕਿ ਪਬਲਿਕ ਤੇ ਪੁਲਿਸ ਦੇ ਵਿਚਾਲੇ ਕਈ ਵਾਰ ਬਣ ਜਾਂਦਾ ਹੈ। ਸੋ ਅਸੀਂ ਉਮੀਦ ਕਰਦੇ ਹਾਂ ਇਸ ਤਰ੍ਹਾਂ ਦੇ ਯਤਨ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਸੁਰੱਖਿਆ ਪੈਦਾ ਕਰਨ ਦੇ ਲਈ ਪੁਲਿਸ ਹੋਰ ਵੀ ਤਕੜੀ ਹੋ ਕੇ ਨਿਭਾਉਂਦੀ ਰਹੇਗੀ।
ਬਿਲਕੁਲ, ਇਹਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਨੂੰ ਉਹਦੇ ਵਿੱਚ ਉਹਨਾਂ ਬੱਚਿਆਂ ਦੇ ਮਾਪਿਆਂ ਦੀ ਸਪੋਰਟ ਦੀ ਲੋੜ ਹੈ, ਬਿਕੋਜ਼ ਅਸੀਂ ਜਿਹੜਾ ਮੈਸੇਜ ਸਾਰਿਆਂ ਨੂੰ ਇਹੀ ਕਹਿ ਰਹੇ ਹਾਂ ਵੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਤਾਂ ਕਿ ਸਾਰੇ ਆਪਣਾ ਸੇਫ ਫੀਲ ਕਰ ਸਕਣ। ਠੀਕ ਹੈ, ਤੇ ਇਹ ਮਾਪਿਆਂ ਦਾ ਫਰਜ਼ ਹੈ ਕਿ ਉਹ ਬੈਠ ਕੇ ਆਪਣੇ ਬੱਚਿਆਂ ਨੂੰ ਸਮਝਾਉਣ, ਤੇ ਅਸੀਂ ਆਪਣੇ ਵੱਲੋਂ ਵੀ ਜਿਹਨਾਂ ਬੱਚਿਆਂ ਨਾਲ ਅਸੀਂ ਜਾ ਕੇ ਸਕੂਲ ਵੀ ਜਿੱਥੇ ਜਾ ਕੇ ਅਸੀਂ ਗੱਲਬਾਤ ਕਰ ਰਹੇ ਹਾਂ, ਜਿੱਥੇ ਜਾ ਕੇ ਸਾਡੇ ਕੋਲੋਂ ਹੋ ਰਿਹਾ ਅਸੀਂ ਕਰ ਰਹੇ ਹਾਂ, ਪਰ ਜਿੱਥੇ ਵੀ ਤੁਹਾਨੂੰ ਲੱਗੇ ਕਿ ਬੱਚੇ ਨੂੰ ਹੈਲਪ ਦੀ ਨੀਡ ਹੈ ਤਾਂ ਉੱਥੇ ਹਿਚਕਿਚਾਓ ਨਾ, ਬੱਚੇ ਨੂੰ ਹੈਲਪ ਦਿਵਾਓ, ਕਿਉਂਕਿ ਇਹ ਇਸ ਇੰਸੀਡੈਂਟ ਨੇ ਵੱਡੇ ਅਡਲਟ ਲੋਕਾਂ ਨੂੰ ਇਫੈਕਟ ਕੀਤਾ ਤਾਂ ਬੱਚਿਆਂ ਨੂੰ ਤਾਂ ਕੁਛ ਬੱਚਿਆਂ ਨੂੰ ਇਫੈਕਟ ਹੋਏ ਹੋਏਗਾ, ਤੇ ਇਸ ਕਰਕੇ ਜੇ ਵੱਡੇ ਹੈਲਪ ਲੈ ਰਹੇ ਨੇ ਤਾਂ ਪੀਪਲ ਸਮ ਟੀਨੇਜਰਸ ਨੀਡ ਟੂ ਟੇਕ ਸਮ ਹੈਲਪ ਐਸ ਵੈਲ ਇਫ ਦੇ ਫੀਲ ਕਿ ਇਹਨਾਂ ਨੂੰ ਇਸ ਇੰਸੀਡੈਂਟ ਨੇ ਉਹਨਾਂ ਨੂੰ ਇਫੈਕਟ ਕੀਤਾ ਤਾਂ ਇਟ ਇਜ਼ ਓਕੇ। ਬੇਸਿਕਲੀ ਮੈਸੇਜ ਇਹੀ ਹੈ, ਇਟ ਇਜ਼ ਓਕੇ ਟੂ ਆਸਕ ਫੋਰ ਹੈਲਪ। ਠੀਕ ਹੈ, ਇਫ ਯੂ ਨੀਡ ਇਟ, ਦੇਰ ਇਜ਼ ਨੋ, ਦੇਰ ਸ਼ੁੱਡ ਨਾਟ ਬੀ ਐਨੀ ਗਿਲਟ ਅਰਾਊਂਡ ਇਟ, ਦੇਰ ਸ਼ੁੱਡ ਨਾਟ ਬੀ ਐਨੀ ਸ਼ੇਮ ਅਰਾਊਂਡ ਇਟ। ਇਫ ਯੂ ਨੀਡ ਹੈਲਪ, ਗੋ ਐਂਡ ਸੀਕ ਸਮ ਹੈਲਪ, ਬਿਕੋਜ਼ ਅਸੀਂ ਵੀ ਐਜ਼ ਅ ਪੁਲਿਸ ਆਫਿਸਰ ਵੀ ਵੀ ਆਰ ਆਲਸੋ ਹਿਊਮਨ ਬੀਂਗਸ, ਜੇ ਅਸੀਂ ਇਹੋ ਜਿਹਾ ਕੁਛ ਦੇਖਦੇ ਹਾਂ ਇਫ ਵੀ ਨੀਡ ਹੈਲਪ ਦੈਨ ਦੇਰ ਆਰ ਸਪੋਰਟ, ਦੇਰ ਇਜ਼ ਅ ਸਪੋਰਟ ਅਵੇਲੇਬਲ ਟੂ ਅਸ ਐਜ਼ ਵੈਲ। ਇਨ ਟਰਮਸ ਆਫ ਗੈਟਿੰਗ ਦ ਮੈਸੇਜ ਆਊਟ ਫੋਰ ਦ ਟੀਨੇਜਰਸ, we are doing our best to go and go to the schools, to go to the colleges. Main jab crisis vich siga, we went to the colleges, international schools, we went to the Sikh gurdware mandir gaye si, community center gaye si, jithe jithe assi hoya, jithe jithe community mili assi utthe saryan nu reassure kita, te je assi maape naal gal kar rahe ha te assi koshish kar, assi ehi chahwanga ki maape apna sada message bacche tak pahuncha, jithe assi ਬੱਚਿਆਂ ਨਾਲ ਗੱਲ ਕਰ ਰਹੇ ਹਾਂ ਤਾਂ ਵੀ ਆਰ ਹੋਪਫੁਲ ਜੋ ਆਪਣੇ ਮਾਪੇ ਨਾਲ ਸ਼ੇਅਰ ਕਰਨਾ।
ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਇਸ ਤੇ ਇਹਦੇ ਵੱਡੇ ਕਾਂਡ ਨੂੰ ਦੁਬਾਰਾ ਜ਼ਿੰਦਗੀ ਨੂੰ ਲੀਹ ਤੇ ਲਿਆਉਣ ਦੇ ਲਈ ਸਾਰਿਆਂ ਨੂੰ ਸਮੁੱਚੇ ਤੌਰ ਤੇ ਯਤਨ ਕਰਨੇ ਪੈਣਗੇ। ਅੱਜ ਮੁਲਾਕਾਤਾਂ ਹੋਣਗੀਆਂ ਜੀ ਨੰਬਰ 57 ਹਿੱਲ ਸਾਈਡ ਰੋਡ ਪਾਪਾ ਟੋਇਟੋ ਦੇ ਵਿੱਚ ਕਮਿਊਨਿਟੀ ਮੀਟਿੰਗ ਦੇ ਦੌਰਾਨ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਬਹੁਤ ਧੰਨਵਾਦ।
ਥੈਂਕ ਯੂ,
ਬਹੁਤ ਮਿਹਰਬਾਨੀ, ਸ਼ੁਕਰੀਆ।
ਉਸੇ ਸੰਸਾਰ ਏਜੰਟ ਗੁਰਪ੍ਰੀਤ ਅਰੋੜਾ ਜਿਹੜੇ ਕਿ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੀ ਤਾਇਨਾਤੀ ਕ੍ਰਾਈਸਟਚਰਚ ਵਿਖੇ ਕੀਤੀ ਗਈ ਸੀ ਔਰ ਰੀਸੈਂਟਲੀ ਵਾਪਸ ਮੁੜ ਕੇ ਆਏ ਨੇ। ਸੋ ਕਾਫੀ ਥਕਾਵਟ ਵਿੱਚ ਸਨ, ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਆਪਣਾ ਸਮਾਂ ਜਿਹੜਾ ਉਹ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਦੇ ਲਈ ਰੂਬਰੂ ਹੋਣ ਦੇ ਲਈ ਆਪਣਾ ਸਮਾਂ ਕੱਢਿਆ। ਬਹੁਤ ਧੰਨਵਾਦੀ ਹਾਂ ਔਰ ਮਹਿਕਮੇ ਤੋਂ ਕਾਫੀ ਜ਼ਿਆਦਾ ਤਵੱਕੋ ਨੇ ਭਾਈਚਾਰੇ ਨੂੰ ਇੱਕ ਜਿਹੜੀ ਮਿਸਿੰਗ ਪਰਸਨ ਹੈ ਉਸ ਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ। ਇਹ ਮੈਟਰ ਵੀ ਪੁਲਿਸ ਦੇ ਕੋਲ ਹਾਲਾਂਕਿ ਗਿਆ ਹੋਇਆ
ਜੀ।
ਵੀਰ ਦਲਬੀਰ ਸਿੰਘ ਜਿਹੜੇ ਕਿ ਪਾਪਾਗੁਰਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ, ਦਲਬੀਰ ਸਿੰਘ ਲਸਾੜਾ ਦੇ ਨਾਂ ਦੇ ਨਾਲ ਉਹਨਾਂ ਨੂੰ ਆਪਾਂ ਜਾਣਦੇ ਹਾਂ
ਜੀ।
ਸੋ ਉਹਨਾਂ ਦਾ ਭਤੀਜਾ ਹੈ ਜੀ ਐਡੀ, ਜਿਹੜਾ ਕਿ ਬੀਤੇ ਕੱਲ 11 ਵਜੇ ਤੋਂ ਗੁੰਮ ਦੱਸਿਆ ਜਾ ਰਿਹਾ ਔਰ ਭਾਜੀ ਦਲਬੀਰ ਕਮਿਊਨਿਟੀ ਦੀ ਪੂਰੀ ਜਿਹੜੀ ਹੈਲਪ ਹੈ ਉਹ ਲੈ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਦਿਨ ਸੋਮਵਾਰ ਯਾਨੀ ਕੱਲ 25 ਮਾਰਚ 11 ਵਜੇ ਤੋਂ ਆਖਰੀ ਵਾਰ ਇਹ ਜਿਹੜਾ ਨੌਜਵਾਨ ਹੈ ਇਸ ਨੂੰ ਬੋਟਨੀ ਦੇ ਵਿੱਚ ਦੇਖਿਆ ਗਿਆ ਸੀ। ਸੋ ਜਿਸਨੇ ਲਾਲ ਜਿਹੜੀ ਸਵੈਟਸ਼ਰਟ ਪਾਈ ਹੋਈ ਹੈ ਤੇ ਕਾਲੀ ਟਰੈਕਮੈਂਟ ਜਿਹੜੀ ਉਹ ਪਾਈ ਹੋਈ ਹੈ, ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਖਾਸ ਤੌਰ ਤੇ ਬੋਟਨੀ, ਕੋਕਲ ਬੇ, ਹੋਵਿਕ, ਪਾਕੂਰੰਗਾ ਉਸ ਇਲਾਕੇ ਦੇ ਵਿੱਚ, ਈਵਨ ਕਿ ਮੈਨਗੋ ਹਾਈਟਸ ਜਾਂ ਬੇਰੀਕਾਟ ਸਪਾਰਕ ਦੇ ਫਲੈਟ ਬੁਸ਼ ਡੈਨਮੋਰਾ ਇਲਾਕੇ ਦੇ ਵਿੱਚ ਜੇਕਰ ਤੁਸੀਂ ਖੁੱਲੇ ਵਾਲ ਨੇ ਇਸ ਨੌਜਵਾਨ ਦੇ, ਦਾੜੀ ਮੁੱਛਾਂ ਰੱਖੀਆਂ ਹੋਈਆਂ ਨੇ ਔਰ ਵਾਲ ਜਿਹੜੇ ਨੇ ਉਹ ਪਿੱਛੇ ਨੂੰ ਵਾਹੇ ਹੋਏ ਨੇ, ਸੋ ਇਸ ਦੀ ਫੋਟੋ ਜਿਹੜੀ ਮੈਂ ਦੇਖ ਰਿਹਾ ਬਹੁਤ ਜਲਦ ਇਸ ਫੋਟੋ ਨੂੰ ਅਸੀਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਪਾ ਦਿਆਂਗੇ ਜੇਕਰ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਪੁਲਿਸ ਨੂੰ ਜਾਂ ਫਿਰ ਭਾਅ ਜੀ ਦਲਵੀਰ ਸਿੰਘ ਪਾਪਾ ਕਰੋਹਣਾ ਨੂੰ 0277226818 ਅਤੇ ਲੈਂਡਲਾਈਨ ਨੰਬਰ ਹੈ ਜੀ 2988465 ਕਿਰਪਾ ਕਰਕੇ ਇਸ ਦੇ ਉੱਤੇ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਕਿਉਂਕਿ ਇਹ ਜਿਹੜਾ ਨੌਜਵਾਨ ਹੈ ਇਹ ਥੋੜ੍ਹੀ ਜਿਹੀ ਗੱਲ ਖਿਆਲ 'ਚ ਰੱਖਣੀ ਕਿ ਮਾਨਸਿਕ ਤੌਰ 'ਤੇ ਥੋੜ੍ਹਾ ਪਰੇਸ਼ਾਨ ਹੈ ਸੋ ਇਸ ਨੂੰ ਥੋੜ੍ਹਾ ਪਤਿਆ ਕੇ ਮਿੱਠੇ ਬੋਲ ਬੋਲ ਕੇ ਜ਼ਰੂਰ ਕੋਸ਼ਿਸ਼ ਕਰਨੀ ਕਿ ਆਪਣੀ ਗੱਡੀ 'ਚ ਬਿਠਾ ਕੇ ਜਾਂ ਕਿਸੇ ਤਰ੍ਹਾਂ ਆਪਣੇ ਨਾਲ ਤੁਸੀਂ ਕਰਕੇ ਅਤੇ ਇਸ ਸਬੰਧਤ ਜਾਣਕਾਰੀ ਨੂੰ ਦਲਵੀਰ ਭਾਅ ਜੀ ਹੁਣ ਤੱਕ ਪਹੁੰਚਦੇ ਕਰ ਦੇਣਾ
ਜੀ ਬਿਲਕੁਲ ਸੋ ਨਾਲ ਦੀ ਨਾਲ ਪ੍ਰਮੋਦਰ ਜੀ ਇਹ ਵੀ ਜਾਣਨਾ ਚਾਹਾਂਗੇ ਕਿ ਅੱਜ ਆਫਟਰਨੂਨ ਜਿਹੜੇ ਬੈਸਟ ਦੇ ਵਿੱਚ ਸਕੂਲ ਸਾਨੂੰ ਲੋਕਡਾਊਨ ਕੀਤੇ ਸੀ ਉਹਨਾਂ ਦੀ ਵੀ ਜਿਹੜੀ ਖ਼ਬਰ ਹੈ ਉਹ ਮਿਲੀ ਹੈ
ਜੀ
ਉਸ ਦੀ ਕੀ ਵਜ੍ਹਾ
ਇੱਕ ਬੀਬੀ ਗਨ ਸੀ ਜੀ ਇੱਕ ਜਿਹੜਾ ਗਨਮੈਨ ਜਿਹੜਾ ਬਾਹਰ ਸਕੂਲ ਦੇ ਘੁੰਮ ਰਿਹਾ ਸੀ ਐਵਨਡੇਲ ਇੰਟਰਮੀਡੀਏਟ ਸਕੂਲ ਦੇ ਲਾਗੇ ਇਹ ਘਟਨਾ ਹੋਈ ਹੈ ਜਿਸ ਕਰਕੇ ਫਿਰ ਵੈਸਟ ਦੇ ਕਾਫ਼ੀ ਜਿਹੜੇ ਸਕੂਲ ਸਨ ਉਹਨਾਂ ਨੂੰ 1:40 ਤੇ ਕਰੀਬ ਇਹ ਜਿਹੜੀ ਪੁਲਿਸ ਨੇ ਆਬਜ਼ਰਵੇਸ਼ਨ ਕੀਤੀ ਸੀ ਜਦੋਂ ਕਿਸੇ ਨੇ ਮੈਟਰ ਰਿਪੋਰਟ ਕੀਤਾ ਉਸ ਤੋਂ ਬਾਅਦ ਹੈਲੀਕਾਪਟਰ ਦੇ ਰਾਹੀਂ ਵੀ ਆਬਜ਼ਰਵੇਸ਼ਨ ਕੀਤੀ ਗਈ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਦੀ ਖ਼ਬਰ ਜਿਹੜੀ ਉਹ ਨਹੀਂ ਆਈ ਹਾਲਾਂਕਿ ਸਕੂਲਸ ਜਿਹੜੇ ਵੈਸਟ ਦੇ ਨੇ ਆਕਲੈਂਡ ਦੇ ਉਹਨਾਂ ਦੇ ਵਿੱਚ ਹੁਣ ਬੱਚਿਆਂ ਨੂੰ 3 ਘਰ ਜਾਣ ਦਿੱਤਾ ਗਿਆ ਪੇਰੈਂਟਸ ਨੂੰ ਵੀ ਵਿਸ਼ੇਸ਼ ਤੌਰ ਤੇ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਸਨ ਪਹਿਲਾਂ ਕਿ ਉਹ ਬੱਚਿਆਂ ਨੂੰ ਪਿਕ ਕਰਨ ਦੇ ਨਾ ਆਉਣ ਲੇਕਿਨ ਹੁਣ ਸਾਰਾ ਕੁਝ ਜਿਹੜਾ ਨਾਰਮਲ ਹੋ ਗਿਆ ਲੇਕਿਨ ਪੁਲਿਸ ਵੱਲੋਂ ਪ੍ਰੈਸ ਰਿਲੀਜ਼ ਦੀ ਹਲੇ ਵੇਟ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ ਜੀ ਜਿਵੇਂ ਉਧਰੋਂ ਕੋਈ ਅਪਡੇਟ ਆਉਂਦੀ ਹੈ ਜ਼ਰੂਰ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਬਹਿਰਹਾਲ ਇਹਦੇ 'ਚ ਕੋਈ ਸ਼ੱਕ ਨਹੀਂ ਤੁਹਾਡੀ ਗੱਲ ਸਹੀ ਹੈ ਅੱਜ ਦੁਪਹਿਰੇ 1:40 ਤੇ ਐਵਨਡੇਲ ਇੰਟਰਮੀਡੀਏਟ ਸਕੂਲ ਦੇ ਬਾਹਰ ਇੱਕ ਜਿਹੜੀ ਬੀਬੀ ਗਨ ਨੂੰ ਕੈਰੀ ਕਰਦਾ ਹੋਇਆ ਇੱਕ ਨੌਜਵਾਨ ਜਿਹੜਾ ਉਸ ਨੂੰ ਦੇਖਿਆ ਗਿਆ ਸੀ ਜਿਸ ਦੇ ਮੱਦੇਨਜ਼ਰ ਪੁਲਿਸ ਨੇ ਕਾਫ਼ੀ ਅਹਿਤਿਆਤ ਦੇ ਨਾਲ ਕੰਮ ਲੈਂਦੇ ਹੋਏ ਇਹਨਾਂ ਸਾਰੇ ਬੱਚਿਆਂ ਨੂੰ ਅਤੇ ਲਾਗੇ ਛਾਗੇ ਦੇ ਜਿਹੜੇ ਰੋਡ ਸਨ ਜਾਂ ਜ਼ਿਆਦਾ ਗੈਦਰਿੰਗ ਵਾਲੇ ਜਿਹੜੇ ਇਲਾਕੇ ਸਨ ਉਹਨਾਂ ਦੇ ਉੱਤੇ ਇਤਿਹਾਤ ਵਰਤੀ
ਜੀ ਬਹੁਤ ਮਿਹਰਬਾਨੀ ਸੋ ਤਕਰੀਬਨ 4:30 ਹੋ ਚੁੱਕੇ ਨੇ ਜੀ ਸਟੂਡੀਓ ਦੀ ਕੜੀ ਦੇ ਉੱਤੇ ਅਤੇ ਮੌਸਮ ਦੀ ਵੀ ਗੱਲ ਕਰੀਏ ਮੌਸਮ ਠੀਕ ਠਾਕ ਰਹੇਗਾ ਦੋਸਤੋ ਕੱਲ੍ਹ ਨੂੰ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਯਾਨੀ ਕਿ ਵੀਰਵਾਰ ਨੂੰ ਮਾਫ਼ ਕਰਨਾ ਕੱਲ੍ਹ ਨੂੰ ਮੌਸਮ ਥੋੜ੍ਹਾ ਠੀਕ ਰਹੇਗਾ ਵੀਰਵਾਰ ਨੂੰ ਜਿਹੜੀ ਥੋੜ੍ਹੀ ਬਾਰਿਸ਼ ਹੋਣ ਦੀ ਸੰਭਾਵਨਾ ਨੇ ਸੋ ਸ਼ੁੱਕਰਵਾਰ ਨੂੰ ਕਾਫ਼ੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਸ਼ਨੀਵਾਰ ਅਤੇ ਐਤਵਾਰ ਵੀ ਥੋੜ੍ਹਾ ਗਿੱਲਾ ਜ਼ਰੂਰ ਰਹੇਗਾ 40% ਜਿਹੜੀ ਬਾਰਿਸ਼ ਹੈ ਉਹ ਹੋਣ ਦੀਆਂ ਸੰਭਾਵਨਾ ਨੇ ਜੀ ਆਕਲੈਂਡ ਦੇ ਵਿੱਚ ਅਤੇ ਲਓ ਕਮਿਊਨਿਟੀ ਦੀਆਂ ਹੋਰ ਜਾਣਕਾਰੀਆਂ ਸੁਣਦੇ ਹਾਂ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ
ਸਲਾਨਾ ਨਗਰ ਕੀਰਤਨ ਓਟਾਹੋ ਗੁਰੂ ਘਰ ਵਿਖੇ ਇਸ ਵਾਰ ਫਿਰ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਜਾਏ ਜਾਣਗੇ ਦੀਵਾਨ ਦਾ ਸਮਾਂ 10 ਤੋਂ ਲੈ ਕੇ 11 ਤੱਕ ਜਿਸ ਦੇ ਵਿੱਚ ਬੁੱਢਣ ਵਾਲੀਆਂ ਬੀਬੀਆਂ ਸੰਗਤਾਂ ਦੇ ਰੂਬਰੂ ਹੋਣਗੀਆਂ ਉਪਰੰਤ ਨਗਰ ਕੀਰਤਨ 1 ਤੋਂ ਲੈ ਕੇ 3:30 ਤੱਕ ਜ਼ਿਆਦਾ ਜਾਣਕਾਰੀ ਲਈ ਤੁਸੀਂ ਭਾਈ ਦਲਜੀਤ ਸਿੰਘ ਹੋਣਾ ਨੂੰ 0218035 ਤੇ ਸੰਪਰਕ ਕਰ ਸਕਦੇ ਹੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੈਮਿਲਟਨ ਦੇ ਟਿਰਾਪਾ ਗੁਰੂ ਘਰ ਵਿਖੇ ਦਿਨ 31 ਮਾਰਚ ਐਤਵਾਰ ਨੂੰ ਪਾਏ ਜਾਣਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸ਼ਹੀਦ ਭਗਤ ਸਿੰਘ ਮੈਮੋਰੀਅਲ ਟਰੱਸਟ ਦੇ ਜੁਗਰਾਜ ਮਾਹਲ ਹੋਣਾ ਨੂੰ 0210234669 ਉੱਤੇ ਸੰਪਰਕ ਕਰ ਸਕਦੇ ਹੋ ਈਸਟਰ ਵੀਕਐਂਡ ਦੇ ਦੌਰਾਨ ਇਸ ਵਰੇ 32ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਜਾਣੇ ਪਛਾਣੇ ਸ਼ਹਿਰ ਮੈਲਬਨ ਵਿਖੇ ਹੋਣਗੀਆਂ ਜਿਸ ਦੇ ਵਿੱਚ ਨਿਊਜ਼ੀਲੈਂਡ ਤੋਂ ਵੱਖ ਵੱਖ ਪੱਤਰਕਾਰ ਕਵਰ ਕਰਨ ਜਾਣਗੇ ਰੇਡੀਓ ਸਪਾਈਸ ਵੱਲੋਂ ਵਿਸ਼ੇਸ਼ ਕਵਰੇਜ ਦੇ ਲਈ ਜ਼ਰੂਰ ਸੁਣਦੇ ਰਹਿਣਾ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅੱਖੀਂ ਡਿੱਠਾ ਹਾਲ
ਵਾਹਿਗੁਰੂ ਸ਼ਹੀਦ ਆਜ਼ਮ ਰੇਡੀਓ ਸਪਾਈਸ ਤੇ ਤੁਸੀਂ ਸੁਣ ਰਹੇ ਸੀ ਕਮਿਊਨਿਟੀ ਜਾਣਕਾਰੀ ਜਗਾ
ਸੰਤੋਖ ਮਿਨਹਾਸ ਉਹਨਾਂ ਦੀ ਕਵਿਤਾ ਬਨਵਾਸ। ਨਾ ਸਾਡੀ ਮਾਂ ਮਤਰੇਈ ਸੀ, ਨਾ ਹੀ ਸਾਡੇ ਬਾਪ ਨੂੰ ਸਰਾਪ ਮਿਲਿਆ ਸੀ, ਇਹ ਤਾਂ ਸਾਡੇ ਚੁੱਲ੍ਹੇ ਦਾ ਮੱਠਾ ਸੇਕ ਸੀ। ਅਸੀਂ ਅੱਗ ਭਾਲਣ ਤੁਰੇ, ਬਨਵਾਸ ਦੀ ਜੂਨ ਸਾਡੇ ਹਿੱਸੇ ਆਈ। ਜਿਹਦੀ ਸ਼ੁਰੂਆਤ ਤਾਂ ਸੀ, ਜਿਹਦਾ ਕੋਈ ਅੰਤ ਨਾ ਸੀ। ਰਾਮ ਦੇ ਬਨਵਾਸ ਦੀ ਤਾਂ ਕੋਈ ਸੀਮਾ ਸੀ, ਉਹਨੂੰ ਤਾਂ ਪਤਾ ਸੀ ਜਦ ਮੈਂ ਵਾਪਸ ਪਰਤਾਂਗਾ ਅਯੋਧਿਆ ਦੀ ਕੁਰਸੀ ਉਸ ਨੂੰ ਸਲਾਮ ਆਖੇਗੀ। ਸਾਨੂੰ ਤਾਂ ਇਹ ਵੀ ਪਤਾ ਨਹੀਂ ਵਾਪਸ ਪਰਤਾਂਗੇ ਜਾਂ ਨਹੀਂ, ਜਾਂ ਵਾਪਸ ਪਰਤਣ ਦੀ ਰੀਝ ਇਸ ਪਰਾਈ
ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9129563।
ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ। ਜਾਂ ਫਿਰ ਲੌਗਇਨ ਕਰੋ www.bollywoodbhangdanz.com।
ਪਰਦੇਸੀ ਵਾਸਤਿਆਂ, ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ, ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944458 ਤੇ। ਵਿਰਸਾ ਅਕੈਡਮੀ। ਦੇਸ਼, ਦੁਨੀਆ, ਧਰਮ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ, ਫੋਨ 021-0252-9।
ਬਿਲਕੁਲ ਦੋਸਤੋ, ਅਗਰ ਤੁਸੀਂ ਹੁਣੇ ਹੁਣੇ ਜੁੜੇ ਜੀ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ, ਤੁਹਾਡਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ। ਲਓ ਵੀ ਕਾਫੀ ਮੁੱਦੇ ਨੇ ਨਿਊਜ਼ੀਲੈਂਡ ਦੇ ਵਿੱਚ ਵੀ, ਔਰ ਕਾਫੀ ਜ਼ਿਕਰ ਹੈ, ਫਿਕਰ ਹੈ ਕਮਿਊਨਿਟੀ ਨੂੰ ਕਿ ਅਸੀਂ ਬੜੇ ਸ਼ੌਂਕ ਪਾਲਦੇ ਹਾਂ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਲੇਕਿਨ ਸ਼ੌਂਕ ਜਿਹੜੇ ਨੇ ਉਹ ਦੋਸਤੋ ਕਾਇਦੇ ਚ ਰਹਿ ਕੇ ਪਾਲੇ ਜਾ ਸਕਣ ਤਾਂ ਚੰਗੀ ਗੱਲ ਹੈ, ਕਿਉਂਕਿ ਕਾਫੀ ਮੁੱਦਾ ਗਰਮ ਹੋਇਆ ਸੀਗਾ। ਕਾਫੀ ਜਿਹੜੀ ਪੁਲਿਸ ਹੈ ਉਹ ਵਾਚ ਕਰ ਰਹੀ ਹੈ, ਸਾਤੋਂ ਵੀ ਜਾਣਕਾਰੀਆਂ ਮਿਲੀਆਂ
ਕਿ ਸ਼ਾਮੀ ਵੀ 2 ਘੰਟੇ ਦਾ ਟਾਕ ਸ਼ੋਅ ਹੋਇਆ ਜੀ, ਬੜਾ ਫੁੱਲ ਔਨ ਸ਼ੋਅ ਰਿਹਾ, ਜਿਸ ਦੇ ਵਿੱਚ ਜਿਹੜੀਆਂ ਤਣਾਅਪੂਰਨ ਖਾਸ ਤੌਰ ਤੇ ਜਿਹੜੇ ਪਦੀ ਸ਼ਬਦਾਵਲੀ ਕਹਿ ਸਕਦੇ ਹਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ, ਉਹ ਜਿਹੜੀਆਂ ਨੰਬਰ ਪਲੇਟਾਂ ਕਸਟਮਾਈਜ਼ਡ ਪਲੇਟਾਂ ਸਾਡੇ ਜਿਹੜੇ ਨੌਜਵਾਨ ਲਈ ਫਿਰਦੇ ਨੇ
ਜੀ,
ਉਹਨਾਂ ਦੀ ਖਾਸ ਤੌਰ ਤੇ ਚਰਚਾ ਹੋਈ, ਔਰ ਬਹੁਤ ਸਾਰੇ ਜਿਹੜੇ ਸਮਾਜਿਕ ਤੌਰ ਦੇ ਉੱਤੇ ਥੋੜੀ ਬਹੁਤ ਸ਼ਰਮ ਕਰਦੇ ਲੋਕ ਉਹਨਾਂ ਨੇ ਉਸ ਦੇ ਵਿੱਚ ਹਿੱਸਾ ਲਿਆ ਕੇ
ਜੀ।
ਲੇਕਿਨ ਹੁਣੇ ਹੁਣੇ ਮੈਂ ਤੁਹਾਡੇ ਫੋਨ ਤੇ ਦੇਖ ਰਿਹਾ ਸੀ ਫੇਸਬੁੱਕ ਤੇ,
ਮੈਨੂੰ ਵੀ ਇਹੀ ਬੜੀ ਹੈਰਾਨੀ
ਹੋਈ, ਰਫਲ ਖੜੀ ਆ ਤੇ ਇੱਕ ਪਾਸੇ AK-47 ਤੇ ਇੱਕ ਪਾਸੇ ਉਹ ਪੂਰਾ। ਕਮਾਲ ਦੀ ਗੱਲ ਹੈ ਵੀ ਜਿਹੜੇ ਲੋਕ ਖਾਸ ਤੌਰ ਤੇ ਟਿੱਪਣੀਆਂ ਕਰਦੇ ਆ ਫੇਸਬੁੱਕਾਂ ਤੇ ਆ ਕੇ ਵੀ ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਉਹ ਖੁਦ ਇਹਨਾਂ ਪ੍ਰੋਜੈਕਟਾਂ ਦਾ ਹਿੱਸਾ ਨੇ
ਜੀ ਜੀ।
ਇਹ ਬੜੀ ਅਜੀਬ ਗੱਲ ਆਪਣੇ ਆਪ ਦੇ ਵਿੱਚ ਸਮਝ ਨਹੀਂ ਆਈ ਵੀ ਨੀ ਤੇਰਾ ਇੱਕ ਦਿਲ ਹੈ ਜਾਂ ਦੋ, ਆਪੇ ਕਹੇ ਮੈਂ ਤੇਰੀ, ਤੇਰੀ ਆਪੇ ਕਹੇ ਨਾ ਛੋ
ਜੀ। ਬਿਲਕੁਲ, ਸੋ ਇਹ ਚੀਜ਼ਾਂ ਵਿਚਾਰਨ ਵਾਲੀਆਂ ਨੇ ਜੀ, ਕਿਉਂਕਿ ਅਸੀਂ ਹੁਣ ਇੰਸੀਡੈਂਟ ਦੇਖੋ ਕਿੰਨਾ ਦੁਖਾਂਤ ਭਰਿਆ ਕ੍ਰਾਈਸਿਸ ਦੇ ਵਿੱਚ ਹੋਇਆ, ਸੋ ਇਹ ਵਿਚਾਰਨ ਦੀਆਂ ਗੱਲਾਂ ਇਹੀ ਆ। ਮੀਟਿੰਗਸ ਅਲੱਗ ਅਲੱਗ ਸੰਸਥਾਵਾਂ ਨਾਲ ਕਰਨ ਦਾ ਮਤਲਬ ਵੀ ਇਹੀ ਆ ਕਿ ਅਸੀਂ ਇਸ ਮੁੱਦੇ ਨੂੰ ਵਿਚਾਰੀਏ ਤਾਂ ਸਾਡੀ ਜਿਹੜੀ ਕਮਿਊਨਿਟੀ ਉਹ ਸੇਫ ਕਿਸ ਤਰ੍ਹਾਂ ਰਹਿ ਸਕੇ। ਸੋ ਇਹ ਕੁਝ ਭੜਕਾਊ ਜਿਹੜੀਆਂ ਨੰਬਰ ਪਲੇਟਾਂ ਨੇ, ਮੈਨੂੰ ਜਿੱਥੇ ਤੱਕ ਯਾਦ ਹੈ ਯਕੀਨ ਹੈ ਕਿ ਕੈਨੇਡਾ ਦੇ ਵਿੱਚ ਇਹ ਬੈਨ ਕਰ ਦਿੱਤੀਆਂ ਗਈਆਂ ਨੇ ਜੀ। ਸੋ ਫਿਰ ਇਹ
ਓਨਟਾਰੀਓ ਸਟੇਟ ਪੈਂਦੀ, ਉਹ ਓਨਟਾਰੀਓ ਪ੍ਰੋਵਿੰਸ ਦੀ ਜਿਹੜੀ ਖਾਸ ਤੌਰ ਤੇ ਅਥਾਰਟੀ ਆ ਉਹਨਾਂ ਨੇ ਰੀਕਾਲ ਕੀਤੀਆਂ ਜੀ ਇਹ ਪਲੇਟਾਂ ਜਿਹੜੀਆਂ। ਆਸਟ੍ਰੇਲੀਆ ਚ ਵੀ ਚਰਚਾ ਚੱਲ ਪਈ ਆ ਇਹ ਪੰਜਾਬੀ ਭਾਈਚਾਰੇ ਦੇ ਵਿੱਚ, ਭਾਰਤੀ ਭਾਈਚਾਰੇ ਚ
ਜੀ।
ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਖਾਸ ਤੌਰ ਤੇ ਪੰਜਾਬੀ ਹੈਰਲਡ ਨੇ ਇਸ ਨੂੰ ਕਵਰ ਕੀਤਾ ਸੀ ਫਿਰ ਰੇਡੀਓ ਸਪਾਈਸ ਤੇ
ਜੀ।
ਹੁਣ ਖਾਸ ਤੌਰ ਤੇ ਆਪਾਂ ਇਸ ਪ੍ਰੋਗਰਾਮ ਚ ਇਹਦੀ ਗੱਲ ਕਰ ਰਹੇ ਹਾਂ ਤੇ ਨਾਲ ਨਾਲ ਟਫ ਕੁਐਸਚਨ ਦੇ ਨਾਂ ਹੇਠ ਇੱਕ ਵੱਡੀ ਜਿਹੜੀ ਟਾਈਟਲ ਵਾਲੀ ਖ਼ਬਰ ਹੈ
ਜੀ,
ਉਹ ਅੱਜ ਪ੍ਰਕਾਸ਼ਿਤ ਹੋਈ ਹੈ ਜੀ ਰਾਸ਼ਟਰੀ ਮੀਡੀਆ ਦੇ ਵਿੱਚ। ਸੋ ਪ੍ਰਧਾਨ ਮੰਤਰੀ ਜਸਿੰਡਾ ਆਰਡਰ ਨੇ ਕਿਹਾ ਕਿ ਰਾਇਲ ਕਮਿਸ਼ਨ ਜਿਹੜਾ ਹੈ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰੇਗਾ, ਕ੍ਰਾਈਸਟਚਰਚ ਦੇ ਵਿੱਚ ਜੋ ਵੀ ਹੋਇਆ ਜਿਵੇਂ ਹੋਇਆ ਅਸਲ ਦੇ ਵਿੱਚ ਇਸ ਦੇ ਮੂਲ ਕਾਰਨ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨੀ ਬੜੀ ਲਾਜ਼ਮੀ ਹੈ
ਜੀ।
ਸੋ ਇਸ ਨੂੰ ਲੈ ਕੇ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਂਦੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਪਾਲਿਸੀਜ਼ ਜਿਹੜੀਆਂ ਬਣਨਗੀਆਂ, ਧਾਰਮਿਕ ਆਜ਼ਾਦੀ ਦੇ ਮੱਦੇਨਜ਼ਰ, ਧਾਰਮਿਕ ਪਛਾਣ ਦੇ ਮੱਦੇਨਜ਼ਰ ਬਹੁਤ ਕੁਝ ਅਜਿਹਾ ਜਿਸ ਨੂੰ ਅੰਦਰ ਖਾਤੇ ਹੁਣ ਵਿਚਾਰ ਰਿਹਾ ਜਾਵੇਗਾ ਬੰਦ ਕਮਰਿਆਂ ਦੇ ਵਿੱਚ, ਅਤੇ ਕਿਸੇ ਸਮੇਂ ਇਹਨਾਂ ਦੀਆਂ ਨੈਸ਼ਨਲ ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਦੇ ਰਾਹੀਂ ਰਿਫਲੈਕਟ ਹੋ ਕੇ ਸਾਰਾ ਕੁਝ ਸਾਹਮਣੇ ਆਏਗਾ। ਵੱਖਰੀ ਪਛਾਣ ਵਾਲੇ ਜਿਹੜੇ ਬੱਚੇ ਨੇ ਸਕੂਲਾਂ ਕਾਲਜਾਂ ਦੇ ਵਿੱਚ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਵੀ ਕਾਫੀ ਸਰਕਾਰ ਦੇ ਕੋਲ ਸਬਮਿਸ਼ਨ ਪਹੁੰਚੀਆਂ ਹੋਈਆਂ ਨੇ। ਇੱਕ ਵੱਡੀ ਫੋਰਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ, ਜਿਨ੍ਹਾਂ ਦੇ ਨਾਲ ਹੁਣ ਇੱਕ ਇਨੀਸ਼ੀਅਲ ਮੀਟਿੰਗ ਜਿਹੜੀ ਆ ਨੈਸ਼ਨਲ ਪਾਲਿਸੀ ਤੋਂ ਪਹਿਲਾਂ ਪਹਿਲਾਂ ਉਹ ਰੱਖੀ ਜਾਣੀ ਹੈ। ਸੋ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਸੋਮਵਾਰ ਨੂੰ ਉਸ ਮੀਟਿੰਗ ਦੇ ਹਿੱਸੇ ਦੇ ਵਜੋਂ ਉਸ ਦੇ ਵਿੱਚ ਸ਼ਾਮਲ ਹੋਵਾਂਗਾ ਜੀ। ਅਤੇ ਕੋਸ਼ਿਸ਼ ਹੈ ਕਿ ਜਿਹੜੇ ਵੀ ਕਾਨੂੰਨ ਦੇ ਵਿੱਚ ਜਾਂ ਪਾਲਿਸੀਜ਼ ਦੇ ਵਿੱਚ ਜਾਂ ਰੈਗੂਲੇਸ਼ਨਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਉਣਗੀਆਂ, ਪੂਰੀ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣਾ ਸਹਿਯੋਗ ਜ਼ਰੂਰ ਦੇਣਗੇ। ਉਹ ਇਸ ਚੀਜ਼ ਨੂੰ ਅੰਡਰਸਟੈਂਡ ਕਰਨਗੇ ਕਿ ਉਹਨਾਂ ਦੀ ਜਿਹੜੀ ਰਾਏ ਹੈ ਉਹ ਕਿੰਨੀ ਮਹੱਤਵਪੂਰਨ ਹੁੰਦੀ ਹੈ ਜਦੋਂ ਵੀ ਕੋਈ ਨਵੀਂ ਪਾਲਿਸੀ ਬਣਦੀ ਹੈ। ਸੋ ਜਿਹੜੇ ਕਮਿਊਨਿਟੀ ਲੀਡਰਸ ਨੇ ਉਹਨਾਂ ਦੇ ਨਾਲ ਵੀ ਵਿਚਾਰਾਂ ਹੋ ਰਹੀਆਂ ਨੇ। ਬੜੀ ਪੂਰੀ ਕੋਸ਼ਿਸ਼ ਹੈ ਵੀ ਜਿਹੜੇ ਵੀ ਖੇਤਰ ਦੇ ਵਿੱਚ ਕੋਈ ਵੀ ਨਵਾਂ ਜਿੱਥੇ ਕੋਈ ਰੂਲਸ ਰੈਗੂਲੇਸ਼ਨਸ ਦੇ ਵਿੱਚ ਕੋਈ ਤਬਦੀਲੀ ਆ ਰਹੀ ਹੈ ਤੇ ਉਹਦੇ ਚ ਸਾਂਝੀ ਸਹਿਮਤੀ ਜ਼ਰੂਰ ਬਣੇ। ਸਰਕਾਰ ਵੀ ਇਸ ਮਾਮਲੇ ਚ ਹਾਲ ਦੀ ਘੜੀ ਧੱਕਾ ਕਰਨ ਦੇ ਰੌਂ ਦੇ ਵਿੱਚ ਨਹੀਂ, ਲੇਕਿਨ ਸਾਡਾ ਫਰਜ਼ ਬਣਦਾ ਵੀ ਅਸੀਂ ਬਕਾਇਦਾ ਰਸਮੀ ਤੌਰ ਦੇ ਉੱਤੇ ਉਹਦੇ ਵਿੱਚ ਜੋ ਬੈਸਟ ਪੋਸੀਬਲ ਸਾਡੇ ਵੱਲੋਂ ਕੋਆਪਰੇਸ਼ਨ ਹੋ ਸਕਦੀ ਹੈ ਉਹ ਸਾਰੇ ਭਾਈਚਾਰੇ ਨੂੰ ਦੇਣ ਦੀ ਜ਼ਰੂਰਤ ਹੈ। ਸੋ ਇਹ ਦੋ ਚਾਰ ਚੀਜ਼ਾਂ ਜਿਹੜੀਆਂ ਆਉਂਦੇ ਸਮਿਆਂ ਦੇ ਵਿੱਚ ਜ਼ਰੂਰ ਸਾਹਮਣੇ ਆਉਣਗੀਆਂ, ਖਾਸ ਤੌਰ 'ਤੇ ਰਿਲੀਜੀਅਸ ਵਰਕਰਸ ਦੀ ਜਿਹੜੀ ਐਕਸਪਲੋਇਟੇਸ਼ਨ ਹੈ ਉਸ ਮੁੱਦੇ ਉੱਤੇ ਵੀ ਚਰਚਾ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ। ਹੁਣੇ ਹੁਣੇ ਇੱਕ ਨੈਸ਼ਨਲ ਮੀਡੀਆ ਦੇ ਨਾਲ ਜੁੜੇ ਪੱਤਰਕਾਰ ਵੱਲੋਂ ਜਿਹੜਾ ਖਾਸ ਤੌਰ 'ਤੇ ਇੱਥੋਂ ਦੇ ਇੱਕ ਧਾਰਮਿਕ ਜਿਹੜੀ ਸੰਸਥਾ ਉਹਦੇ ਵਿੱਚ ਹਾਂਜੀ ਇਹ ਚਰਚਾ ਚੱਲ ਰਹੀ ਹੈ ਜੀ। ਹਾਲਾਂਕਿ ਇਹ ਖ਼ਬਰ ਦਾ ਹਿੱਸਾ ਨਹੀਂ ਬਣੇ ਹਾਲੇ, ਜਿਸ ਕਰਕੇ ਆਪਾਂ ਇਹਨੂੰ ਨਸ਼ਰ ਨਹੀਂ ਕਰ ਰਹੇ, ਲੇਕਿਨ ਪ੍ਰੋਗਰਾਮ ਦੇ ਵਿੱਚ ਜਿਵੇਂ ਹੀ ਮੈਂ ਤੇ ਅਮਰੀਕ ਭਾਜੀ ਸਟੂਡੀਓ 'ਚ ਐਂਟਰ ਹੋਏ ਤੇ ਉਹ ਵੀ ਖ਼ਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਰਾਹੀਂ ਜਿਹੜੀ ਹੈ ਉਹ ਹਾਲੇ ਤੱਕ ਪਹੁੰਚੀ ਹੈ। ਇਸ ਦੀ ਪੁਸ਼ਟੀ ਜਿਹੜੀ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਕਰਦੇ ਚੱਲਾਂਗੇ, ਲੇਕਿਨ ਇਹ ਸਾਰਾ ਕੁਝ ਇੰਨਾ ਵਧੀਆ ਹੈ ਨਹੀਂ ਜਿਹਨੂੰ ਅਸੀਂ ਮਾਣ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਸਕੀਏ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ। ਜਿਵੇਂ ਸਰਜੰਟ ਗੁਰਪ੍ਰੀਤ ਅਰੋੜਾ ਹੋਣਾ ਨੇ ਵੀ ਆਪਣੀ ਗੱਲਬਾਤ ਦੇ ਵਿੱਚ ਦੱਸਿਆ ਵੀ ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਸੁਚੇਤ ਹੋਣ ਦੇ ਨਾਲ ਨਾਲ ਸਾਨੂੰ ਜਿਹੜੇ ਵੱਡੇ ਇਕੱਠ ਨੇ ਉੱਥੇ ਜ਼ਰੂਰ ਆਪਣੀ ਹਾਜ਼ਰੀ ਵੀ ਲਾਉਣੀ ਚਾਹੀਦੀ ਹੈ ਤਾਂ ਕਿ ਸਾਰੀ ਕਮਿਊਨਿਟੀ ਨੂੰ ਲੱਗੇ ਕਿ ਹਾਂ ਅਸੀਂ ਉਹਨਾਂ ਦੇ ਨਾਲ ਹਾਂ। ਸੋ ਇਹ ਸਾਰੀ ਗੱਲਬਾਤ ਜਿਹੜੀ ਹੈ ਇਹਨੂੰ ਵੀ ਜ਼ਰੂਰ ਅੱਗੇ ਅਸੀਂ ਪਹੁੰਚਾਉਂਦੇ ਚੱਲਾਂਗੇ। ਬਹਰਹਾਲ ਜਿੱਥੇ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਗੋਲੀ ਧਾਲੀਵਾਲ ਹੁਣ ਦੀ ਸ਼ਾਇਰੀ ਜਿਹੜੀ ਆ ਉਹ ਵੀ ਪਹੁੰਚ ਗਈ ਹੈ ਜੀ।
ਜੀ ਜੀ
ਉਹ ਲਿਖਦੇ ਨੇ ਕਿ ਹਾਰ ਕੇ ਮੈਂ ਪੁੱਛਿਆ ਪਿਆਰ ਕੌਣ ਖਾਂਦਾ ਏ, ਯਾਰੀ ਕਿੱਥੇ ਜਾਂਦੀ ਹੈ ਤੇ ਯਾਰ ਕੌਣ ਖਾਂਦਾ ਏ।
ਜੀ
ਪਾਪੀਆਂ ਮੈਂ ਤਾਂ ਵੀ ਮੇਰੇ ਜਿਸਮ ਤੇ ਦਾਗ ਨਹੀਂ, ਦੱਸੋ ਮੇਰੇ ਹਿੱਸਿਆਂ ਦੀ ਮਾਰ ਕੌਣ ਖਾਂਦਾ ਏ, ਕਸਮ ਏ ਮੈਂ ਜਾਨ ਮੇਰੀ ਉਹਦੇ ਸਿਰੋਂ ਵਾਰਦਾ, ਪਤਾ ਕਰੋ ਮੇਰੇ ਨਾਲ ਖਾਰ ਕੌਣ ਖਾਂਦਾ ਏ। ਆਖਦੇ ਨੇ ਕੰਧਾਂ ਨੂੰ ਦਰਾਰ ਖਾ ਜਾਂਦੀ ਏ, ਪਰ ਸਾਲੀ ਕੰਧਾਂ ਚੋਂ ਦਰਾਰ ਕੌਣ ਖਾਂਦਾ ਏ।
ਕਿਆ ਬਾਤ,
ਇਹਨੂੰ ਹਾਰ ਕੇ ਵੀ ਭਾਜੀ ਆਪਣੇ ਮੈਂ ਨਾਲ ਬੈਠਾਂ, ਇਹਨੂੰ ਹਾਰ ਕੇ ਵੀ ਭਾਜੀ ਆਪਣੇ ਮੈਂ ਨਾਲ ਬੈਠਾਂ, ਬੁੱਝੋ ਕੌਣ ਜਿੱਤਿਆ ਹਾਰ ਕੌਣ ਖਾਂਦਾ ਏ। ਸੋ ਜ਼ਿੰਦਗੀ ਦੇ ਇਸ ਕਸ਼ਮਕਸ਼ ਦੇ ਵਿੱਚੋਂ ਨਿਕਲੀ ਸ਼ਾਇਰੀ ਗੋਲੀ ਧਾਲੀਵਾਲ ਤੁਹਾਡੇ ਤੱਕ ਪਹੁੰਚਾ ਰਹੇ ਸਨ
ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸੋ ਨਾਲ ਹੀ ਨਾਲ ਤਕਰੀਬਨ 5:45 ਹੋ ਚੁੱਕੇ ਨੇ ਸਟੂਡੀਓ ਦੇ ਘੜੀ ਉੱਤੇ, 5 ਵਜੇ ਦੇ ਕਰੀਬ ਕੁਝ ਖ਼ਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਸਾਂਝੇ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਗੀਤ ਦੀ ਫਰਮਾਇਸ਼ ਵੀ ਪਹੁੰਚੀ ਹੈ ਪ੍ਰਦੀਪ ਹੋਣੀ ਜੀ ਮੈਸੇਜ ਚੋਂ ਸ਼ਾਇਦ।
ਹਾਂਜੀ ਪ੍ਰਦੀਪ ਹੋਣਾ ਨੇ ਇੱਕ ਬਹੁਤ ਵਧੀਆ ਸੁਝਾਅ ਵੀ ਦਿੱਤਾ ਭਾਜੀ, ਉਹ ਕਹਿੰਦੇ ਵੀ ਜਦੋਂ ਹੁਣ ਪਿਛਲੇ ਪ੍ਰੋਗਰਾਮ 'ਚ ਅਸੀਂ ਦੋਨੇ ਵੀ ਨਹੀਂ ਪਹੁੰਚ ਸਕੇ
ਜੀ,
ਉਹਨਾਂ ਦਾ ਕਹਿਣਾ ਸੀ ਕਿ ਸੁਰਜੀਤ ਪਾਤਰ ਸਾਹਿਬ ਜਾਂ ਸ਼ਿਵ ਕੁਮਾਰ ਬਟਾਲਵੀ ਜਾਂ ਹੋਰ ਜਿਹੜੀਆਂ ਮਾਇਨਾਜ ਸ਼ਖਸੀਅਤਾਂ ਨੇ, ਆਲਮ ਫਾਜ਼ਲ ਲੋਕ ਨੇ,
ਬਿਲਕੁਲ
ਉਹਨਾਂ ਦੀ ਜੀਵਨੀ ਨੂੰ ਪ੍ਰਦਰਸ਼ਿਤ ਕਰਦੀਆਂ, ਉਹਨਾਂ ਨੂੰ ਯਾਦ ਕਰਦੀਆਂ ਕੁਝ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਮਿਊਜ਼ੀਕਲ ਫੀਚਰਸ ਦੇ ਰਾਹੀਂ ਰਿਕਾਰਡਡ ਪ੍ਰੀ ਰਿਕਾਰਡਡ ਜਿਹੜੇ ਪ੍ਰੋਗਰਾਮ ਨੇ ਉਹਨਾਂ ਰਾਹੀਂ ਪਹੁੰਚਾ ਸਕਦੇ ਹਾਂ
ਜੀ।
ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਜੀ। ਅਤੇ ਨਾਲ ਨਾਲ 2 ਹਫ਼ਤੇ ਪਹਿਲਾਂ ਪਿੰਦਰ ਧਨੋਆ ਹੋਣਾ ਨੇ ਵੀ ਇੱਕ ਸ਼ਾਇਰੀ ਭੇਜੀ ਸੀ, ਉਸ ਨੂੰ ਵੀ ਤੁਹਾਡੇ ਤੱਕ ਹਾਜ਼ਰ ਕਰਦੇ ਹਾਂ ਕਿ ਸਮੇਂ ਦਾ ਕੈਸਾ ਗੇੜ ਹੈ, ਕੁਝ ਮਾਂ ਬੋਲੀ ਦੇ ਅੱਖਰ ਕਿਉਂ ਗਿਆਰ ਬਣੇ, ਉਸ ਦੀ ਪਛਾਣ ਦਾ ਚਿੰਨ੍ਹ ਸੀ ਜੋ ਉਸ ਲਈ ਹੁਣ ਉਹ ਤਲਵਾਰ ਬਣੇ, ਸਹਿਜੇ ਸਹਿਜੇ ਕਰਨ ਉਹ ਕਤਲ ਅੰਬਰੋਂ ਉਤਰੇ ਸ਼ਬਦਾਂ ਦਾ, ਉਸ ਦੀ ਅੱਖ ਦੇ ਹੰਝੂ ਇਸ ਕਦਰ ਖੰਡੇ ਨਾਲੋਂ ਤਿੱਖੀ ਧਾਰ ਬਣੇ, ਦੱਬੇ ਕੁਚਲੇ ਜਾਣ ਦਾ ਡਰ ਹੈ ਹੁਣ ਉਹਨਾਂ ਦੇ ਅੰਦਰ, ਬੇਕਸੂਰ ਮਾਸੂਮ ਅਲਫਾਜ਼ਾਂ ਦਾ ਯਾਰੋ ਕੋਈ ਤਾਂ ਜ਼ਿੰਮੇਵਾਰ ਬਣੇ, ਬਗਾਨਿਆਂ ਨਾਲੋਂ ਵੱਧ ਉਹਨਾਂ ਨੂੰ ਭੈ ਆਉਂਦਾ ਹੈ ਆਪਣਿਆਂ ਤੋਂ, ਬੇਗਾਨਿਆਂ ਨਾਲੋਂ ਵੱਧ ਉਹਨਾਂ ਨੂੰ ਭੈ ਆਉਂਦਾ ਆਪਣਿਆਂ ਤੋਂ, ਮਿੱਠੇ ਪਾਣੀਆਂ ਦੀ ਬੋਲੀ ਮਿੱਠੀ ਰੱਬਾ ਹੁਣ ਕੋਈ ਤਾਂ ਪਹਿਰੇਦਾਰ ਬਣੇ। ਸੋ ਪਿੰਦਰ ਧਨੋਆ ਵੀ ਬਹੁਤ ਖੂਬਸੂਰਤ ਲਿਖਦੇ ਨੇ ਅਤੇ ਨਾਲ ਨਾਲ ਹੁਣੇ ਹੁਣੇ ਪੁਲਿਸ ਵੱਲੋਂ ਅਪਡੇਟ ਪਹੁੰਚੀ ਹੈ ਜੀ ਕਿ ਜਿਹੜਾ ਨੌਜਵਾਨ ਅਸੀਂ ਦੱਸ ਰਹੇ ਸੀ ਵੀ ਗੁੰਮ ਗਿਆ ਬਿਲਕੁਲ ਚੰਗੀ ਕਿਸਮਤ ਹੈ ਕਿ ਉਹ ਨੌਜਵਾਨ ਲੱਭ ਪਿਆ ਜੀ
ਚਲੋ ਸ਼ੁਕਰੀਆ ਜੀ
ਹੁਣੇ ਅਸੀਂ ਕਨਫਰਮੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਮੇਰੇ ਕੋਲ ਪਹੁੰਚੀ ਹੈ ਸੋ ਐਡੀ ਨਾਮ ਦਾ ਨੌਜਵਾਨ ਜਿਹਦੇ ਬਾਰੇ ਅਸੀਂ ਹੁਣੇ ਅਨਾਊਂਸਮੈਂਟ ਕਰ ਰਹੇ ਸਾਂ ਬੋਟਨੀ ਤੋਂ ਗੁੰਮ ਸੀ ਉਸ ਨੂੰ ਲੱਭ ਲਿਆ ਗਿਆ ਇਸਦੀਆਂ ਬਾਕੀ ਡੀਟੇਲਸ ਹਾਲੇ ਪੁਲਿਸ ਨੇ ਨਹੀਂ ਰਿਲੀਜ਼ ਕੀਤੀਆਂ ਤੇ ਲੇਕਿਨ ਉਸ ਨੂੰ ਪੁਲਿਸ ਵੱਲੋਂ ਲੱਭ ਲਿਆ ਗਿਆ ਸੋ ਅਸੀਂ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਪੁਲਿਸ ਦੀ ਇਸ ਟੀਮ ਦਾ ਜਿਹਨੇ ਇਹ ਅਪਡੇਟ ਜਿਹੜੀ ਸਾਡੇ ਤੱਕ ਪਹੁੰਚਦੀ ਕੀਤੀ ਹੈ ਸੋ ਗੱਲਾਂ ਬਾਤਾਂ ਨਾਲ ਨਾਲ ਹੋਰ ਵੀ ਚੱਲਦੀਆਂ ਰਹਿਣਗੀਆਂ ਲੇਕਿਨ ਪ੍ਰਦੀਪ ਕੁਮਾਰ ਜੀ ਜਿਹੜੇ ਖੁਦ ਵੀ ਚੰਗਾ ਲਿਖਦੇ ਨੇ ਪਰ ਲੇਕਿਨ ਘੱਟ ਲਿਖਦੇ ਨੇ ਇਨੀ ਦਿਨੀ ਉਹਨਾਂ ਨੇ ਸ਼ਾਇਦ ਤਾਜ਼ਾ ਤਾਜ਼ਾ ਜ਼ਿਆਦਾ ਲਿਖਿਆ ਨਹੀਂ ਜੇ ਲਿਖਿਆ ਤਾਂ ਸਾਡੇ ਤੱਕ ਪਹੁੰਚਿਆ ਨਹੀਂ ਲੇਕਿਨ ਉਹਨਾਂ ਦੀ ਫਰਮਾਇਸ਼ ਵਾਲਾ ਗੀਤ ਜਿਹੜਾ ਪਰਲੇ ਪੰਜਾਬ ਤੋਂ ਅਤਾਉਲਾ ਖਾਂ ਈਸਾ ਖੇਲਵੀ ਸਾਹਿਬ ਜਿਹਨਾਂ ਦਾ ਬਹੁਤ ਮਸ਼ਹੂਰ ਕੀਤਾ ਹੋਇਆ ਸੀ ਉਦੋਂ ਪ੍ਰਦੀਪ ਜੀ ਬਹੁਤ ਸ਼ੌਕੀਨ ਹੋਇਆ ਕਰਦੇ ਸੀ ਕਾਲਜ ਜਾਇਆ ਕਰਦੇ ਸੀ ਇੱਕ ਜਾਂ ਦੋ ਕਾਪੀਆਂ ਹੁੰਦੀਆਂ ਹੋਣੀਆਂ ਸੋ ਉਦੋਂ ਇਹ ਗਾਣਾ ਗੁਣ ਗੁਣਾਉਂਦੇ ਹੁੰਦੇ
ਸੀ ਜੀ ਕਿਆ ਬਾਤ ਹੈ ਤੇ ਲਓ ਫਿਰ ਉਹਨਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ सो प्रदीप जी बहुत बहुत मेहरबानी सो थोड़ी पसंद का गीत पेश कर रहे नचदा पंजाब प्रोग्राम तो सो तुसी भी दोस्तों अगर अपनी फरमाइश कोई लिखना चाहते हो या कोई गलबात करना चाहते हो तो फिर 815-8100 साडे स्टूडियो का फोन नंबर है तकरीबन 5 मिनट बाकी रहिंदे ने जी 5 बजण दे च सो 5 बजे दे करीब कोशिश करदे आ कि कुछ खबरां जिहड़ियां ने ओह थोड़े रूबरू करिए रेडियो स्पाइस दे सहयोग दे नाल सो जरूर बने रहना नचदा पंजाब प्रोग्राम ते
चौदवी दे चंद वर्गा तुरे हिक तन तन के निराए पटाका गन दा सेम बस फड़े पिंड दी पूरा फुरती मार के चढ़दा नी मुंडा जट्टा दा है गबरू सड़कां ते मोड़ दे वे तू की जाने किन्निया दे दिलां विच औड़ दे जदों हार ले रू शहर दियां सड़कां ते मोड़ दे तू की जाने किन्निया दे दिलां विच औड़ दे सरकारा विच बैणी उठणी गुस्सा चढ़दा तपारे वांगू चढ़दा नी बत्त जट्टां दा है गबरू मूरे बन के गुलाबी पग खड़दा नी मुंडा तो चीने डारा मार दे छप देने मैगजीन तेरे कारोबार दे
शायरी करता हुआ शायर है और उसकी शायरी ने पंजाब के इलाके कोटकपूरा तो हूँ अंगड़ाई लैके जिथे इंग्लैंड तक अपने पंख पसार ले ने उत्थे उसकी शायरी दे दुनिया भर दे विच या विश्वव्यापी शुभ चिंतक ने आओ परमिंदर सिंह पापा टोए टोए की जबानी उन्हों का एक अंदाज मानते हाँ मेरे वो शब्दों तुहाडा मन्या वक्ता हमें मैथों पर सारे सियाने बोलनो चकदा हमें की कहां परवानियां नू पीड़ दी पैंती पड़ो की कहां फुलां नू जाके महक दी मंडी वड़ो की कहां मैदानियां नू अर्श ते तारे जड़ो की कहां बाजां नू जाके पौण दे मोढे चढ़ो की कहां रुखां नू छावां देण लई धुप्पे खड़ो की कहां दीवानियां नू इश्क दा कलमा पढ़ो की कहां राईयां नू मंजिल दा सही रस्ता फड़ो जीदे जो जिम्मे है आपे ही करेगा उसनू चीज जो जिथों दी है उथे तरेगा उसनू आप ही वेखेगा जिथे जो भी जीदा फर्ज है तार के छुटेगा किथे की किसे ते कर्ज है फेर भी बेचैन हो जे गलता कुछ है जरूर जे किते बदरंग है कुछ उस विच सबदा कसूर इस तरह जे है ता जो बनदा है ओ कहना तुसी मेरे ओ शब्दो कदे भी सहज ना रहना तुसी मेरे ओ शब्दो तुहाडा मन्या वक्ता हमें
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟਰ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਟਵਾ
ਦੋਸਤੋ ਜਿਹੜੀ ਧੁਨ ਹੈ ਅਲੱਗ ਹੀ ਹੈ ਸੋ ਫੋਕ ਲਵਰ ਜਿਹੜੀ ਅਕੈਡਮੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਇਹ ਵੰਨਗੀ ਪੇਸ਼ ਕਰ ਰਹੇ ਸਨ ਅੱਜ ਦਾ ਪੰਜਾਬ ਪ੍ਰੋਗਰਾਮ ਤੋਂ ਤੇ ਲਓ ਪੇਸ਼ ਨੇ ਜੀ ਖਬਰਾਂ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਟ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ ਨਿਊਜ਼ੀਲੈਂਡ ਵਿੱਚ ਨਾਰਥ ਆਈਲੈਂਡ ਦੀ ਕੈਮਾਨਾਵਾ ਪਹਾੜੀਆਂ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਸ਼ਨੀਵਾਰ ਨੂੰ ਲਾਪਤਾ ਹੋ ਗਿਆ ਸੀ ਪਰ ਮੌਸਮ ਖਰਾਬ ਹੋਣ ਦੇ ਕਾਰਨ ਹੈਲੀਕਾਪਟਰ ਸੇਵਾ ਵਿੱਚ ਵਿਘਨ ਪੈਣ ਦੇ ਨਾਲ ਸਥਾਨਕ ਪੁਲਿਸ ਐਤਵਾਰ ਤੱਕ ਹੀ ਉੱਥੇ ਪਹੁੰਚ ਸਕੀ ਤੇ ਐਤਵਾਰ ਸਵੇਰੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ ਜਹਾਜ਼ ਦੇ ਵਿੱਚ ਸਵਾਰ ਚਾਰਕ ਦਲ ਦੇ ਦੋਵੇਂ ਮੈਂਬਰ ਮਾਰੇ ਗਏ ਇਹ ਦੋਵੇਂ ਆਕਲੈਂਡ ਦੇ ਅਰਡਮੋਰ ਫਲਾਇੰਗ ਸਕੂਲ ਦੇ ਉਡਾਣ ਨਿਰਦੇਸ਼ਕ ਸਨ ਦੋਹਾਂ ਟ੍ਰੇਨਰਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਜਹਾਜ਼ ਨੇ ਸ਼ਨੀਵਾਰ ਰਾਤ ਪਾਮਸਟਨ ਨਾਰਥ ਤੋਂ ਉਡਾਣ ਭਰੀ ਸੀ ਤੇ ਉਸਨੇ ਤਾਊਪ ਹਵਾਈ ਅੱਡੇ ਦੇ ਰਸਤੇ ਅਰਮਡੋਰ ਪਹੁੰਚਣਾ ਸੀ ਪਰ ਜਦੋਂ ਜਹਾਜ਼ ਉੱਥੇ ਨਹੀਂ ਪਹੁੰਚਿਆ ਤਾਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਉਪਰੰਤ ਜਹਾਜ਼ ਦੀ ਤਲਾਸ਼ ਸ਼ੁਰੂ ਕੀਤੀ ਗਈ ਉਧਰ ਐਮਰਜੈਂਸੀ ਸਰਵਿਸ ਨੂੰ ਪੇਪੇਟੋਆ ਹਾਊਸ ਵਿੱਚ ਮਿਲੇ ਭੇਦ ਭਰੇ ਚਿੱਟੇ ਪਦਾਰਥ ਦੇ ਕਾਰਨ ਸਨਸਨੀ ਫੈਲ ਗਈ ਜਾਣਕਾਰੀ ਮੁਤਾਬਕ ਇਹ ਪਦਾਰਥ ਸੈਂਟਰਲ ਵਲਿੰਗਟਨ ਦੇ ਵਿੱਚ 3 ਵਜੇ ਦੇ ਕਰੀਬ ਪਹੁੰਚਾਇਆ ਗਿਆ ਸੀ ਬਿਲਡਿੰਗ ਹਾਊਸ ਗੌਰਮੈਂਟ ਕਮਿਊਨਿਟੀ ਸਕਿਉਰਿਟੀ ਬਿਊਰੋ ਅਤੇ ਨਿਊਜ਼ੀਲੈਂਡ ਸਕਿਉਰਿਟੀ ਐਨਐਲਜੀਐਸਸੀ ਸਰਵਿਸ ਵੱਲੋਂ ਇਮਾਰਤ ਦਾ ਜ਼ਿਆਦਾਤਰ ਇਲਾਕਾ ਸਾਵਧਾਨੀ ਦੇ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਨਿਊਜ਼ੀਲੈਂਡ ਇੰਟੈਲੀਜੈਂਸ ਕਮਿਊਨਿਟੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚਿੱਟੇ ਪਦਾਰਥ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਹੀਦ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਨੇ ਇੱਕ ਸਮਾਗਮ ਕਰਵਾਇਆ ਇਹ ਦਿਨ ਇੱਕ ਤਰ੍ਹਾਂ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਸੁਖਦੇਵ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ ਨਾਰਿਆਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਮੌਕੇ ਸ਼ਹੀਦਾਂ ਦੀ ਤਸਵੀਰ ਦੇ ਉੱਤੋਂ ਪਰਦਾ ਚੁੱਕ ਕੇ ਕੀਤੀ ਗਈ ਜਿਸ ਮੌਕੇ ਟਰੱਸਟ ਦੇ ਮੈਂਬਰ ਪ੍ਰਸਿੱਧ ਲੇਖਕ ਮੰਗਲ ਅਠੂ ਰੇਡੀਓ ਸਪਾਈਸ ਤੋਂ ਪਹੁੰਚੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਸ਼ਾਮਿਲ ਸਨ। ਕ੍ਰਾਈਸਟਚਰਚ ਦੇ ਮ੍ਰਿਤਕਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਨਾਟਕ ਆਖਿਰ ਕਦੋਂ ਤੱਕ ਆਜ਼ਾਦ ਰੰਗ ਮੰਚ ਵੱਲੋਂ ਖੇਡਿਆ ਗਿਆ। ਵਾਈਕਾਟੋ ਪੰਜਾਬੀ ਵਿਰਸਾ ਅਕੈਡਮੀ ਵੱਲੋਂ ਤਿਆਰ ਕੀਤੇ ਗਏ ਬੱਚਿਆਂ ਨੇ ਸਮੂਹਿਕ ਐਕਸ਼ਨ ਗੀਤ ਪੇਸ਼ ਕੀਤਾ, ਜਦੋਂ ਕਿ ਹਰਕੀਰਤ ਰੁਪਿੰਦਰ ਪ੍ਰਭਜੋਤ ਸੇਖੋਂ ਜਸਨੀਤ ਕੌਰ ਸੰਘੇੜਾ ਨੇ ਵੀ ਆਪਣੇ ਗੀਤ ਪੇਸ਼ ਕੀਤੇ ਤੇ ਹਰਜੀਤ ਰੋਡੇ ਵੱਲੋਂ ਕੋਰੀਓਗ੍ਰਾਫੀ ਕੀਤੀ ਗਈ। ਇਸ ਤੋਂ ਇਲਾਵਾ ਫੈਂਸੀ ਡਰੈਸ ਮੁਕਾਬਲੇ ਤੇ ਹੋਰ ਬਹੁਤ ਸਾਰੀਆਂ ਸਰਗਰਮੀਆਂ ਦਾ ਇਸ ਮੌਕੇ ਦੇ ਉੱਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਯੋਜਨ ਕੀਤਾ ਗਿਆ। ਉਧਰ ਭਾਰਤੀ ਮੂਲ ਦੇ 27 ਸਾਲਾਂ ਨੌਜਵਾਨ ਦੀ ਬੀਤੇ ਹਫ਼ਤੇ ਵਾਈਕਾਟੋ ਵਿਚ ਇਕ ਸੜਕੀ ਹਾਦਸੇ ਦੇ ਚਲਦਿਆਂ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਆਕਲੈਂਡ ਵਿਚ ਬਤੌਰ ਆਈਟੀ ਇੰਜੀਨੀਅਰ ਕੰਮ ਕਰਦਾ ਸੀ ਅਤੇ ਟੈਪੋ ਗਿਆ ਹੋਇਆ ਸੀ। ਹਾਦਸਾ ਬੁੱਧਵਾਰ ਨੂੰ ਵਾਪਰਿਆ ਜਿਸ ਵਿਚ ਉਕਤ ਨੌਜਵਾਨ ਦੀ ਕਾਰ ਦੀ ਟੱਕਰ ਸਾਹਮਣੇ ਆਉਂਦੇ ਇਕ ਟਰੱਕ ਨਾਲ ਹੋਈ, ਜਿਸ ਤੋਂ ਬਾਅਦ ਉਹ ਕੋਮਾ ਵਿਚ ਚਲਿਆ ਗਿਆ ਅਤੇ ਹੁਣ ਉਸਦੀ ਮੌਤ ਹੋ ਗਈ ਹੈ। ਨੌਜਵਾਨ ਦਾ ਨਾਮ ਅੱਜ ਤੱਕ ਪੁਲਿਸ ਵੱਲੋਂ ਜੱਗ ਜ਼ਾਹਿਰ ਨਹੀਂ ਕੀਤਾ ਗਿਆ ਤੇ ਉਸਦੇ ਪਰਿਵਾਰ ਨੂੰ ਭਾਰਤ ਦੇ ਵਿਚ ਸੂਚਨਾ ਦੇ ਦਿੱਤੀ ਗਈ ਹੈ। ਉਧਰ ਇਕ ਬਹੁਤ ਗੰਭੀਰ ਚਰਚਾ ਹੁਣ ਪ੍ਰਾਈਵੇਟ ਨੰਬਰ ਪਲੇਟਾਂ ਦੇ ਉੱਤੇ ਲਿਖੇ ਸ਼ਬਦਾਂ ਦੀ ਚੱਲ ਰਹੀ ਹੈ। ਬਾਹਰਲੇ ਮੁਲਕਾਂ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ, ਆਪਣੀ ਭਾਸ਼ਾ ਦਾ ਇਨ ਬਿਨ ਪ੍ਰਯੋਗ ਕਰਕੇ ਦੂਸਰਿਆਂ ਨੂੰ ਸ਼ਬਦਾਂ ਦਾ ਭੁਲੇਖਾ ਪਾਓ, ਕਿਉਂਕਿ ਸੜਕਾਂ ਦੇ ਉੱਤੇ ਚੱਲਦੇ ਬਹੁਤ ਸਾਰੇ ਵਾਹਨਾਂ ਦੀਆਂ ਨੰਬਰ ਪਲੇਟਾਂ ਹੁਣ ਅਜਿਹੀਆਂ ਵੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੇ ਬਾਰੇ ਪਹਿਲੀ ਗੱਲ ਦਿਮਾਗ ਦੇ ਵਿੱਚ ਇਹ ਆਉਂਦੀ ਹੈ ਕਿ ਜੇਕਰ ਇਸ ਨੰਬਰ ਪਲੇਟ ਦਾ ਤਰਜਮਾ ਅੰਗਰੇਜ਼ੀ ਦੇ ਵਿੱਚ ਕਰਕੇ ਕਿਸੇ ਨੇ ਪੁਲਿਸ ਜਾਂ ਸੰਬੰਧਿਤ ਮਹਿਕਮੇ ਨੂੰ ਦੱਸ ਦਿੱਤਾ ਤਾਂ ਉਸਦਾ ਪੂਰੀ ਕਮਿਊਨਿਟੀ ਦੇ ਉੱਤੇ ਅਸਰ ਕੀ ਪਏਗਾ। ਇੱਥੋਂ ਤੱਕ ਕਿ ਕਈ ਨੰਬਰ ਪਲੇਟਾਂ ਦੇ ਉੱਤੇ ਇਹੋ ਜਿਹੇ ਸ਼ਬਦ ਵੀ ਲਿਖੇ ਹੋਏ ਸੀ ਜਿਹੜੀਆਂ ਜਾਤੀ ਸੂਚਕ ਸ਼ਬਦਾਂ ਨੂੰ ਦਰਸਾਉਂਦੀਆਂ ਸਨ, ਜਦਕਿ ਬਹੁਤ ਸਾਰੇ ਸਿੱਖ ਧਰਮ ਦੇ ਨਾਲ ਸੰਬੰਧਿਤ ਲੋਕ ਤਾਂ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪਰ ਸਵਾਲ ਇਹ ਵੀ ਪੈਦਾ ਹੁੰਦਾ ਕਿ ਉਸੇ ਧਰਮ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਇਹੋ ਜਿਹੀਆਂ ਜਾਤੀ ਸੂਚਕ ਨੰਬਰ ਪਲੇਟਾਂ ਦੇ ਉੱਤੇ ਸ਼ਬਦਾਂ ਦੀ ਵਰਤੋਂ ਕਿਉਂ ਕਰਦੇ ਨੇ। ਰੇਡੀਓ ਸਪਾਈਸ ਵੱਲੋਂ ਇਸੇ ਮੁੱਦੇ ਦੇ ਉੱਤੇ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਵੀ ਜਿਹੜਾ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚੋਂ ਬਹੁਤ ਸਾਰੀਆਂ ਐਸੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਸਾਨੂੰ ਇਹੋ ਜਿਹੇ ਚੰਗੇ ਮੁਲਕਾਂ ਦੇ ਵਿੱਚ ਰਹਿ ਕੇ ਇਹੋ ਜਿਹੀਆਂ ਸਰਗਰਮੀਆਂ ਤੋਂ ਕਾਫੀ ਹੱਦ ਤੱਕ ਬਚਣਾ ਚਾਹੀਦਾ ਹੈ। ਉਧਰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੀਰੀ ਵਿਖੇ ਬੀਤੇ ਐਤਵਾਰ ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਉੱਤੇ 22-23 ਅਤੇ 24 ਮਾਰਚ ਨੂੰ ਸ਼ਾਮ ਦੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ। ਸਮਾਗਮ ਦੇ ਆਖਰੀ ਦੀਵਾਨ ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਦਰਜਣਾਂ ਦੇ ਕਰੀਬ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਨਾਲ ਸਾਂਝ ਪਾਈ। ਕਕਾਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਗਈ ਤੇ ਅੰਮ੍ਰਿਤ ਛਕਣ ਵਾਲਿਆਂ ਦੇ ਵਿੱਚ 5 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਪ੍ਰਾਣੀ ਸ਼ਾਮਲ ਸਨ। ਗਿਆਨੀ ਗੁਰਲਾਲ ਸਿੰਘ ਜੋ ਕਿ ਭਾਰਤ ਤੋਂ ਵਿਸ਼ੇਸ਼ ਤੌਰ ਤੇ ਆਏ ਹੋਏ ਨੇ, ਉਨ੍ਹਾਂ ਨੇ ਗੁਰਬਾਣੀ ਕਥਾ ਦੇ ਨਾਲ ਨਿਹਾਲ ਕੀਤਾ। ਵੱਖ ਵੱਖ ਕੀਰਤਨੀ ਜਥਿਆਂ ਨੇ ਵੀ ਇਸ ਮੌਕੇ ਤੇ ਆਪਣੀ ਹਾਜ਼ਰੀ ਲਵਾਈ ਤੇ ਗੁਰੂ ਕਾ ਲੰਗਰ 3 ਦਿਨ ਅਤੁੱਟ ਵਰਤਿਆ। ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਭਾਵੇਂ ਦਿਨ ਦਾ ਬਹੁਤਾ ਸਮਾਂ ਸਾਫ਼ ਮੌਸਮ ਵਾਲਾ ਰਹੇਗਾ, ਪਰ ਦੁਪਹਿਰ ਵੇਲੇ ਹਲਕੇ ਮੀਂਹ ਦੇ ਆਸਾਰ ਨੇ। ਤਾਪਮਾਨ 18 ਡਿਗਰੀ ਤੋਂ 25 ਡਿਗਰੀ ਦੇ ਦਰਮਿਆਨ ਰਹੇਗਾ। ਹੈਮਿਲਟਨ ਦੇ ਵਿੱਚ ਸਵੇਰ ਦੀ ਸ਼ੁਰੂਆਤ ਬੱਦਲਵਾਈ ਨਾਲ ਹੋਵੇਗੀ ਤੇ ਦੁਪਹਿਰ ਵੇਲੇ ਮੌਸਮ ਸਾਫ਼ ਹੋ ਜਾਵੇਗਾ, ਪਰ ਦਿਨ ਦਾ ਅੰਤ ਫਿਰ ਬੱਦਲਾਂ ਦੀ ਛਾਂ ਹੇਠ ਹੋਣ ਦੇ ਆਸਾਰ ਨੇ। ਵੈਲਿੰਗਟਨ ਦੇ ਵਿੱਚ ਸਵੇਰ ਤੋਂ ਹੀ ਮੀਂਹ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਘੱਟੋ ਘੱਟ ਤਾਪਮਾਨ 18 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਰਹੇਗਾ। ਨਿਊਜ਼ੀਲੈਂਡ ਦੀਆਂ ਖਬਰਾਂ ਦੇ ਸਿਲਸਿਲੇ ਨੂੰ ਇੱਥੇ ਕਰਦੇ ਹਾਂ ਸਮਾਪਤ। ਸਾਡੀ ਦਾ
ਛੋੜਿਆ ਜਿਵੇਂ ਕਹਿੰਦੇ ਆ ਸੁਖਰਾ ਪਰਸੈਂਟੀ ਇਹਦਾ ਦੀ ਆ, ਪਰ ਪਰਸੈਂਟੀ ਤੇ ਹੈਗੀ ਆ। ਉਹ ਵਿਆਹ ਵੀ ਕਰ ਲਿਆ? ਵਿਆਹ ਨਾ ਪੁੱਛ।
ਅੱਛਾ,
ਪਿਛਲੇ ਹਫਤੇ ਵਧੀ ਮੈਨੂੰ ਵੇਖਣ ਵਾਲਿਆ।
ਅੱਛਾ,
ਆਉਂਦੀ ਸਾਡੇ ਘਰਦਿਆਂ ਨੂੰ ਕਹਿੰਦੀ ਮੇਰੀ ਸੱਸ।
ਅੱਛਾ,
ਕਾਕਾ ਤੁਹਾਡਾ ਕੀ ਕਰਦਾ?
ਕੀ ਕਰ
ਕਰਦੇ? ਕਹਿੰਦੇ ਡਰਾਮੇ ਕਰ ਛੱਡ।
ਡਰਾਮੇ ਕਰ?
ਟੈਲੀਵਿਜ਼ਨ ਤੇ ਜਾ ਛੱਡਦਾ?
ਟੈਲੀਵਿਜ਼ਨ ਜਾ?
ਰੇਡੀਓ ਤੇ ਜਾ ਛੱਡਦਾ?
ਰੇਡੀਓ ਤੇ ਜਾ?
ਉਹ ਕਹਿੰਦੀ ਸਾਨੂੰ ਰੇਡੀਓ ਟੈਲੀਵਿਜ਼ਨ ਦਾ ਨਹੀਂ ਪਤਾ।
ਹਲੋ,
ਸਾਨੂੰ ਐਂ ਦੱਸੋ ਤੁਹਾਡਾ ਮੁੰਡਾ 4 ਪੈਸੇ ਕਮਾਉਂਦਾ ਵੀ ਆ, ਕੱਲ ਨੂੰ 4 ਪੈਸੇ ਕਮਾ ਕੇ ਸਾਡੀ ਕੁੜੀ ਨੂੰ ਖਿਲਾ ਵੀ ਦਊਗਾ ਕੁਛ ਕਿ ਨਹੀਂ?
ਠੀਕ।
ਸਾਡੇ ਘਰਦੇ ਕਹਿੰਦੇ ਉਹਦੀ ਤੁਸੀਂ ਚਿੰਤਾ ਨਾ ਕਰੋ, ਸਮਝੋ ਮੁੰਡਾ ਹੈਗਾ ਤਾਂ ਨਿਧੀ ਹੋਮੋਪੈਥੀ ਦੀ ਦਵਾਈ ਹੈ।
ਉਹ ਕਿਵੇਂ?
ਇਹਦਾ ਜੇ ਸਾਲੇ ਦਾ ਸਾਨੂੰ ਫਾਇਦਾ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ।
ਓਏ ਜਾਨਦੇ, ਓਏ ਜਾਨਦੇ, ਓਏ ਲੰਬੜਦਾਰਾ,
ਇਸੇ ਤਰ੍ਹਾਂ ਮੇਰੀ ਸੱਸ ਮੈਨੂੰ ਵੇਖਣ
ਆਈ,
ਆ ਕੇ ਸਾਡੇ ਘਰਦਿਆਂ ਨੂੰ ਕਹਿੰਦੀ
ਕਹਿੰਦੀ
ਸਾਨੂੰ ਮੁੰਡਾ ਚਾਹੀਦਾ, ਨਾ ਬਹੁਤਾ ਲੰਮਾ ਤੇ ਨਾ ਬਹੁਤਾ ਮਧਰਾ।
ਫੇਰ ਤਾਂ ਤੂੰ ਬਧੀ ਫਸ ਗਿਆ। ਹੁਣ
ਫਸਿਆ ਕਿਉਂ? ਆਪਾਂ ਬੈਠਕਾਂ ਮਾਰੀਆਂ ਸ਼ੁਰੂ ਕਰਤੀਆਂ।
ਉਹ ਕਿਉਂ ਬਾਈ?
ਮੈਂ ਕਿਹਾ ਜਿਹੜਾ ਸਾਈਜ਼ ਪਸੰਦ ਆ ਉਹ ਰੱਖ ਲਓ।
ਸਾਡਾ ਬਾਪੂ ਕਹਿੰਦਾ ਕਾਹਨੂੰ ਲੰਗ ਮਾਰਦਾ ਜੀ, ਮੁੰਡਾ ਤਾਂ ਮਾਮੂਲੀ ਜੀ ਲੰਗ ਮਾਰਦਾ। ਉਹ ਕਹਿੰਦੇ ਐ ਨੀ ਪਤਾ ਸਾਨੂੰ, ਤੁਸੀਂ ਦੱਸੋ ਮੁੰਡਾ ਕਿੰਨੀ ਕੁ ਲੰਗ ਮਾਰਦਾ?
ਕਿੰਨੀ ਕੁ ਲੰਗ ਮਾਰਦਾ?
ਕਹਿੰਦੇ ਜੀ ਸਮਝ ਲਓ ਇੰਨੀ ਕੁ ਲੰਗ ਮਾਰਦਾ, ਜੇ ਇਹਨੂੰ ਘਰੋਂ ਦਹੀਂ ਲੈਣ ਨੂੰ ਭੇਜੀ ਦਾ ਤਾਂ ਘਰ ਆਉਂਦੇ ਦੀ ਲੱਸੀ ਬਣੀ ਹੁੰਦੀ ਹੈ।
ਇਹਦਾ ਮਤਲਬ ਇਹ ਹੋਇਆ ਵੀ ਵਿਆਹ ਵੀ ਕਿਸਮਤ ਨਾਲ ਹੁੰਦੇ ਆ।
ਲੱਖ ਰੁਪਏ ਦੀ ਗੱਲ ਕੀਤੀ ਹੈ ਕਿ ਵਿਆਹ ਵੀ ਕਿਸਮਤ ਨਾਲ ਹੁੰਦੇ ਆ।
ਅੱਛਾ,
ਕਿਉਂਕਿ
ਹਾਂ
ਵਿਆਹ ਦੀ ਇੱਕ ਉਮਰ ਹੁੰਦੀ ਹੈ।
ਅੱਛਾ,
25 ਸਾਲ,
25 ਸਾਲ, 30 ਸਾਲ,
30 ਸਾਲ,
ਵੱਧ ਤੋਂ ਵੱਧ 35 ਸਾਲ,
35 ਸਾਲ।
ਇੱਕ ਤੇਰੇ ਵਰਗਾ ਬੰਦਾ ਸੀ।
ਅੱਛਾ, ਜੰਗਲ ਨੂੰ ਤੁਰ ਪਿਆ ਅੱਧੀ ਰਾਤ ਦਾ ਟਾਈਮ ਜੰਗਲ ਚ ਤੁਰਿਆ ਜਾ ਸਾਂਦੀ
ਆਵਾਜ਼
ਸਾਹਮਣੇ ਚਿੱਟੇ ਕੱਪੜਿਆਂ ਚ ਇੱਕ ਬੜੀ ਡਰਾਉਣੀ ਤੇ ਖੌਫਨਾਕ ਜੀ ਸ਼ਹਿਰ ਤੁਰੀ ਜਾਵੇ
ਫਿਰ ਗੀਤ ਵੀ ਜਰੂਰ ਪੇਸ਼ ਕਰਾਂਗੇ ਸੋ ਇਸ ਕਲਾਕਾਰ ਦੀਆਂ ਨਿਊਜ਼ੀਲੈਂਡ ਦੇ ਵਿੱਚ ਆਉਣ ਦੀਆਂ ਖਬਰਾਂ ਨੇ ਜੀ ਮਈ ਮਹੀਨੇ ਦੇ ਵਿੱਚ ਜਾਣੀ ਕਿ ਮੇਰੀ ਮੁਰਾਦ ਹੈ ਜੀ ਡਾਕਟਰ ਸਤਿੰਦਰ ਸਰਤਾਜ ਹੋਣਾ ਦੇ ਮਈ ਮਹੀਨੇ ਨਿਊਜ਼ੀਲੈਂਡ ਦੇ ਵਿੱਚ ਗੇੜੀ ਲੱਗੇਗੀ ਜੀ ਸੋ 10 ਮਈ ਨੂੰ ਇਹ ਜਿਹੜਾ ਸ਼ੋਅ ਹੈ ਜੀ ਆਕਲੈਂਡ ਦੇ ਵਿੱਚ ਹੋਏਗਾ ਸੋ ਜ਼ਰੂਰ ਇਸ ਦੀਆਂ ਜਿਹੜੀ ਟਿਕਟਾਂ ਦੀ ਜਾਣਕਾਰੀ ਜਾਂ ਹੋਰ ਜ਼ਰੂਰ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਪੇਸ਼ ਕਰਦੇ ਚੱਲਾਂਗੇ ਦੱਸਦੇ ਚੱਲਾਂਗੇ ਲੇਕਿਨ ਫਿਲਹਾਲ ਕੁਝ ਮਿੱਤਰਾਂ ਦੀ ਫਰਮਾਇਸ਼ ਹੈ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਗੀਤ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਤੇਰੇ ਨੈਣਾ ਕੀਤਾ ਜਦ ਜਾਦੂ ਛੋਣਾ ਮੇਰੇ ਬੋਲ ਗਵਾਚੇ ਦਿਲ ਗਾਵਣ ਲੱਗਾ ਇੱਕ ਨਸ਼ਾ ਅਨੋਖਾ ਇੱਕ ਤਲਬ ਅਵਲੀ ਮੇਰਾ ਪੋਟਾ ਪੋਟਾ ਮੁਸਕਾਵਣ ਲੱਗਾ ਪਰ ਹੋਏ ਪਰਾਏ ਇੱਕ ਦਮ ਪਰਛਾਵੇਂ ਸ਼ਰਮਿੰਦੇ ਹੋ ਗਏ ਫੁੱਲ ਦੁਨੀਆਂ ਸਾਵੇਂ ਹਾਏ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੰਗਾਰਾ ਦਿੱਤਾ ਢਿੱਲਾ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੰਗਾਰਾ ਦਿੱਤਾ ਢਿੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਚਾਵਾਂ ਨੂੰ ਵੀ ਜਿਵੇਂ ਚਾ ਸੀ ਚੜਿਆ ਸੀ ਖਿਆਲ ਵੀ ਫਿਰਦੇ ਮਸਤਾਨੇ ਹੋਏ ਕੋਈ ਅੱਜ ਨਜ਼ਦੀਕੀ ਬਣ ਨੇੜੇ ਆਇਆ ਫਿਰ ਸਾਪਣੇ ਵੀ ਬੇਗਾਨੇ ਹੋਏ ਪਰ ਇਕਦਮ ਹੀ ਫਿਰ ਗਮਗੀਨੀ ਛਾਈ ਰੀਤਾਂ ਦੇ ਨੇੜੇ ਬਾਰਾਤ ਨੀ ਆਈ ਹਾਏ ਮੁਹੱਬਤਾਂ ਦੇ ਲਹਿੰਗਿਆਂ ਤੇ ਰਹਿ ਗਿਆ ਦਿਲ ਆਇਆ ਸੱਚਾ ਤਿੱਲਾ ਮੁਹੱਬਤਾਂ ਦੇ ਲਹਿੰਗਿਆਂ ਤੇ ਰਹਿ ਗਿਆ ਦਿਲ ਆਇਆ ਸੱਚਾ ਤਿੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ ਕੌਣ ਗਵਾਈਆਂ ਦੇ ਕੌਣ ਸੁਨੇਹੜੇ ਇਹ ਰਮਜ ਰੂਹਾਨੀ ਗੱਲ ਹੋਰ ਕਿਤੋਂ ਦੀ ਖਾਮੋਸ਼ ਖਾਹਿਸ਼ਾਂ ਮੰਗਣੇ ਸਤੀਫੇ ਪਰ ਕਹਿਣੀ ਉਮੀਦਾਂ ਗੱਲ ਹੋਰ ਕਿਤੋਂ ਦੀ ਪਰ ਹਾਸੇ ਵਾਲਾ ਕੁਮਹਾਰ ਨੀ ਲੱਭਦਾ ਕੀ ਕਰੇ ਆਰਜ਼ੂ ਇਤਬਾਰ ਨੀ ਲੱਭਦਾ ਹਾਏ ਫਰੇਬੀ ਜਿਹਾ ਜੋਗੀਏ ਸਰਤਾਜ ਅਧੂਰਾ ਉਹਦਾ ਚੱਲਾ ਫਰੇਬੀ ਜਿਹਾ ਜੋਗੀਏ ਸਰਤਾਜ ਅਧੂਰਾ ਉਹਦਾ ਚੱਲਾ ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮਾ ਵੇਖ ਕੇ ਬਿਸਮਿਲਾ ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮਾ ਵੇਖ ਕੇ ਬਿਸਮਿਲਾ
ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਹੈ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰਵੇ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰਵੇ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
ਜੀ ਦੋਸਤੋ ਫਿਰ ਸਵਾ ਪੰਜ ਹੋ ਚੁੱਕੇ ਨੇ ਜੀ ਸਮਾਂ ਜਿਹੜਾ ਬੜੀ ਤੇਜ਼ੀ ਦੇ ਨਾਲ ਲੰਘ ਰਿਹਾ ਸੋ ਦੋ ਘੰਟੇ ਦਾ ਸਫ਼ਰ ਜਿਹੜਾ ਸਾਡਾ ਤੁਹਾਡਾ ਹੁੰਦਾ ਹੈ ਹਰੇਕ ਮੰਗਲਵਾਰ ਨੂੰ 3:20 ਤੋਂ ਲੈ ਕੇ 5:50 ਮਾਫ਼ ਕਰਨਾ 3:50 ਤੋਂ ਲੈ ਕੇ 5:50 ਤੱਕ ਹੁੰਦਾ ਹੈ ਸੋ ਬਹੁਤ ਧੰਨਵਾਦ ਹੈ ਤੁਹਾਡੇ ਤੁਹਾਡੇ ਫੋਨ ਕਾਲਸ ਦੇ ਲਈ ਤੁਹਾਡੀਆਂ ਸ਼ੁਭ ਇਸ਼ਾਵਾਂ ਦੇ ਲਈ ਬਹੁਤ ਮਿਹਰਬਾਨੀ
ਅਗਰ ਦੋਸਤੋ ਨਾਲ ਨਾਲ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੇਕਰ ਨੋਟਿਸ ਕੀਤਾ ਜਾਵੇ ਤਾਂ ਪਾੜਾ ਜਿਹੜਾ ਅਮੀਰ ਗਰੀਬ ਦਾ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਇਹ ਦੇਸ਼ ਭਾਵੇਂ ਕਿ ਲੋਕਤੰਤਰਕ ਹੋਣ ਦਾ ਦਾਅਵਾ ਕਰਦਾ ਲੇਕਿਨ ਇੱਥੇ ਵੀ ਜਿਹੜਾ ਪੂੰਜੀਵਾਦ ਹੈ ਉਸਨੇ ਖਤਰਨਾਕ ਹੱਦ ਤੱਕ ਆਪਣੇ ਪੈਰ ਪਸਾਰ ਲਏ ਨੇ ਭਾਵੇਂ ਕਿ ਇਸ ਨੂੰ ਡਿਫੈਂਡ ਕਰਨ ਦੇ ਲਈ ਸਾਡੇ ਕੁਝ ਮਿੱਤਰ ਜਿਹੜੇ ਲਗਾਤਾਰ ਯਤਨ ਕਰਦੇ ਆ ਰਹੇ ਨੇ ਲਗਾਤਾਰ ਖਬਰਦਾਰ ਕਰਦੇ ਆ ਰਹੇ ਨੇ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਅਨੂ ਕਲੋਟੀ ਅਤੇ ਭਾਰਤੀ ਕਲੋਟੀ ਜਿਹੜੇ ਕਿ ਵੱਖ ਵੱਖ ਯੂਨੀਅਨਸ ਦੇ ਨਾਲ ਰਾਬਤੇ ਵਿੱਚ ਨੇ ਔਰ ਸੋਮਵਾਰ ਨੂੰ ਇੱਥੋਂ ਆਪਣਾ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੁੰਦੇ ਨੇ ਸੋ ਕਾਫੀ ਕੁਝ ਹੈ ਜਿਹੜਾ ਸਿੱਖਣ ਯੋਗ ਹੈ ਜਿਸ ਦੇ ਉੱਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ ਨਿੱਜੀ ਤੌਰ 'ਤੇ ਸਾਨੂੰ ਚੇਤੰਨ ਹੋਣਾ ਪੈਣਾ ਨਿੱਜੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਸ ਨੂੰ ਜ਼ਰੂਰ ਨਿਭਾਉਣਾ ਪਵੇਗਾ ਪਾਤਰ ਸਾਹਿਬ ਨੇ ਵੈਸੇ ਬਹੁਤ ਪਹਿਲਾਂ ਲਿਖ ਦਿੱਤਾ ਸੀ ਕਿ ਹਿੱਕ ਵਿੱਚ ਖੰਜਰ ਡੋਬ ਕੇ ਸੌਂ ਗਏ ਅੱਜ ਕੱਲ੍ਹ ਇਉਂ ਨਹੀਂ ਕਰਦੇ ਲੋਕ ਹੁਣ ਤਾਂ ਦਿਲ ਨੂੰ ਦੁੱਖ ਜਿਹਾ ਹਿਲਾ ਕੇ ਹੌਲੀ ਹੌਲੀ ਮਰਦੇ ਲੋਕ ਲਿਸ਼ਕਦੀਆਂ ਤਲਵਾਰਾਂ ਕੋਲੋਂ ਅੱਜ ਕੱਲ੍ਹ ਕਿਹੜਾ ਡਰਦਾ ਹੈ ਡਰਦੇ ਨੂੰ ਤਾਂ ਕੇਵਲ ਆਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ ਜਿਹੜੀ ਰੁੱਤ ਨੂੰ ਉਮਰਾ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ ਜਿਹੜੀ ਰੁੱਤ ਨੂੰ ਉਮਰਾ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ ਸੋ ਜਿਹੜੀ ਮਾਨਸਿਕਤਾ ਹੈ ਉਸ ਨੂੰ ਕਿਤੇ ਨਾ ਕਿਤੇ ਬਦਲਣ ਦੀ ਜ਼ਰੂਰਤ ਹੈ ਨਿੱਜੀ ਚੇਤੰਨਤਾ ਜਿਹੜੀ ਹੈ ਆਖਰ ਨੂੰ ਜਿੱਤ ਜਿਹੜੀ ਹੈ ਤਾਂ ਹੀ ਨਸੀਬਾਂ ਦੇ ਵਿੱਚ ਹੋਣੀ ਹੈ ਬਹੁਤ ਪਹਿਲਾਂ ਡਾਕਟਰ ਜਗਤਾਰ ਇਹ ਦੋ ਬੜੇ ਸਰਮੌਰ ਸ਼ਾਇਰ ਨੇ ਜੇ ਪਾਤਰ ਸਾਹਿਬ ਦਾ ਜ਼ਿਕਰ ਹੋਇਆ ਤਾਂ ਡਾਕਟਰ ਜਗਤਾਰ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਕਿਉਂਕਿ 20-23 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਦੀਆਂ ਜਿਹੜੀਆਂ ਸਤਰਾਂ ਨੇ ਉਹ ਲਿਖਦੇ ਨੇ ਕਿ ਪੱਥਰ 'ਤੇ ਨਕਸ਼ ਹਾਂ ਮੈਂ ਰੇਤ 'ਤੇ ਨਹੀਂ ਹਾਂ ਪੱਥਰ 'ਤੇ ਨਕਸ਼ ਹਾਂ ਮੈਂ ਰੇਤ 'ਤੇ ਨਹੀਂ ਹਾਂ ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ ਸੋ ਸਲਾਮ ਆਖਦੇ ਹਾਂ ਜੀ ਇਹਨਾਂ ਸਾਰੇ ਜਿਹੜੇ ਹਸਤੀਆਂ ਨੇ ਜਿਹਨਾਂ ਨੇ ਕਿਉਂਕਿ ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ ਸੋ ਇਹਨਾਂ ਸ਼ਾਇਰਾਂ ਨੂੰ ਅਸੀਂ ਜਿੱਥੇ ਸਲਾਮ ਆਖਦੇ ਹਾਂ ਉੱਥੇ ਗੁਰਦਾਸ ਮਾਨ ਦੇ ਕੁਝ ਗੀਤਾਂ ਦੇ ਵਿੱਚ ਵੀ ਜਿਹੜੀ ਸ਼ਾਇਰੀ ਦੀ ਝਲਕ ਹੈ ਬੜੀ ਬਾਕਮਾਲ ਹੈ ਇੱਕ ਗੀਤ ਜਿਹੜਾ ਉਹ ਨਿੱਜੀ ਤੌਰ 'ਤੇ ਦਿਲ ਦੇ ਬਹੁਤ ਕਰੀਬ ਹੈ ਤੁਹਾਡੇ ਸਾਡੇ ਵਿੱਚੋਂ ਬਹੁਤਿਆਂ ਦੇ ਲਓ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ
ਰਹਿਣ ਦੇ ਛੇੜ ਨਾ ਦਰਦਾਂ ਨੂੰ ਸਾਧ ਆਪਾਂ ਦਰਦ ਸੁਣਾਇਆ ਨਹੀਂ ਜਾਣਾ ਤੇਰੇ ਅਹਿਸਾਨਾਂ ਦੇ ਬਦਲੇ ਦਾ ਤੇਰੇ ਅਹਿਸਾਨਾਂ ਦੇ ਬਦਲੇ ਦਾ ਫੁੱਲ ਹੋਰ ਚੁਕਾਇਆ ਨਹੀਂ ਜਾਣਾ ਬਸ ਰਹਿਣ ਦਛੇੜ ਦਰਦਾਂ
ਦੋਸਤੋ ਗੁਰਦਾਸ ਮਾਨ ਨੂੰ ਸੁਣ ਰਹੇ ਸੀ ਨਸ਼ਤਾ ਪੰਜਾਬ ਪ੍ਰੋਗਰਾਮ ਤੋਂ ਸੋ ਤਕਰੀਬਨ ਸਮਾਂ ਜਿਵੇਂ ਪਹਿਲਾਂ ਜ਼ਿਕਰ ਹੋਇਆ ਵੀ ਤੇਜ਼ੀ ਨਾਲ ਵੱਧ ਰਿਹਾ ਅਤੇ ਨਾਲ ਨਾਲ ਜਿਹੜੇ ਟੂਰਨਾਮੈਂਟ ਇੱਥੇ ਹੋਏ ਨੇ ਜੀ ਸੋ ਸ਼ੁਭ ਸ਼ਾਮਾਂ ਸਾਰੇ ਹੀ ਖਿਡਾਰੀਆਂ ਨੂੰ ਔਰਗਨਾਈਜ਼ਰ ਨੂੰ ਅਤੇ ਨਾਲ ਨਾਲ ਇਸੇ ਹੀ ਐਤਵਾਰ ਨੂੰ ਫਿਰ ਟੂਰਨਾਮੈਂਟ ਜਿਹੜਾ ਦੋਸਤੋ ਹੋਣ ਵਾਲਾ ਹੈ ਕਬੱਡੀ ਦਾ ਜਿੱਥੇ ਕਿ ਰੀਕ੍ਰੀਏਸ਼ਨ ਸੈਂਟਰ ਜਿਹੜਾ ਤੁਹਾਡੇ ਆਪਣੇ ਸ਼ਹਿਰ ਪਾਪਾ ਟੋਟੋਏ ਦੇ ਵਿੱਚ ਕੋਲਮਾ ਰੋਡ ਗੁਰਦੁਆਰਾ ਸਾਹਿਬ ਉਹਨਾਂ ਦੀ ਤਰਫੋਂ ਹੋਏਗਾ ਤੇ ਉਸ ਤੋਂ ਅਗਲੇ ਜਿਹੜਾ ਐਤਵਾਰ ਹੋਏਗਾ ਫਿਰ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਜਿਹੜਾ ਉਹ ਹੋਣਾ ਹੈ ਕਬੱਡੀ ਦਾ ਸੋ ਬਹੁਤ ਵਧੀਆ ਉਪਰਾਲਾ ਹੈ ਜਿੰਨੇ ਵੀ ਖਿਡਾਰੀ ਨੇ ਕਬੱਡੀ ਦੇ ਸੋ ਖਾਸ ਕਰਕੇ ਇਹ ਚ ਖਿਡਾਰੀ ਜਿੰਨੇ ਵੀ ਨੇ ਉਹ ਨਿਊਜ਼ੀਲੈਂਡਰ ਨੇ ਨਿਊਜ਼ੀਲੈਂਡ ਦੇ ਜਿਹੜੇ ਕਲੱਬਸ ਨੇ ਨਿਊਜ਼ੀਲੈਂਡ ਦੇ ਜਿਹੜੇ ਪਲੇਅਰ ਨੇ ਉਹ ਖੇਡਦੇ ਨੇ ਸੋ ਉਹਨਾਂ ਦੀ ਹੌਸਲਾ ਅਫਜ਼ਾਈ ਪਿਛਲੇ ਐਤਵਾਰ ਗੋਲਡ ਮੈਡਲਸ ਜਿਹੜੇ ਨੇ ਉਹ ਵੀ ਦਿੱਤੇ ਗਏ ਨੇ ਸੋ ਬਹੁਤ ਚੰਗੀ ਗੱਲ ਹੈ ਜਿਹੜੇ ਪ੍ਰਬੰਧਕ ਨੇ ਸੋ ਪਾਰਕੂ ਆਖਣਾ ਉਹ ਦੇਖਦੇ ਨੇ ਜੀ ਕਿ ਕਿਹੜੇ ਕਿਹੜੇ ਜਿਹੜੇ ਪਲੇਅਰ ਨੇ ਜਿਨ੍ਹਾਂ ਨੇ ਮੱਲਾਂ ਮਾਰੀਆਂ ਨੇ ਜਿਨ੍ਹਾਂ ਨੇ ਬੈਸਟ ਸਟੋਪ ਲਾਈ ਬੈਸਟ ਜਿਹੜੇ ਰੇਡਰ ਸੀ ਉਹਨਾਂ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਆ ਗਿਆ ਸੋ ਬੜੀ ਚੰਗੀ ਗੱਲ ਹੈ ਬਹੁਤ ਮਿਹਰਬਾਨੀ ਆਰਗਨਾਈਜ਼ਰ ਸਾਰੀ ਟੀਮ ਦੀ
ਤੇ ਨਾਲ ਨਾਲ ਜਾਣਕਾਰੀ ਦੇਣੀ ਚਾਹਾਂਗੇ ਕਿ 6 ਅਪ੍ਰੈਲ ਨੂੰ ਓਟਾਹੂਹੂ ਵਿਖੇ ਸਲਾਨਾ ਨਗਰ ਕੀਰਤਨ ਰਹਿਣਗੇ ਜਿਨ੍ਹਾਂ ਦੀ ਜਾਣਕਾਰੀ ਰੇਡੀਓ ਸਪਾਈਸ ਦੇ ਕਮਿਊਨਿਟੀ ਨੋਟਿਸ ਵਿੱਚ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹਿਣੀ ਹੈ ਔਰ 6 ਅਪ੍ਰੈਲ ਨੂੰ ਦੁਪਹਿਰੇ ਜਿੱਥੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਦੀਵਾਨ ਸੱਜਣਗੇ ਉੱਥੇ ਉਸ ਤੋਂ ਤੁਰੰਤ ਬਾਅਦ ਸੇਮ ਪੁਰਾਣੇ ਰੂਟ ਦੇ ਉੱਤੇ ਇਹਨਾਂ ਸਲਾਨਾ ਨਗਰ ਕੀਰਤਨ ਨੂੰ ਸਜਾਇਆ ਜਾਵੇਗਾ ਜਿਸ ਦੇ ਲਈ ਸੰਗਤ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਜੇ ਤੁਸੀਂ ਦੇਣਾ ਹੋਵੇ ਜ਼ਰੂਰ ਤੁਸੀਂ ਪ੍ਰਬੰਧਕੀ ਕਮੇਟੀ ਦੇ ਨਾਲ ਓਟਾਹੂਹੂ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਜੇ ਹੋ ਸਕੇ ਤਾਂ ਇਸ ਨੂੰ ਸੋਰਟ ਆਊਟ ਕਰ ਲੈਣਾ ਸੋ ਬਹਿਰਾਲ ਜਿਹੜਾ ਸਮਾਂ ਹੈ ਉਸ ਨੂੰ ਲਗਭਗ 1 ਵਜੇ ਤੋਂ ਲੈ ਕੇ 3:30-3:30 ਤੱਕ ਦਾ ਸਮਾਂ ਨਗਰ ਕੀਰਤਨ ਦਾ ਰੂਟ ਜਿਹੜਾ ਓਟਾਹੂ ਦੇ ਵਿੱਚ ਹੋਵੇਗਾ ਜਿਸ ਦੇ ਵਿੱਚ ਬੁੱਢਣ ਵਾਲ ਵਾਲੀਆਂ ਬੀਬੀਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ ਤੇ ਗੱਤਕੇ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹ ਵੀ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਜ਼ੋਰ ਵਿਖਾਉਣਗੀਆਂ ਤੇ ਜਿਵੇਂ ਅੱਜ ਸ਼ਾਮ ਨੂੰ ਕਮਿਊਨਿਟੀ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਪੁਲਿਸ ਦੇ ਆਲਾ ਅਫਸਰ ਅਤੇ ਵਾਈਡਰ ਕਮਿਊਨਿਟੀ ਦੇ ਖਾਸ ਤੌਰ ਤੇ ਭਾਰਤੀ ਭਾਈਚਾਰੇ ਵਿੱਚੋਂ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ ਅਮੈਰੀਕਾ ਇੰਡੀਅਨ ਐਸੋਸੀਏਸ਼ਨ ਦੇ ਜਿਹੜੇ ਪ੍ਰਮਿਸਿਸ ਨੇ ਨੰਬਰ 57 ਹਿੱਲ ਸਾਈਡ ਰੋਡ ਪਾਪਾ ਟੋਇਟੋ ਵਿਖੇ ਉੱਥੇ ਤੁਸੀਂ ਸ਼ਾਮ ਨੂੰ 7 ਵਜੇ ਪਹੁੰਚਣਾ ਜਿੱਥੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ ਬਹੁਤ ਸਾਰੇ ਐਕਸ਼ਨ ਪੁਆਇੰਟਸ ਨੇ ਜਿਨ੍ਹਾਂ ਉੱਤੇ ਚਰਚਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਦੂਜੇ ਪਾਸੇ ਪੀਸ ਵਿਜਲ ਜਿਹੜਾ ਕ੍ਰਾਈਸਟ ਚਰਚ ਦਾ ਇਸ ਦੇ ਲਈ ਸਾਊਥ ਆਕਲੈਂਡ ਦੇ ਅਮੈਰੀਕਾ ਸਕੁਐਰ ਦੇ ਵਿੱਚ ਖਾਸ ਤੌਰ 'ਤੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਆਉਂਦੇ ਸ਼ਨੀਵਾਰ ਯਾਨੀ 30 ਮਾਰਚ ਨੂੰ ਵਿਸ਼ੇਸ਼ ਤੌਰ 'ਤੇ ਇਹ ਜਿਹੜੀ ਸ਼ੋਕ ਸਭਾ ਰੱਖੀ ਗਈ ਹੈ ਸੋ ਇਸ ਦੇ ਲਈ ਵੀ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਸੋ ਕੈਂਡਲ ਲਾਈਟ ਅਤੇ ਪ੍ਰੇਅਰਸ ਸਪੀਚਸ ਹੋਣਗੀਆਂ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਿਨ ਸ਼ਨੀਵਾਰ 30 ਮਾਰਚ ਨੂੰ ਕ੍ਰਾਈਸਟ ਚਰਚ ਕਾਂਡ ਦੇ ਮੱਦੇਨਜ਼ਰ ਸਾਊਥ ਆਕਲੈਂਡ ਦੇ ਵਿੱਚ ਇੱਕ ਹੋਰ ਜਿਹੜਾ ਈਵੈਂਟ ਹੈ ਇਹ ਹੋਣ ਜਾ ਰਿਹਾ ਜੀ ਸੋ ਜ਼ਰੂਰ ਤੁਸੀਂ ਇਹਨਾਂ ਈਵੈਂਟਸ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਅਤੇ ਨਾਲ ਨਾਲ ਨਿੰਜਾ ਜਿਹੜਾ ਜੀ ਇਸ ਨੂੰ ਤੁਸੀਂ ਅਦਾਕਾਰੀ ਕਰਦੇ ਦੇਖਿਆ ਹੋਵੇਗਾ ਗਾਉਂਦਿਆਂ ਵੇਖਿਆ ਹੋਵੇਗਾ ਇਹ ਭਾਜੀ ਬੜਾ ਗੋਲ ਮਟੋਲ ਜਿਹਾ ਹੁੰਦਾ ਸੀ ਜਦੋਂ ਪਹਿਲਾਂ ਅਲਗੋਜ਼ੇ ਵਿੱਚ ਆਉਂਦਾ ਹੁੰਦਾ ਸੀ ਭੰਗੜੇ ਵਾਲਿਆਂ ਨਾਲ ਹੁਣ ਤਾਂ ਬਹੁਤ ਫਿੱਟ ਆ ਜੀ ਤੇ ਹੁਣ ਆਪਾਂ ਗੋਲ ਮਟੋਲ ਹੋ ਗਏ ਲਵੋ ਨਿੰਜੇ ਦੇ ਅਲਗੋਜ਼ੇ ਸੁਣਾਉਣੇ ਤੁਹਾਨੂੰ ਤੇ ਨਾਲ ਕਮਲ ਖਾਨ ਗਾ ਰਿਹਾ ਜੀ
ਕਿਆ ਬਾਤ ਹੈ ਸੋ ਇਹ ਨਵਾਂ ਟੈਲੈਂਟ ਹੈ ਜੀ ਲੱਗਦਾ ਕਈਆਂ ਨੇ ਨਿੰਜਾ ਗਾਉਂਦਾ ਬੜਾ ਬੁਲੰਦ ਆਵਾਜ਼ ਹੈ ਉਸਦੀ ਲੇਕਿਨ ਅਲਗੋਜ਼ੇ ਵਜਾਉਂਦੇ ਤੁਸੀਂ ਇਹਨੂੰ ਪਹਿਲੀ ਵਾਰ ਇੱਥੇ ਮੈਨੂੰ ਲੱਗਦਾ ਨੱਚਦਾ ਪੰਜਾਬ ਉੱਤੇ ਸੁਣ ਰਹੇ ਹੋ
ਕਮਲ ਖਾਨ ਵੈਸੇ ਨਾਮ ਹੈ ਜੀ ਇਸ ਨੌਜਵਾਨ ਦਾ, ਕਮਾਲ ਖਾਨ ਅਸੀਂ ਅਕਸਰ ਕਹਿ ਕੇ ਸੰਬੋਧਨ ਕਰੀਦਾ ਕਿਉਂਕਿ ਗਾਉਂਦਾ ਬਹੁਤ ਕਮਾਲ ਦਾ, ਔਰ ਘਰਾਣੇ ਦੀ ਗਾਇਕੀ ਬਹੁਤ ਥੋੜੇ ਲੋਕਾਂ ਦੇ ਕੋਲ ਰਹਿ ਗਈ ਹੈ, ਜਿਨ੍ਹਾਂ ਦੇ ਵਿੱਚੋਂ ਜੇ ਮਾਸਟਰ ਸਲੀਮ ਉਹਨਾਂ ਦੇ ਘਰਾਣੇ ਦੀ ਗੱਲ ਕਰਦੇ ਹਾਂ, ਅਤੇ ਉੱਧਰੋਂ ਫਿਰ ਵਡਾਲੀ ਜਿਹੜੇ ਨੇ ਲਖਵਿੰਦਰ ਵਡਾਲੀ ਸਾਹਿਬ ਉਹਨਾਂ ਦੇ ਕੋਲ, ਅਤੇ ਜਾਂ ਫਿਰ ਇਹ ਕਮਲ ਖਾਨ ਹੋਣੀ ਨੇ, ਇਹ ਥੋੜੇ ਹੀ ਲੋਕ ਨੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਗਾਇਕੀ ਜਿਹੜੀ ਬਾਕੀ ਬਚੀ ਹੈ। ਦੋਸਤੋ, ਬੀਤੀ 23 ਮਾਰਚ ਨੂੰ ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਜਿਹੜੇ ਸ਼ਹੀਦੀ ਦਿਵਸ ਨੇ, ਉਹ ਵੀ ਵੱਖ ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੋ ਜਿਹੜੇ ਦੋ ਜ਼ਰੂਰੀ ਜਦੋਂ ਜ਼ਿਕਰ ਚੱਲਦਾ ਸ਼ਹੀਦ ਭਗਤ ਸਿੰਘ ਹੋਣਾ ਦਾ
ਜੀ,
ਤਾਂ ਉਹ ਦੋ ਜ਼ਰੂਰੀ ਵਿਚਾਰ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਨੇ। ਪਹਿਲਾ ਵਿਚਾਰ ਜਿਹੜਾ ਬਹੁਤ ਜ਼ਬਰਦਸਤ ਉਹਨਾਂ ਦਾ, ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ, ਇਹ ਭਗਤ ਸਿੰਘ ਉਹਨਾਂ ਦਾ ਵਿਚਾਰ ਸੀ। ਦੂਜਾ ਵਿਚਾਰ ਉਹਨਾਂ ਨੇ ਜਿਹੜਾ, ਜਿਹਦੀ ਅੱਜ ਬਹੁਤ ਜ਼ਰੂਰਤ ਹੈ ਸਮੇਂ ਨੂੰ, ਖਾਸ ਤੌਰ 'ਤੇ ਜਿਹੜੀ ਇੱਕ ਦੂਜੇ ਦੇ ਪ੍ਰਤੀ ਜਿਹੜੀ ਸਾਡੀ ਲਫ਼ਜ਼ਾਂ ਨੂੰ ਲੈ ਕੇ ਕਈ ਵਾਰੀ ਖੜਾਕ ਕਰ ਦਿੰਦੇ ਹਾਂ ਆਪਾਂ, ਉਹਨੂੰ ਲੈ ਕੇ ਉਹਨਾਂ ਨੇ ਲਿਖਿਆ ਸੀ, ਆਲੋਚਨਾ ਅਤੇ ਸੁਤੰਤਰ ਵਿਚਾਰ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਨੇ। ਸੋ ਭਗਤ ਸਿੰਘ ਦੇ ਇਹ ਦੋ ਵਿਚਾਰ ਜਿਹੜੇ ਨੇ ਉਹ ਪ੍ਰੋਗਰਾਮ ਦੇ ਅੰਤਲੇ ਹਿੱਸੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ, ਅਤੇ ਨਾਲ ਨਾਲ ਜੇਕਰ ਗੱਲ ਕਰੀਏ ਉਹਨਾਂ ਸੂਫੀ ਸ਼ਾਇਰਾਂ ਦੀ ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਲੋਕਾਂ ਨੂੰ ਬਿਲਕੁਲ ਨਵੇਂ ਅੰਦਾਜ਼ ਅਤੇ ਨਵੇਂ ਆਯਾਮ ਦਿੱਤੇ, ਉਹਨਾਂ ਦੀ ਕਹੀ ਹੋਈ ਗੱਲ ਦੇ ਨਾਲ ਤੁਹਾਡੇ ਤੋਂ ਸਾਰਿਆਂ ਤੋਂ ਆਗਿਆ ਲਵਾਂਗੇ ਕਿ ਲੱਖ ਹੱਟੀਆਂ ਅਤੇ ਲੱਖ ਵਪਾਰੀ ਕਰਨ ਉਥਲ ਪਥੱਲੇ, ਸੌਦੇ ਵੇਚਣ ਨਵੇਂ ਵਿਹਾਜਣ, ਮਹਿੰਗੇ ਅਤੇ ਸਵੱਲੇ, ਕਈਆਂ ਖੱਟ ਖੱਟ ਬੋਝੇ ਭਰ ਲੈ, ਕਈਆਂ ਮੂਲ ਗਵਾਇਆ, ਉਹੀ ਖੱਟੀ ਖੱਟੀ ਸਮਝੀ ਜਿਹੜੀ ਤੁਰਦਿਆਂ ਰਹਿ ਜਾਏ ਪੱਲੇ। ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਸਾਰੇ ਹੀ ਸਰੋਤਿਆਂ ਦੀ, ਸਾਰੇ ਮਿੱਤਰ ਪਿਆਰਿਆਂ ਦੀ ਕਿ ਜਿਹੜੇ ਪ੍ਰੋਗਰਾਮ ਨਾਲ ਜੁੜੇ ਸਨ, ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:50 ਤੋਂ 5:50 ਤੱਕ ਅਸੀਂ ਪੇਸ਼ ਕਰਦੇ ਹਾਂ। ਸ਼ੁਰੂਆਤੀ ਤੌਰ ਦੇ ਵਿੱਚ ਸਵਰਨ ਟਹਿਣਾ ਜੀ ਸਾਡੇ ਨਾਲ ਹੋ ਜਾਂਦੇ ਨੇ ਜੀ ਜਲੰਧਰ ਤੋਂ ਲਾਈਵ, ਸੋ ਉਹਨਾਂ ਦੀ ਜਿਹੜੀ ਖ਼ਬਰ ਸਾਰ ਹੈ ਉਹ ਵੀ ਤੁਸੀਂ ਜ਼ਰੂਰ ਸੁਣ ਸਕਦੇ ਹੋ ਹਰੇਕ ਮੰਗਲਵਾਰ। ਸੋ ਬਹੁਤ ਬਹੁਤ ਮਿਹਰਬਾਨੀ, ਆਪਣਾ ਖਿਆਲ ਰੱਖਣਾ ਦੋਸਤੋ। ਕੁਝ ਡਿਸਕਸ਼ਨ ਹੈ ਜੀ ਮਜੀਠੀਆ ਅਤੇ ਨਾਲ ਨਾਲ ਸੁਖਵੀਰ ਬਾਦਲ ਹੋਣਾ ਬਾਰੇ, ਉਹ ਵੀ ਜ਼ਰੂਰ ਪ੍ਰਾਈਮ ਏਸ਼ੀਆ ਟੀਵੀ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ ਤੁਹਾਡੇ ਲਈ। ਚੱਲਦੇ ਚੱਲਦੇ ਅਗਲੇ ਹਫ਼ਤੇ ਮਿਲਦੇ ਹਾਂ ਜੀ, ਆਪਣਾ ਖਿਆਲ ਰੱਖਣਾ।
ਪ੍ਰਸਿੱਧ ਪੱਤਰਕਾਰ, ਸੰਸਾਰ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਹਾਜ਼ਰ ਨੇ, ਤੇ ਅੱਜ ਦਾ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਖਾਸ ਤੌਰ ਤੇ ਟੋਰਾਂਟੋ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ, ਤੇ ਮੈਂ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਜਿਹੜਾ ਟੋਰਾਂਟੋ ਸਟੂਡੀਓ ਦੇ ਵਿੱਚ ਸਵਾਗਤ ਕਰਦਾ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ।
ਸ਼ੁਕਰੀਆ ਸੁਪਨ, ਏਦਾਂ ਲੱਗਦਾ ਜਿਵੇਂ ਚਾਚਾ ਭਤੀਜਾ ਬੈਠ ਗਏ ਆ, ਤੁਸੀਂ ਮੈਨੂੰ ਸੁਪਰ ਆਖੀ ਜਾਂਦੇ ਹੋ। ਗੁਰਿਆਮ ਸੰਧੂ ਹੋਰਾਂ ਤੋਂ ਅੱਗੇ ਤਾਂ ਮੈਂ ਨੇ, ਉਹ ਹੋਏ ਸੁਰਜੀਤ ਪਾਤਰ ਹੋਰੀ ਹੋਏ, ਉਹ ਸਾਡੇ ਪੰਜਾਬੀ ਬੋਲੀ ਦਾ ਮਾਣ ਨੇ। ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਸੁਪਨ ਮੇਰੇ ਨਾਲ ਬੈਠੇ।
ਸ਼ੁਕਰੀਆ ਜੀ। ਤੇ ਪ੍ਰੋਗਰਾਮ ਜਿਹੜਾ ਪ੍ਰਾਈਮ ਡਿਸਕਸ਼ਨ ਦੇ ਵਿੱਚ ਅੱਜ ਮੇਰੀ ਡਿਊਟੀ ਲੱਗੀ ਹੈ ਕਿ ਮੈਂ ਤੁਹਾਨੂੰ ਜਿਹੜੇ ਕੁਝ ਸਵਾਲ ਜਿਹੜੇ ਮੈਂ ਕਰਾਂ, ਤੇ ਮੈਂ ਪਹਿਲਾ ਸਵਾਲ ਇਹ ਕਰਨਾ ਚਾਹੁੰਦਾ ਕਿ ਜਿਹੜੇ ਜੀਜਾ ਸਾਲਾ ਨੇ, ਖਾਸ ਤੌਰ ਤੇ ਸੁਖਬੀਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ, ਤੇ ਹਾਈ ਕੋਰਟ ਨੇ ਪਹਿਲਾਂ ਉਹਨਾਂ ਦੇ ਵਾਰੰਟ ਜਾਰੀ ਕੀਤੇ ਤੇ ਫਿਰ ਵਾਰੰਟ ਰੱਦ ਕਰਕੇ ਨੋਟਿਸ ਜਾਰੀ ਕੀਤਾ, ਇਹ ਵਾਰੰਟ ਕਿਉਂ ਰੱਦ ਹੋਏ ਤੇ ਨੋਟਿਸ ਕਿਉਂ ਜਾਰੀ ਕੀਤਾ ਗਿਆ ਜੀ?
ਦੇਖੋ, ਵਾਰੰਟਾਂ ਤੇ ਨੋਟਿਸਾਂ ਦੀ ਗੱਲ ਪਹਿਲਾਂ ਲੋਕਾਂ ਨੂੰ ਹੈਰਾਨੀ ਵਾਲੀ ਲੱਗਦੀ ਸੀ
ਜੀ।
ਹੁਣ ਤੋਂ 3 ਦਿਨ ਪਹਿਲਾਂ ਜਦੋਂ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਦਿੱਤਾ, ਇਹ ਕੇਸਾਂ ਗੁੱਸਾ ਦੀ ਗੱਲ ਨਹੀਂ ਹੁੰਦੀ
ਜੀ,
ਮੈਂ ਕਿਹੜੀ LLB ਕੀਤੀ ਆ, ਪਰਚੇ ਦਰਜ ਹੁੰਦੇ ਸੀ, ਪਰਚਿਆਂ ਦਾ ਕਰਕੇ ਮੈਂ 5 ਵਾਰੀ ਮੁੱਖ ਮੰਤਰੀ ਬਣ ਗਿਆ।
ਠੀਕ ਹੈ ਜੀ।
ਉਹਨੇ ਤੇ ਫਿਰ ਮੁੰਡੇ ਨੂੰ ਤੇ ਮੁੰਡੇ ਦੇ ਸਾਲੇ ਦੋਵਾਂ ਨੂੰ ਕਹਿ ਦਿੱਤਾ ਨਾ ਕਿ ਪਰਚਿਆਂ ਪੁਰਚਿਆਂ ਦੀ ਅਦਾਲਤਾਂ ਦੀ ਪਰਵਾਹ ਨਾ ਕਰੋ। ਚਾਹੀਦਾ ਇਹ ਸੀ ਕਿ ਬਾਪੂ ਕਹਿੰਦਾ ਕਿ ਜੇ ਇਹੋ ਜਿਹੇ ਕੇਸ ਬਣ ਜਾਣ ਤੇ ਮਜਬੂਰੀ ਆ ਭੁਗਤਾਂਗੇ, ਉਦਾਂ ਪੁੱਤਰੋ ਬਚ ਕੇ ਰਿਹੋ।
ਠੀਕ ਹੈ।
ਪਰ ਬਾਪੂ ਨੇ ਤੇ ਕਹਿ ਦਿੱਤਾ ਕਿ ਜੇ ਕੇਸ ਹੈ ਅਦਾਲਤਾਂ ਦੇ ਵਿੱਚ, ਪਰਚੇ ਆ, ਇਹ ਵੀ ਸਿਆਸਤ ਦੀਆਂ ਡਿਗਰੀਆਂ ਹੁੰਦੀਆਂ
ਜੀ,
ਤੇ ਹੁਣ ਮੁੰਡਾ ਕਿਉਂ ਪ੍ਰਭਾਵ ਕਰੂਗਾ? ਮੁੰਡੇ ਦੇ ਉੱਤੇ ਤੇ ਮੁੰਡੇ ਦੇ ਸਾਲੇ ਤੇ ਕੇਸ ਬਣਿਆ ਇਸ ਗੱਲ ਦਾ ਕਿ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜ਼ੋਰਾ ਸਿੰਘ ਬਾਰੇ, ਜਸਟਿਸ ਰਣਜੀਤ ਸਿੰਘ ਬਾਰੇ, ਕਈਆਂ ਹੋਰਨਾਂ ਬਾਰੇ ਨੇ ਬਹੁਤ ਕੁਝ ਕਿਹਾ ਸੀ, ਬਾਕੀ ਪ੍ਰਵਾਹ ਨਹੀਂ ਸੀ ਕਰਦੇ। ਜਸਟਿਸ ਰਣਜੀਤ ਸਿੰਘ ਹੋਰੀ ਅਦਾਲਤ ਵਿਚ ਕੇਸ ਲੈ ਗਏ, ਉਹ ਕਹਿੰਦੇ ਜੀ ਮੇਰੇ ਖਿਲਾਫ ਆਹ ਰਿਮਾਰਕਸ ਦਿੱਤੇ ਇਹਨਾਂ ਨੇ, ਆਹ ਟਿੱਪਣੀਆਂ ਕੀਤੀਆਂ ਨੇ, ਇਹਨਾਂ ਦਾ ਕੀ ਸਬੂਤ ਹੈ? ਹੁਣ ਸੁਖਬੀਰ ਸਿੰਘ ਦੀ ਆਦਤ ਹੈ, ਉਹ ਕਿਸੇ ਬਾਰੇ ਕਿਸੇ ਕਿਸਮ ਦੀ ਕੋਈ ਵੀ ਟਿੱਪਣੀ ਕਰ ਸਕਦਾ
ਜੀ,
ਤੇ ਬਿਕਰਮ ਸਿੰਘ ਮਜੀਠੀਆ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਉਹ ਜੀਜੇ ਤੋਂ ਵੀ 4 ਕਦਮ ਗਾਂਹ ਚੱਲ ਜਾਂਦਾ ਕਦੇ ਕਦੇ
ਜੀ।
ਇਹਨਾਂ ਦੋਵਾਂ ਨੇ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਟਿੱਪਣੀਆਂ ਕੀਤੀਆਂ, ਤੇ ਕੀਤੀਆਂ ਕਿਉਂ? ਕਿਉਂਕਿ ਇਹਨਾਂ ਦੇ ਵਕਤ ਪਹਿਲਾਂ ਤਾਂ ਬਰਗਾੜੀ ਤੇ ਉਹਦੇ ਨੇੜੇ ਤੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ, ਇੱਕ ਬੀੜ ਚੋਰੀ ਹੋਈ, ਜੀ ਉਹਦੇ ਪੱਤਰੇ ਜਿਨ੍ਹਾਂ ਨੂੰ ਸਿੱਖ ਸਮਾਜ ਅੰਗ ਕਹਿੰਦਾ ਗੁਰੂ ਸਾਹਿਬ ਦੇ
ਜੀ
ਉਹ ਸੜਕਾਂ ਤੇ ਰੂੜੀਆਂ ਤੇ ਨਾਲੀਆਂ ਚ ਖੇਤਾਂ ਚ ਸੁੱਟੇ ਗਏ ਜਦੋਂ ਲੋਕਾਂ ਰੋਸ ਕੀਤਾ ਤੇ ਉਹਨਾਂ ਤੇ ਗੋਲੀ ਚਲਵਾ ਦਿੱਤੀ ਗਈ
ਜੀ
ਉਹਨਾਂ ਮਾਮਲਿਆਂ ਦੇ ਉੱਤੇ ਗੱਲ ਬਹੁਤ ਜ਼ਿਆਦਾ ਵਧੀ ਤੇ ਇਹਨਾਂ ਦੀ ਉਦੋਂ ਸਰਕਾਰ ਸੀ ਇਹਨਾਂ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਦਿੱਤਾ
ਜੀ
ਉਸ ਕਮਿਸ਼ਨ ਨੂੰ ਪਹਿਲਾਂ 3 ਮਹੀਨੇ ਕੰਮ ਨਾ ਕਰਨ ਦਿੱਤਾ ਕੀਤਾ ਉਹਨੇ ਰਿਪੋਰਟ ਲਿਆਂਦੀ ਤੇ ਇਹਨਾਂ ਪੜ੍ਹੀ ਵੀ ਨਹੀਂ ਖੋਲ ਕੇ ਵੇਖੇ ਬਗੈਰ ਨਾ ਉਹ ਰੱਦ ਕੀਤੀ ਨਾ ਪ੍ਰਵਾਨ ਕੀਤੀ ਨਾ ਵਿਧਾਨ ਸਭਾ ਚ ਪੇਸ਼ ਕੀਤੀ ਰੱਖ ਕੇ ਤੁਰ ਗਏ
ਜੀ
ਗੱਲਾਂ
खुद लगता ਜ਼ੁਲਮ ਦੀ ਤੌਬਾ ਅੱਲਾ ਪਾਕ ਦੀ ਕਸਮ ਗੁਰੂ ਸਾਹਿਬ ਤੁਸੀਂ ਹੁਕਮ ਕਰੋ ਅਸੀਂ ਪੂਰਾ ਲਾਹੌਰ ਹਿਲਾ ਦੀਏ
ਅਮੀਰ ਸਾਹਿਬ ਅਸੀਂ ਕਰਾਮਾਤ ਨਹੀਂ ਦਿਖਾਉਣੀ ਸੱਤੇ ਰੱਬ ਅੱਗੇ ਕਿਸੇ ਨੇ ਔਕਾਤ ਕੀ ਦਿਖਾਉਣੀ ਸਾਡਾ ਗੁਰੂ ਅੱਗੇ ਅੱਜ ਇਮਤਿਹਾਨ ਕਰ ਦਿਆ ਹੋਏ ਸਾਡਾ ਗੁਰੂ ਅੱਗੇ ਅੱਜ ਇਮਤਿਹਾਨ ਕਰ ਦਿਆ ਹੋਏ ਕਿਹੜੀ ਮੌਤ ਦਾ ਸੁਣਾਵੇ ਕਿਹੜੀ ਮੌਤ ਦਾ ਸੁਣਾਵੇ
ਸਤਿ ਸ਼੍ਰੀ ਅਕਾਲ ਦੋਸਤੋ ਨਿਊਜ਼ੀਲੈਂਡ ਦੇ ਸਾਰੇ ਪੰਜਾਬੀਆਂ ਨੂੰ ਸੰਗਤਾਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
ਨਵੇਂ ਸਾਲ ਦੀਆਂ ਆਪ ਨੂੰ ਲੱਖਾਂ ਕਰੋੜਾਂ ਅਰਬਾਂ ਮੁਬਾਰਕਾਂ ਦਿੰਦਾ ਹੋਇਆ ਤੁਹਾਡੇ ਲਈ ਦੁਆ ਕਰਦਾ ਕਿ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਪੁਰਾਣੇ ਸਾਲ ਬਾਰੇ ਇਹ ਕਹਿ ਰਹੇ ਕਿ ਕੁਝ ਖੁਸ਼ੀਆਂ ਕੁਝ ਗਮ ਲੈ ਕੇ ਟਾਲ ਗਿਆ ਜ਼ਿੰਦਗੀ ਦਾ ਇੱਕ ਹੋਰ ਸੁਨਹਿਰਾ ਸਾਲ ਸੁਰਿੰਦਰ ਸਿੰਘ
ਦਸਤੂਰ ਦਸਤਾਨ ਦਾਦ ਅਮੀਰੀ ਈ ਬਖਸ਼ਿਸ਼ ਮਾਉ ਹਮ ਦਸਤਗੀਰੀ ਅਲਮ ਅਲਮ ਬਰਦਾਰੀਏ ਕਾਰੇ ਇੱਜ਼ਤ ਇੱਜ਼ਤ ਵੀ
ਸਰਤਾਜ
ਰਾਜਾ ਤਬਾਹੀ ਦੀ ਦੁਸ਼ਮਣ ਵੀ ਹੋਵੇ